ਭੇਖੇ ਦੂਰ ਕਰਨ ਵਾਸਤੇ ਜੇ ਬੇਨਤੀ ਤੁਹਾਨੂੰ ਚਿੱਤ ਕਰਦਾ ਹੈ। ਸਤਿਗੁਰੂ ਦਸਮ ਪਾਤਸ਼ਾਹ ਜੀ ਕਹਿੰਦੇ ਭਾਈ ਦਇਆ ਸਿੰਘ, ਭਾਈ ਧਰਮ ਸਿੰਘ, ਭਾਈ ਮਾਨ ਸਿੰਘ, ਅਸੀਂ ਇਹ ਨਿਕਲਣ ਲੱਗੇ ਤਾਰੀ ਵਜਾ ਕੇ, ਤਾਰੇ ਦੀ ਸਿਹਤ ਤੇ ਆ ਕੇ ਮਿਲ ਪਿਓ। ਉਹ ਤਿੰਨੇ ਸਿੰਘ ਮਿਲੇ ਕਿ ਨਹੀਂ ਮਿਲੇ? ਇੱਕ ਵੀ ਉਨ੍ਹਾਂ ਵਿਚ ਤੁਰਕਾਂ ਦੇ ਹੱਥ ਆਇਆ ਕਿ ਜੀ ਤਿੰਨ ਸਿੰਘਾਂ ਨੂੰ ਬਾਹਰ ਕੱਢ ਸਕਦੇ ਨੇ ਮਰਜ਼ੀ ਦੇ ਨਾਲ, ਤੇ ਦੋ ਸਾਹਿਬਜ਼ਾਦਿਆਂ ਨੂੰ ਵੀ ਕਹਿ ਸਕਦੇ ਸੀ ਤੁਸੀਂ ਵੀ ਨਾਲ ਆ। ਨਹੀਂ, ਜਾਣ ਬੁੱਝ ਕੇ ਖੁਸ਼ੀ ਨਾਲ ਆਪ ਸ਼ਹੀਦ ਕਰਵਾਏ ਨੇ, ਕਰਵਾਉਣੇ ਨੇ। ਇਹ ਆਪਣੀ ਮਰਜ਼ੀ ਨਾਲ ਕੀਤਾ, ਜੋ ਕੌਤਕ ਕੀਤਾ ਹੈ। ਮਤਾ ਕੋਈ ਕਹਿ ਦੇਵੇ ਕਿ ਸ਼ਾਇਦ ਗੁਰੂ ਗੋਬਿੰਦ ਸਿੰਘ ਸਾਹਿਬ ਤੋਂ ਕੋਈ ਬਿਪਤਾ ਤੇ ਭੀੜ ਤੇ ਔਕੜ ਪੈ ਗਈ ਸੀ, ਬਿਲਕੁਲ ਨਹੀਂ। ਤਾੜੀਆਂ ਵਜਾ ਕੇ ਖਾਲਸੇ ਦਾ ਹੁਕਮ ਮੰਨਿਆ, ਬੇਨਤੀ ਮੰਨੀ ਹੈ, ਆ ਤਾੜੀਆਂ ਵਜਾ ਕੇ ਚਲੇ ਜੇ, ਜਿਹਨੇ ਫੜਨਾ ਫੜ ਲਓ। ਇਹ ਕੋਈ ਬਿਪਤਾ ਹੈ, ਔਕੜ? ਪਹਿਲੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਜਦੋਂ ਮੱਕੇ ਗਏ, ਨੀਲ ਰੂਪ ਧਾਰੇ ਬਲਵਾਰੀ ਕੇਸ ਪਿਛਾਂ ਨੂੰ, ਉੱਚ ਦੇ ਭੀੜ ਬਣ ਕੇ ਗਏ। ਉੱਚ ਦੀ ਇੱਕ ਬੋਤ ਹੈ, ਉੱਚ ਦੇ ਪੀਰਾਂ ਦੀ ਇੱਕ ਬੋਤ ਹੈ। ਉਨ੍ਹਾਂ ਕੋਲ ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਗਏ, ਉਸੇ ਤਰ੍ਹਾਂ ਦਾ ਲਿਬਾਸ ਬਣਾਇਆ ਤੇ ਉਨ੍ਹਾਂ ਨੇ ਸਤਿਕਾਰਿਆ, ਬਹੁਤ ਸਤਿਕਾਰ ਕੀਤਾ। ਪਰ ਫਿਰ ਬੇਨਤੀ ਕੀਤੀ, ਉਪਦੇਸ਼ ਸੁਣ ਕੇ ਲਿਆ ਲੋ ਕਿ ਮਹਾਰਾਜ ਫਿਰ ਕਦੇ ਦਰਸ਼ਨ? ਕਹਿੰਦੇ ਦਸਮ ਸਰੂਪ ਦੇ ਵਿੱਚ, ਇਸੇ ਸਰੂਪ ਦੇ ਵਿੱਚ ਹੀ ਦਰਸ਼ਨ ਦਿਆਂਗੇ। ਉਹ ਬਚਨ ਕੀਤਾ ਸੀ ਪਹਿਲੇ ਸਰੂਪ ਵਾਲਾ, ਦਸਮ ਸਰੂਪ ਵਿੱਚ ਪੂਰਾ ਕੀਤਾ। ਉੱਚ ਦੇ ਪੀਰ ਬਣ ਕੇ ਜਾ ਰਹੇ, ਉੱਚ ਦੇ ਪੀਰ ਬਚਨ ਪੂਰਾ ਕੀਤਾ। ਸੂਰਬੀਰ ਬਚਨ ਕੇ ਬਲੀ ਹਮ ਲਿਹਾਰੀ ਸਤਿਗੁਰ ਪੂਰੇ, ਸਰਨ ਕੇ ਦਾਤੇ ਬਚਨ ਕੇ ਸੂਰੇ। ਕਦੇ ਬਚਨ ਕਰਦੇ ਨੇ ਕਿ ਸਿਰ ਦੇ ਦੇਵਾਂਗੇ ਦਿੱਲੀ ਵਿੱਚ ਜਾ ਕੇ, ਜਾਓ ਪੰਤੋਂ ਬੈਠੋ ਘਰ ਆਰਾਮ ਨਾਲ, ਬਿਪਤਾ ਸਹਾਰਾਂਗੇ ਅਸੀਂ, ਆਰਾਮ ਲਓ ਤੁਸੀਂ। ਬਚਨ ਪੂਰਾ ਕੀਤਾ ਕਿ ਨਹੀਂ ਕੀਤਾ? ਇਹ ਬਚਨ ਦੇ ਦਿੱਤਾ ਭਾਈ, ਕਹਿ ਰਿਹਾ ਆਪਣਾ ਲਾਲੋ ਜੀ, ਮਹਾਰਾਜ ਤੁਸੀਂ ਕਹਿੰਦੇ ਸੀ ਮਹੀਨਾ ਠਹਿਰਾਂਗੇ, ਤੇ ਤੁਸੀਂ ਇਹ ਤਾਂ 25 ਦਿਨ ਹੋਏ ਨੇ ਤੇ 5 ਦਿਨ ਬਾਕੀ ਦੇ ਮੇਰੇ। ਕਹਿੰਦੇ ਭਾਈ ਲਾਲੋ, ਉਹ ਬਚਨ ਪੂਰਾ ਲੈ, ਫਿਰ ਆਏ ਲੈ ਦਿਆਂਗੇ ਤੈਨੂੰ ਦੁਬਾਰਾ ਦਰਸ਼ਨ। ਦੁਬਾਰਾ ਉੱਥੇ ਪਹੁੰਚੇ ਕਿ ਨਹੀਂ ਪਹੁੰਚੇ ਆਪਣੇ ਬਚਨ ਅਨੁਸਾਰ, ਜਦੋਂ ਏਮਨਾਬਾਦ ਵਿੱਚ ਹਮਲਾ ਹੋਇਆ ਬਾਬਰ ਦਾ? ਬਚਨ ਪੂਰਾ ਕੀਤਾ ਹੈ, ਸਾਰਾ ਹੀ ਇਤਿਹਾਸ ਪੜ੍ਹ ਕੇ ਵੇਖ ਲਓ ਗੁਰੂ ਪਿਆਰੇ, ਗਊ ਨਾਲ ਪਰ ਇੱਕ ਤੇ ਅਫਸੋਸ ਰਿਹਾ, ਅਸੀਂ ਘਰੋਂ ਬਾਹਰ ਨਿਕਲ ਗਏ, ਘਰੋਂ ਬਾਹਰ। ਗੁਰੂ ਕਰਦਾ ਇਤਿਹਾਸ ਪੜ੍ਹਨਾ ਸਾਨੂੰ ਊਂ ਭੁੱਲ ਗਿਆ, ਚੰਗਾ ਹੀ ਨਹੀਂ ਲੱਗਦਾ, ਨਫ਼ਰਤ ਹੈ। ਕੋਈ ਅਜੇ ਗੁਰਪ੍ਰਤਾਪ ਪੜ੍ਹੀਏ, ਸ੍ਰੀ ਨਾਨਕ ਪ੍ਰਕਾਸ਼ ਪੜ੍ਹੀਏ, ਤੇ ਹੋਰ ਕੀ ਪੜ੍ਹਨਾ ਜੀ ਭਾਈ? ਜੇ ਤਾਂ ਗੁਰੂ ਕੇ ਸਿੱਖ ਜੇ ਤਾਂ ਗੁਰੂ ਕੀਆਂ ਸਾਖੀਆਂ ਕਹਾਣੀਆਂ ਕਥਾ ਪੜ੍ਹੋ, ਜੇ ਜੇ ਹੋਰ ਕਿਸੇ ਦੇ ਸਿੱਖ ਜੇ ਤਾਂ ਬਾਹਰ ਪੜ੍ਹਦੇ ਹੋਏ। ਗੁਰੂ ਕਾ ਇਤਿਹਾਸ ਗਊ ਦੇ ਨਾਲ ਪੜ੍ਹਨਾ ਚਾਹੀਦਾ, ਵਿਚਾਰਨਾ ਚਾਹੀਦਾ। ਸਾਰਾ ਇਤਿਹਾਸ ਪੜ੍ਹੋ, ਪਹਿਲੇ ਪਾਤਸ਼ਾਹ ਤੋਂ ਲੈ ਕੇ ਦਸਮ ਪਾਤਸ਼ਾਹ ਤੱਕ ਇੱਕੋ ਹੀ ਕੌਤਕ ਕੀਤਾ। ਸੁਭਾਅ ਵਿਚ ਫਰਕ ਨਹੀਂ, ਮਰਿਆਦਾ ਚ ਫਰਕ ਨਹੀਂ, ਉਪਦੇਸ਼ ਵਿਚ ਫਰਕ ਨਹੀਂ, ਨਿਸ਼ਚੇ ਵਿਚ ਫਰਕ ਨਹੀਂ ਕਿਸੇ ਵੀ ਪ੍ਰਕਾਰ ਦਾ। ਇਹ ਕਹਿਣ ਲੱਗਾ ਆਖੇ ਤੁਸੀਂ ਹੁਣ ਕਹਿੰਦੇ ਜੀ ਅੰਮ੍ਰਿਤ ਛਕੋ, ਅੰਮ੍ਰਿਤ ਛਕੇ ਬਿਨਾਂ ਨਿਹੋਰਾ ਹੈ ਕੋਈ? ਤੇ ਨੌ ਪਾਤਸ਼ਾਹੀਆਂ ਨੇ ਤਾਂ ਖੰਡੇ ਦਾ ਅੰਮ੍ਰਿਤ ਨਹੀਂ ਛਕਾਇਆ, ਤੇ ਉਹ ਸਿੱਖ ਮੁਕਤ ਹੋਏ? ਹਾਂ, ਉਹ ਮੁਕਤ ਹੋਏ। ਹੁਣ ਜ਼ਰੂਰੀ ਹੈ ਖੰਡੇ ਦਾ ਅੰਮ੍ਰਿਤ ਛਕਣਾ। ਅਖੇ ਪਹਿਲੇ ਪਾਤਸ਼ਾਹ ਨੇ ਕਿਉਂ ਨਾ ਖੰਡੇ ਦਾ ਅੰਮ੍ਰਿਤ ਛਕਾਇਆ, ਦੂਜੇ ਤੀਜੇ ਨੇ ਕਿਉਂ ਨਾ ਛਕਾਇਆ? ਉਹ ਭਲਿਆ ਲੋਕਾ, ਤੂੰ ਚਿੱਤ ਵਿਚ ਵਿਚਾਰ ਕਰ, ਮਕਾਨ ਬਣਾਉਣ ਲੱਗਾ ਤੂੰ ਹੀ, ਤੇ ਜੇ ਤੈਨੂੰ ਕੋਈ ਕਹਿ ਦੇਵੇ ਕੰਮ ਕਰ, ਕਿ ਤੂੰ ਇਹ ਪਹਿਲਾਂ ਇਹਦਾ ਕਲਸ਼ ਕਿਉਂ ਨਹੀਂ ਬਣਾਇਆ, ਤੂੰ ਨੀਂ ਪਹਿਲਾਂ ਕਿਉਂ ਰੱਖੀ? ਜੇ ਅਖੀਰ ਕਲਸ਼ ਤੇ ਆ ਕੇ, ਅਖੀਰ ਤੂੰ ਚੁਬਾਰੇ ਤੇ ਆ ਕੇ ਇਹਦੀ ਸਮਾਪਤੀ ਕਰਨੀ ਸੀ, ਤਾਂ ਤੂੰ ਪਹਿਲੇ ਦਿਨ ਚੁਬਾਰਾ ਕਿਉਂ ਨਾ ਬਣਾ ਲਿਆ? ਅਖੀਰ ਤੂੰ ਇੱਥੇ ਤੱਕ ਪੁੱਜਣਾ ਸੀ, ਤੈਨੂੰ ਚਾਹੀਦਾ ਸੀ ਪਹਿਲਾਂ ਚੁਬਾਰਾ ਬਣਾਉਂਦਾ, ਨੀਂ ਮਗਰੋਂ ਰੱਖਦਾ। ਹੁਣ ਸਮਝ ਲਓ ਜਿੰਨਾ ਉਹ ਅਕਲਵੰਦ ਹੈ, ਉਨਾ ਕਿਹੋ ਜਿਹੇ ਪ੍ਰਸ਼ਨ ਕਰਨ ਵਾਲਾ ਕੋਈ ਅਕਲਵੰਦ ਹੈ। ਪਹਿਲੇ ਪਾਤਸ਼ਾਹ ਬੀਜ ਬੀਜਿਆ, ਨੀਂ ਰੱਖੀ, ਦੂਸਰੇ ਤੀਸਰੇ ਪਾਤਸ਼ਾਹ ਮਹਾਰਾਜ ਦਸਮ ਪਾਤਸ਼ਾਹ ਤੱਕ ਸੰਪੂਰਨਤਾ ਦਿੰਦੇ ਹੋਇਆ ਇਹ ਦਸਮ ਸਰੂਪ ਵਿਚ ਖੰਡੇ ਦਾ ਅੰਮ੍ਰਿਤ ਛਕਾ ਕੇ ਆਪਣਾ ਰੂਪ ਬਣਾ ਕੇ ਸਮਾਪਤੀ ਕਰ ਦਿੱਤੀ। ਗੰਗਾ ਕਹਿ ਸੰਗ ਸਲਤਾ ਬਿਗਰੀ, ਸੋ ਸਲਤਾ ਗੰਗਾ ਹੋਏ ਨਿਬਰੀ। ਇੱਕ ਗੰਗਾ ਨਾਲਾ ਤੁਰ ਪਿਆ ਹੈ, ਮੀਂਹ ਪਿਆ ਹੈ, ਕੁਛ ਤੱਪਣ ਨਾਲਿਆਂ ਦਾ ਪਾਣੀ, ਕੋਈ ਗਲੀਆਂ ਨਾਲਿਆਂ ਦਾ ਪਾਣੀ, ਇੱਕ ਛੋਟੇ ਜੇ ਟੋਭੇ ਵਿਚ ਪਿਆ, ਟੋਭੇ ਦਾ ਪਾਣੀ ਅਗਾਂਹ ਵੱਧ ਕੇ ਛੋਟਾ ਜਿਹਾ ਨਾਲਾ ਬਣਿਆ, ਉਸ ਨਾਲੇ ਚ ਹੋਰ ਨਾਲੇ ਪਏ, ਉਹ ਹੋਰ ਵੱਡਾ ਨਦੀ ਜੀ ਬਣੀ, ਉਹ ਆ ਕੇ ਗੰਗਾ ਵਿਚ ਪੈ ਗਏ ਨੇ। ਗੰਗਾ ਵਿਚ ਪਏ ਕੇ ਤੇ ਉਹ ਗੰਗਾ ਦਾ ਰੂਪ ਹੋਏ, ਤਾਂ ਗੰਗਾ ਦਾ ਰੂਪ ਹੋਏ ਜਦੋਂ ਵਿਚ ਆ ਕੇ ਪਏ ਨੇ। ਪਹਿਲੇ ਦਿਨ ਹੀ ਉਹ ਕਹਿ ਦਿੰਦੇ ਉਥੋਂ ਜਦੋਂ ਮੀਂਹ ਵਰਿਆ ਸੀ ਉਹ ਵਰਦਾ ਹੀ ਗੰਗਾ ਰੂਪ ਹੋ ਕੇ, ਇਹ ਭਲਾ ਕਿਵੇਂ ਹੋ ਸਕਦਾ। ਅੱਜ ਖੇਤੀ ਬੀਜੀ ਹੈ, ਪਹਿਲੇ ਦਿਨ ਇਹਨੂੰ ਕਿਉਂ ਨੀ ਸਿੱਟੇ ਲੱਗ ਗਏ? ਇੰਨੇ ਜੋ ਕਸ਼ਟ ਕੀਤੇ, ਸੋ ਪਹਿਲਾਂ ਉਹਨੂੰ ਬੀਜਿਆ, ਫਿਰ ਪਾਣੀ ਖਾਦਾਂ, ਉਹਨੂੰ ਗੋਡੀ, ਹੁਣ ਜੋ ਆ ਕੇ ਇਹਨੂੰ ਮਗਰੋਂ ਆ ਝੋਨਾ ਦਾਣੇ ਤੇ ਇਸੇ ਤਰ੍ਹਾਂ ਸਿੱਟੇ ਲੱਗੇ ਨੇ ਕਣਕ ਨੂੰ, ਪਹਿਲੇ ਦਿਨ ਕਿਉਂ ਨੀ ਲੱਗ ਗਿਆ? ਕਿੱਦਾਂ ਫਿਰ ਆਪਾਂ ਕਹਿ ਦੇਵਾਂਗੇ ਨਾ ਵਿਚਾਰੇ ਦੇ ਫਰਕ ਹੈ? ਉਹ ਤੇ ਗੁੱਸਾ ਵੀ ਨੀ ਕਰਨਾ ਚਾਹੀਦਾ, ਜਿਸ ਤੇ ਫਰਕ ਹੋਵੇ ਨਾ ਉਹਦੇ ਗੁੱਸਾ ਨੀ ਕਰਨਾ ਚਾਹੀਦਾ। ਸੋ ਇਸ ਵਾਸਤੇ ਨੌ ਸਰੂਪਾਂ ਵਿਚ ਭਾਈ ਪਾਲਦਿਆਂ 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 ਜਿਵੇਂ ਆਪਣਾ ਰੂਪ ਗੰਗਾ ਨੇ ਬਣਾ ਲਿਆ ਸੀ ਨਾਲਿਆਂ ਨੂੰ, ਦਸਮ ਪਾਤਸ਼ਾਹ ਨੇ ਆਪ ਸਾਨੂੰ ਆਪਣਾ ਰੂਪ ਬਣਾਇਆ ਹੈ, ਉਪਦੇਸ਼ ਦੇ ਕੇ ਦਸਾਂ ਸਰੂਪਾਂ ਵਿਚ, ਖਾਲਸਾ ਮੇਰਾ ਰੂਪ ਹੈ ਖਾਸ, ਖਾਲਸੇ ਮੈਂ ਹਾਂ ਘਰੋਂ ਨਿਵਾਸ। ਇਹੀ ਪ੍ਰਕਰਨ ਲੰਬਾ ਅੱਗੇ ਨਹੀਂ ਜਾਣਾ, ਫਿਰ ਮੁੜ ਕੇ ਵਾਪਸ ਆਈਏ ਗੁਰੂ ਗ੍ਰੰਥ ਸਾਹਿਬ ਸੱਚੀ ਪਾਤਸ਼ਾਹ ਜੀ ਵੱਲ। ਸੋ ਗੁਰੂ ਪਿਆਰਿਓ, ਜੋ ਕੁਛ ਤੌਰ ਤੇ ਕੀਤਾ ਜਾਣ ਬੁੱਝ ਕੇ ਕੀਤਾ, ਪਰ ਅੱਜ ਇਹ ਕਿਹਾ ਜਾ ਰਿਹਾ ਕਿ ਗੁਰਮੰਤਰ ਬਦਲ ਗਿਆ। ਗੁਰੂ ਨਾ ਬਦਲ ਜਾਂਦਾ ਹੋਵੇ, ਰੱਬ ਹੀ ਨਾ ਤੁਹਾਡਾ ਬਦਲ ਜਾਂਦਾ ਹੋਵੇ, ਨਹੀਂ ਨਹੀਂ ਕੁਛ ਵੀ ਨਹੀਂ ਬਦਲਿਆ, ਤੁਹਾਡੇ ਦਿਮਾਗ ਬਦਲ ਗਿਆ, ਫਰਕ ਪੈ ਗਿਆ, ਇੱਕੋ ਗੱਲ ਬਦਲੀ ਹੈ। ਉਹਦੇ ਤੋਂ ਕੋਈ ਬੇਅੰਤ ਗਲਤੀਆਂ ਜਿੰਨੀਆਂ ਮਰਜ਼ੀ ਕੋਈ ਅਗਾਂਹ ਤੋਂ ਅਗਾਂਹ ਕਰੀ ਜਾਵੇ ਕਰ ਸਕਦਾ। ਸੋ ਜਾਂ ਕੋਈ ਆਪਣੀ ਤਾਇਫਾ ਖਿੱਚਦੀ ਅਲਹਿਦਾ ਰਹਿੰਦੀ, ਫਿਰ ਗੁਰੂ ਕਾ ਸਿੱਖ ਨਹੀਂ, ਫਿਰ ਮਨ ਦਾ ਸਿੱਖ, ਮਨਮਤੀਆ, ਜਿਹੜਾ ਮਨ ਮਰਜ਼ੀ ਕਰੇ ਉਹਨੂੰ ਮਨਮਤੀਆ ਕਹੀਦਾ। ਗੁਰਮਤੀਆ ਉਹ ਹੈ ਜਿਹੜਾ ਗੁਰੂ ਕੀ ਮਤ ਤੇ ਗੁਰੂ ਕੀ ਸਿੱਖਿਆ ਲੈ ਕੇ ਗੁਰੂ ਕੇ ਆਸ਼ੇ ਅਨੁਸਾਰ ਚੱਲੇ। ਸੁਪੁੱਤਰ ਤਾਂ ਉਹੀ ਹੈ ਨਾ ਜਿਹੜਾ ਪਿਤਾ ਦਾ ਹੁਕਮ ਮੰਨੇ, ਸੁਪੁੱਤਰ ਉਹੀ ਹੈ ਜਿਹੜਾ ਪਿਤਾ ਦੀ ਆਗਿਆ ਤੋਂ ਪਾਸੇ ਜਾਵੇ। ਇਸ ਵਾਸਤੇ ਗੁਰੂ ਪਿਆਰਿਓ, ਇਹੋ ਜਿਹੇ ਭਰਮ ਭੁਲੇਖੇ ਭੁਲੇਖਿਆਂ ਦੇ ਵਿੱਚ ਕਦੇ ਭੁੱਲ ਕੇ ਵੀ ਨਹੀਂ ਪੈਣਾ, ਭੁੱਲ ਕੇ ਵੀ। ਸੋ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਚੋਜੀ ਪ੍ਰੀਤਮ ਜੀ ਨੇ ਜੋ ਇਹ ਬੇਨਤੀ ਕਰ ਰਿਹਾ ਸੀ, ਤੁਰਕੀ ਬਾਣੀ ਰਚੀ, ਇਹਦੇ ਬਾਰੇ ਲੋਕਾਂ ਦੇ ਭੁਲੇਖੇ ਪਾਏ ਕਿ ਬਾਠ ਨਗਰੀ ਦੇ ਵਿਚ ਆ ਕੇ ਆਖੇ ਇੱਥੋਂ ਸਤਿਗੁਰੂ ਅਰਜਨ ਸਾਹਿਬ ਜੀ ਨੇ ਸਿੱਖਿਆ ਲਈ। ਸ੍ਰੀ ਚੰਦ ਜੀ ਇੰਨੀ ਕਰਤੂਤ ਵਾਲਾ ਸੀ ਤਾਂ ਗੁਰਤਾ ਗੱਦੀ ਦਾ ਹੀ ਉਮਾਲ ਹੁੰਦਾ, ਗਲਤ ਹੈ, ਝੂਠ ਹੈ। ਸਾਰੀ ਬਾਣੀ ਆਪ ਉਚਾਰੀ, ਹਜ਼ੂਰ ਕਹਿੰਦੇ ਅਸੀਂ ਆਪ ਵੀ ਨਹੀਂ ਉਚਾਰੀ, ਅਸੀਂ ਨਹੀਂ ਉਚਾਰੀ, ਇਹ ਤਾਂ ਸਾਥੋਂ ਉਚਰਾਈ ਗਈ। ਹਉ ਆਪੋ ਬੋਲ ਨਾ ਜਾਣਦਾ, ਮੈਂ ਕਹਿਆ ਸਭ ਹੁਕਮ ਆਓ ਜੀਓ। ਜਿਹੜਾ ਹੁਕਮ ਆ ਰਿਹਾ ਨਾ ਵਾਹਿਗੁਰੂ ਵੱਲੋਂ, ਅਸੀਂ ਤਾਂ ਉਹ ਕਿਹਾ ਸੀ ਤਾਂ ਬੋਲਣਾ ਹੀ ਨਹੀਂ ਜਾਣਦਾ। ਉਹ ਸਤਿਗੁਰੂ ਜੀ ਜਿਹੜੇ ਇਹ ਬਚਨ ਕਹਿ ਰਹੇ ਨੇ ਕਿ ਜੋ ਹੁਕਮ ਆ ਰਿਹਾ ਸੀ ਕਹਿ ਰਹੇ ਹਾਂ, ਉਹਨਾਂ ਨੂੰ ਕਹਿ ਦੇਣਾ ਰੁਕਾਵਟ ਪੈ ਗਈ ਤੇ ਦੂਜੇ ਬੰਦੇ ਨੇ ਰੁਕਾਵਟ ਕੱਢੀ। ਰੁਕਾਵਟ ਤਾਂ ਜੀ ਆਪ ਉਚਾਰਦੇ ਹੋਣ, ਫਿਰ ਜਾਂ ਤਾਂ ਰੱਬ ਵਿਚ ਰੁਕਾਵਟ ਪੈ ਗਈ, ਉਹਨੇ ਰੱਬ ਨੂੰ ਚੇਤਾ ਭੁੱਲ ਗਿਆ ਹੋਣਾ, ਅਕਾਲ ਪੁਰਖ ਨੂੰ ਚੇਤਾ ਭੁੱਲ ਗਿਆ ਹੋਣਾ, ਸ੍ਰੀ ਚੰਦ ਨੇ ਜਾ ਕੇ ਅਕਾਲ ਪੁਰਖ ਨੂੰ ਅਕਲ ਦੇ ਦਿੱਤੀ ਹੋਣੀ। ਸੋ ਇਹ ਵਿਚਾਰ ਕਰੋ ਆਪਣੇ ਚਿੱਤ ਵਿਚ, ਹਾਸੋ ਹੀਆਂ ਗੱਲਾਂ ਇਹ, ਇਹਨਾਂ ਤੋਂ ਸਾਵਧਾਨ ਰਹਿਣਾ ਗੁਰੂ ਪਿਆਰਿਓ। ਸੋ ਸਾਹਿਬ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਸਾਰੀ ਬਾਣੀ ਭਾਈ ਗੁਰਦਾਸ ਸਾਹਿਬ ਜੀ ਤੋਂ ਲਿਖਵਾਈ, ਆਪ ਸਤਿਗੁਰੂ ਅਰਜਨ ਸਾਹਿਬ ਜੀ ਨੇ ਰਚੀ, ਇੱਕ ਓਅੰਕਾਰ ਤੋਂ ਲੈ ਕੇ 18:10-20 ਤੱਕ। ਦਸਮ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਫਿਰ ਦੁਬਾਰਾ ਜਦੋਂ ਬਾਣੀ ਰਚਨੀ ਚਾਹੀ, ਸ੍ਰੀ ਤੀਰਮਲ ਦੇ ਕੋਲ ਸਿੰਘ ਭੇਜੇ, ਉਹ ਕਹਿਣ ਲੱਗਾ ਜੀ ਆਪ ਗੁਰੂ ਨੇ, ਸਮਰੱਥ ਨੇ, ਆਪ ਰਚ ਕਿਉਂ ਨਹੀਂ ਲੈਂਦੇ? ਜੇ ਪੰਜਵੇਂ ਪਾਤਸ਼ਾਹ ਦੇ ਦਸਵਾਂ ਸਰੂਪ ਨੇ, ਆਪ ਕਿਉਂ ਨਹੀਂ ਰਚ ਲੈਂਦੇ? ਭਾਈ ਮਨੀ ਸਿੰਘ ਨੂੰ ਲਿਖਾਰੀ ਲਾ ਕੇ ਫਿਰ 1763 ਵਿਕਰਮੀ ਵਿਚ ਗੁਰੂ ਕੀ ਕਾਸ਼ੀ ਨਾਮ ਹੀ ਤਾਂ ਪਿਆ ਜਿੱਥੇ ਵਿਦਿਆ ਦੀ ਦਾਤ ਕਾਸ਼ੀ, ਵਿਦਿਆ ਪੜ੍ਹਨ ਜਾਂਦੇ ਸੀ ਪੰਡਿਤ ਲੋਕਾਂ ਦੇ ਕੋਲ, ਤੇ ਗੁਰੂ ਕੀ ਕਾਸ਼ੀ ਇੱਕ ਬਣਾਈ, ਔਰ ਅਰਥ ਆਪ ਪੜ੍ਹਾਏ ਸੱਚੇ ਪਾਤਸ਼ਾਹ ਜੀ ਨੇ 48 ਸਿੰਘਾਂ ਨੂੰ। ਭਾਈ ਮਨੀ ਸਿੰਘ ਲਿਖਾਰੀ ਲਾਏ, 48 ਦੇ 48 ਬਦੇ ਮੁਕਤ ਹੋਏ। ਭਾਈ ਦੀਪ ਸਿੰਘ ਤੇ ਭਾਈ ਮਨੀ ਸਿੰਘ ਦੇ ਸਿਰਾਂ ਤੇ ਹੱਥ ਰੱਖਿਆ ਹਜ਼ੂਰ ਨੇ, ਗੁਰਮੁਖ ਪਿਆਰਿਓ ਤੁਹਾਥੋਂ ਸਰੀਰਕ ਤੌਰ ਤੇ ਵੀ ਸੇਵਾ ਲੈਣੀ ਹੈ, ਹਜ਼ੂਰ ਸਾਡੇ ਇਸ ਆਨੰਦ ਵਿਚ ਫਰਕ ਨਾ ਪਵੇ। ਭਾਈ ਮਨੀ ਸਿੰਘ ਤੇਰਾ ਭਾਵੇਂ ਬੰਦ ਬੰਦ ਕਿਉਂ ਨਾ ਕੱਟਿਆ ਜਾਵੇ, ਸਿੰਘਾਂ ਤੇਰੇ ਇਸ ਆਨੰਦ ਵਿਚ ਫਰਕ ਨਹੀਂ ਪਵੇ। ਭਾਈ ਦੀਪ ਸਿੰਘ ਤੇਰਾ ਭਾਵੇਂ ਸਿਰ ਧੜ ਤੋਂ ਅਲਹਿਦਾ ਹੋ ਜਾਵੇ, ਤਾਂ ਵੀ ਤੇਰੇ ਇਸ ਆਨੰਦ ਵਿਚ ਫਰਕ ਨਹੀਂ ਪਵੇ। ਉਨ੍ਹਾਂ ਦੋ ਸੂਰਮਿਆਂ ਨੂੰ ਵਰਦਾਨ ਦਿੱਤੇ ਦਸਮ ਪਾਤਸ਼ਾਹ ਜੀ ਨੇ ਔਰ ਉਹਨਾਂ ਗੁਰਮੁਖ ਪਿਆਰਿਆਂ ਤੋਂ ਇਹ ਟਕਸਾਲ ਚੱਲੀ ਆ ਰਹੀ ਹੈ। ਇਸ ਟਕਸਾਲ ਨੂੰ ਦਮਦਮੀ ਟਕਸਾਲ ਕਹੀਦਾ ਹੈ। ਪਿੰਡਰਾਂ ਵਾਲਾ ਜਥਾ ਤਾਂ ਮਹਾਂਪੁਰਖ ਪਿੰਡਰਾਂ ਦੇ ਜੰਮਪਲ ਸਨ ਤੀਸਰੇ, ਉਹਨਾਂ ਤੋਂ ਅੱਗੇ ਜਥਾ ਪਿੰਡਰਾਂ ਵਾਲਾ ਕਹਿਣਾ ਸ਼ੁਰੂ ਕਰ ਦਿੱਤਾ। ਇਹ ਟਕਸਾਲ ਦਮਦਮੇ ਸਾਹਿਬ ਵਾਲੀ ਭਾਈ ਮਨੀ ਸਿੰਘ ਤੇ ਬਾਬਾ ਦੀਪ ਸਿੰਘ ਤੋਂ ਇਹ ਆਰੰਭ ਹੈ। ਸੋ ਗੁਰੂ ਪਿਆਰਿਓ ਰਹੋ ਵਿਚਾਰ, ਆਪ ਸੱਚੇ ਪਾਤਸ਼ਾਹ ਜੀ ਨੇ ਜਦੋਂ ਬਾਣੀ ਇਹ ਉਚਾਰਨ ਕੀਤੀ ਹੈ, ਫਿਰ ਇਸ ਤੇ ਜਿਹੜਾ ਕੋਈ ਸ਼ੰਕਾ ਕਰੇਗਾ ਉਹ ਜਿਹੜਾ ਕਹਿ ਦੇਵੇ ਕਿ ਗੁਰੂ ਗ੍ਰੰਥ ਸਾਹਿਬ ਗੁਰੂ ਨਹੀਂ, ਉਹ ਭਾਈ ਦਸਾਂ ਪਾਤਸ਼ਾਹੀਆਂ ਦਾ ਸਿੱਖ ਨਹੀਂ। ਸੋ ਇਸ ਵਾਸਤੇ ਹਜੂਰ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਨੇ ਇਹ ਰਹਿਮਤਾਂ ਤੇ ਬਖਸ਼ਿਸ਼ਾਂ ਆਪ ਕੀਤੀਆਂ ਨੇ। ਹੁਣ ਇਸ ਬਾਰੇ ਵਿਚਾਰ ਕਰੀਏ, ਗੁਰੂ ਨਾਨਕ ਸਾਹਿਬ ਸਭ ਦੇ ਸਾਂਝੇ ਨੇ ਖਾਲਸਾ ਜੀ, ਜਿੰਨੇ ਪੈਗੰਬਰ ਅਵਤਾਰ ਹੋਏ ਮੈਂ ਸਾਰਿਆਂ ਦਾ ਦਿਲੋਂ ਸਤਿਕਾਰ ਕਰਦਾ, ਦਿਲੋਂ ਉਪਰੋਂ ਨੇ ਦਿਲੋਂ, ਪਰ ਜਿਹੜੇ ਆਸਤਕ ਹੋਏ ਨੇ ਨਾਸਤਕਾਂ ਦਾ ਨਹੀਂ, ਕਈ ਬਾਮ ਮਾਰਗੀਏ ਵੀ ਹੋਏ ਨੇ ਨਾ, ਇੱਕ ਤਪੱਤਰ ਪਰ ਕੁਰਕੁਟ ਕੁਰਕੁਟ, ਇੱਕ ਤਪੱਤਰ ਪਰ ਪਾਣੀ, ਆਸ ਪਾਸ ਪੰਚ ਜੋਗੀਆ ਬੈਠੇ ਬੀਚ ਨਕਤ ਦੇ ਰਾਨੀ, ਨਕਤੀ ਕੋ ਠਣਗਨ ਬਾਡਾ ਡੂੰ ਕਿਨਾਂ ਬਿਵੇਕੀ ਕਾਟੀ ਊਂ। ਉਹਨਾਂ ਲੋਕਾਂ ਨਾਲ ਹੀ ਅਸੀਂ ਸਹਿਮਤ, ਬਾਮ ਮਾਰਗ ਇੱਕ ਹੋਇਆ, ਇੱਕ ਤਪੱਤਰ ਪਰ ਕੁਰਕਟ ਕੁਰਕਟ, ਪੱਤਰ ਭਾਂਡੇ ਨੂੰ ਕਹਿੰਦੇ ਨੇ, ਕੁਰਕਟ ਕੁੱਕੜ ਨੂੰ ਕਹਿੰਦੇ ਨੇ, ਇੱਕ ਭਾਂਡੇ ਵਿੱਚ ਕੱਟ ਕੇ ਨਾ ਕੁੱਕੜ ਉਹਦਾ ਮੇਦਾ ਤੇ ਉਹਦਾ ਮਾਸ ਪਾ ਲਿਆ, ਇੱਕ ਤਪੱਤਰ ਪਰ ਉਰਕਟ ਕੁਰਕਟ, ਇੱਕ ਤਪੱਤਰ ਪਰ ਪਾਣੀ, ਇੱਕ ਭਾਂਡੇ ਵਿੱਚ ਗੰਦਾ ਪਾਣੀ ਜਿਹਨੂੰ ਸ਼ਰਾਬ ਕਹਿੰਦੀ ਹੈ ਉਹ ਪਾ ਲਿਆ, ਆਸ ਪਾਸ ਆਲੇ ਉਦਾਲੇ ਉਡਾਲੇ ਪਦਾਲੇ ਚਫੇਰੇ, ਪੰਜ ਜੋਗੀਆਂ ਬੈਠੇ, ਪੰਜ ਸੱਤ ਜੋਗੀਆਂ ਨਾਮ ਜੁੜਦਾ, ਜੁੜ ਕੇ ਬਹਿ ਗਏ ਤੇ ਬੀਚ ਵਿਚਾਲੇ ਕੌਣ, ਨਕਤ ਨਹੀਂ ਨੱਕ ਵਾਲੀ ਕੌਣ, ਨੱਕ ਵੱਡੀ, ਨੱਕ ਵੱਡੀ ਇਸਤਰੀ ਵਿੱਚ ਬਿਠਾ ਲਈ, ਉਹਨੂੰ ਰਾਣੀ ਬਣਾ ਲਿਆ, ਸਾਡੀ ਰਾਣੀ ਹੈ ਉਹ ਕੌਣ, ਕੁਆਰੀ ਇਸਤਰੀ, ਸ਼ਰਾਬ ਪਹਿਲਾਂ ਉਹਨੂੰ ਪਿਆਉਣੀ ਤੇ ਮਾਸ ਖਵਾਉਣਾ, ਫਿਰ ਆਪ ਉਹਦਾ ਜੂਠਾ ਖਾਣਾ, ਉਹ ਜਦੋਂ ਪੀਂਦੀ ਪੀਂਦੀ ਉਛੜ ਜਾਵੇ ਉਹਦੀ ਉਛਾਲੀ ਨੂੰ ਚੱਟਣਾ, ਜਦੋਂ ਉਹਦੇ ਇਸ਼ਨਾਨ ਦੇ ਦਿਨ ਹੋਣ ਤਾਂ ਉਹਦੇ ਨਾਲ ਮੂੰਹ ਕਾਲਾ ਕਰਨਾ, ਇਹ ਹੈ ਬਾਮ ਮਾਰਗ। ਉਹ ਵਿਚਾਰੇ ਬਿਠਾ ਲਿਆ, ਨਕਟੀ ਕੋ ਉਹ ਨੱਕ ਵੱਢੀ ਦਾ ਐਸੀ ਦਾ ਜਿਹੜਾ ਨਾ ਇਹ ਕਹਿੰਦੇ ਛਣਕਾਟ ਦੋ ਲੋਕਾਂ ਵਿੱਚ ਪੈ ਰਿਹਾ, ਇੱਥੇ ਵੀ ਭਰਮਾਏ ਗਏ ਤੇ ਦੇਵਤੇ ਵੀ ਭਰਮ ਗਏ, ਅਹਿਲਿਆ ਦੇ ਘਰ ਆ ਕੇ ਗੌਤਮ ਦੇ ਘਰ ਆ ਕੇ ਅਹਿਲਿਆ ਤੇ ਇਹ ਕੌਣ ਗਲਿਆ ਸੀ, ਇੰਦਰ ਰਾਜਾ, ਦੋ ਲੋਕਾਂ ਵਿੱਚ ਇਹਦਾ ਛਣਕਾਟ ਪੈ ਰਿਹਾ ਨੱਕ ਵੱਢੀ ਦਾ, ਪਰ ਕਿਨੇ ਵਿਵੇਕੀ ਕਾਟੀ ਤੂੰ, ਕਿਸੇ ਗਿਆਨਵਾਨ ਨੇ ਕੱਟ ਦਿੱਤੀ ਹੈ, ਵੱਢ ਦਿੱਤੀ ਹੈ ਪ੍ਰੀਤੀ, ਉਹ ਨਹੀਂ ਕਦੇ ਨੇੜੇ ਆਉਂਦੇ ਨੇ। ਸੋ ਉਹ ਲੋਕ ਜੇ ਕਹਿਣ ਕਿ ਸ਼ਰਾਬ ਪੀਤੀ ਜਾਓ, ਮਾਸ ਖਾਈ ਜਾਓ, ਪ੍ਰੀਤੀ ਕਰੀ ਜਾਓ, ਮਨ ਮਰਜ਼ੀ ਕਰੋ, ਜੋ ਤੁਹਾਡਾ ਮਨ ਕਹਿੰਦਾ ਕਰੋ, ਆਤਮਾ ਦੀ ਖੁਸ਼ੀ ਵਿੱਚ ਪਰਮਾਤਮਾ ਦੀ ਖੁਸ਼ੀ ਹੈ, ਅਸੀਂ ਨਹੀਂ ਉਹਨਾਂ ਨੂੰ ਮੰਨਦੇ, ਉਹਨਾਂ ਤੋਂ ਬਿਨਾਂ ਬਿਨਾਂ ਉੱਚਾ ਜੀਵਨ ਹੈ ਜਿਸ ਤਰ੍ਹਾਂ ਪਾਓ। ਭਗਤੀ ਵਾਲੇ ਜਿਹੜੇ ਨੇ ਉਹਨਾਂ ਨੂੰ ਸਾਰਿਆਂ ਨੂੰ ਸਤਿਕਾਰ ਦੇ ਹਾਂ, ਤੇ ਉਹਨਾਂ ਦੇ ਧਾਰਮਿਕ ਪੁਸਤਕਾਂ ਨੂੰ ਵੀ ਅਸੀਂ ਸਤਿਕਾਰ ਦੇ ਹਾਂ, ਪਰ ਕੀ ਭਾਈ ਕਿਸੇ ਅਵਤਾਰ ਦੇ ਚਰਨਾਂ ਤੇ ਕੋਈ ਇੱਕ ਵੀ ਮੁਸਲਮਾਨ ਝੁਕਿਆ ਖੁਸ਼ੀ ਨਾਲ, ਕੋਈ ਇਤਿਹਾਸ ਵਿੱਚ ਗਵਾਹੀ ਹੈ, ਕੋਈ ਦੱਸੇ ਕਿਸੇ ਪੈਗੰਬਰ ਅਥਵਾ ਮੁਸਲਮਾਨ ਦੇ ਚਰਨਾਂ ਤੇ ਖੁਸ਼ੀ ਨਾਲ ਇੱਕ ਵੀ ਕੋਈ ਹਿੰਦੂ ਝੁਕਿਆ ਤਾਂ ਦੱਸ ਦਿਓ, ਬਿਲਕੁਲ ਨਹੀਂ। ਪਰ ਧੰਨ ਗੁਰੂ ਨਾਨਕ ਸਾਹਿਬ ਹਿੰਦੂ ਮੁਸਲਮਾਨ ਨਿਵਾਇਆ, ਦੋਵਾਂ ਨੂੰ ਨਿਵਾ ਲਿਆ, ਸਾਰਿਆਂ ਦੇ ਸਾਂਝੇ ਬਣੇ। ਕੋਈ ਦੱਸ ਦਿਓ ਸਾਡੇ ਹਿੰਦੂ ਵੀਰਾਂ ਦਾ ਕਿਹੜਾ ਧਾਰਮਿਕ ਅਸਥਾਨ ਹੈ ਜਿੱਥੇ ਗੁਰੂ ਨਾਨਕ ਸਾਹਿਬ ਨਹੀਂ ਗਏ, ਕੋਈ ਦੱਸ ਦਿਓ। ਤੇ ਮੁਸਲਮਾਨਾਂ ਦਾ ਕੋਈ ਮੱਕਾ ਮਦੀਨਾ ਮੁਲਤਾਨ ਕੋਈ ਦੱਸ ਦਿਓ ਜਿੱਥੇ ਗੁਰੂ ਨਾਨਕ ਸਾਹਿਬ ਨਹੀਂ ਗਏ। ਕਿੱਥੋਂ ਦੇ ਲੋਕ ਨੇ ਜਿਨ੍ਹਾਂ ਨੇ ਗੁਰੂ ਨਾਨਕ ਸਾਹਿਬ ਨਾਲ ਚਰਚਾ ਨਹੀਂ ਕੀਤੀ, ਔਰ ਕਿਹੜੇ ਲੋਕ ਨੇ ਜਿਨ੍ਹਾਂ ਨੇ ਫਿਰ ਗੁਰੂ ਨਾਨਕ ਸਾਹਿਬ ਦੇ ਚਰਨ ਨਹੀਂ ਪਕੜੇ। ਕਰੀ ਨਿਸ਼ਾਨੀ ਕੌਸ ਦੀ ਮੱਕੇ ਅੰਦਰ ਪੂਜ ਕਰਾਈ, ਲੋਕਾਂ ਨੇ ਖੜਾ ਲੈ ਲਈ ਉੱਥੋਂ ਦੇ ਮੁਜਾਵਰਾਂ ਨੇ, ਜਿਨ੍ਹਾਂ ਨੇ ਕਦੇ ਟੰਗੋਂ ਪਗੜ ਘਸੀਟਿਆ, ਫਿਰਿਆ ਮੱਕਾ ਕਲਾ ਦਿਖਾਰੀ, ਸਤਿਗੁਰੂ ਜੀ ਨੂੰ ਚਰਨਾਂ ਤੋਂ ਫੜ ਕੇ ਤੂੰ ਕਿ ਇੱਧਰ ਕੀਤਾ, ਕੌਣ ਜੇ ਤੁਸੀਂ ਕਿਹੜਾ ਸੁੱਤਾ ਕੁਫਰ ਕੁਫਾਰੀ, ਕੌਣ ਜੇ ਤੁਸੀਂ ਜੀਵਨ ਮਾਰੀ ਲੱਤ ਦੀ ਲੱਤ ਆ ਕੇ ਮਾਰੀ ਗੁਰੂ ਨਾਨਕ ਸਾਹਿਬ ਨੂੰ, ਕੌਣ ਜੇ ਤੁਸੀਂ ਕਾਫਰ ਤੇ ਬੇਮੁਖ ਸੁੱਤੇ ਹੋਏ ਤੇ ਕਾਬੇ ਦੇ ਵੱਲ ਨੂੰ ਪੈਰ ਪਸਾਰ ਕਰਕੇ ਲੱਤੋਂ ਫੜ ਕੇ ਤੁਰਿਆ। ਪਰ ਅਖੀਰ ਉਨ੍ਹਾਂ ਨੇ ਉਹ ਗੁਰੂ ਨਾਨਕ ਸਾਹਿਬ ਦੇ ਉਨ੍ਹਾਂ ਹੀ ਚਰਨਾਂ ਵਾਲੀ ਖੜਾਮ ਪੂਜਾ ਕਰਨ ਵਾਸਤੇ ਉੱਥੇ ਹੁਣ ਤੱਕ ਟਿਕਾਏ ਹੋਏ ਦਰਸ਼ਨ ਕਰੇ। ਮਦੀਨਾ ਨਹੀਂ ਝੁਕਿਆ, ਗੜ੍ਹ ਬਗਦਾਦ ਨਿਵਾਇਕ ਹੈ, ਮੱਕਾ ਮਦੀਨਾ ਫਿਰ ਨਿਵਾਇਕ। ਭਾਈ ਗੁਰਦਾਸ ਸਾਹਿਬ ਦੀ ਅਵਾਰਾ ਪੜ੍ਹੋ, ਗੰਗਾ, ਹਰਿਦੁਆਰ, ਕੁਰਸ਼ੇਤਰ, ਤ੍ਰਿਵੇਣੀ, ਅਮਰਨਾਥਪੁਰੀ, ਜਗਨਨਾਥਪੁਰੀ, ਕਿੱਥੇ ਨਹੀਂ ਗੁਰੂ ਨਾਨਕ ਸਾਹਿਬ ਗਏ, ਕਿਹੜੇ ਪੰਡਿਤ ਨੂੰ ਉਪਦੇਸ਼ ਨਹੀਂ ਦਿੱਤਾ, ਕਿਹੜੇ ਬ੍ਰਾਹਮਣ ਨੂੰ ਨਹੀਂ ਤਾਰਿਆ, ਕਿਹੜੇ ਖੱਤਰੀ ਤੇ ਰਹਿਮਤ ਨਹੀਂ ਹੋਈ, ਕੋਈ ਦੱਸੋ। ਸਾਰਿਆਂ ਤੇ ਜੇ ਰਹਿਮਤਾਂ ਕੀਤੀਆਂ ਤਾਂ ਫਿਰ ਤਾਂ ਹੀ ਇਹ ਕਹਾਇਆ ਨਾ, ਤੂੰ ਸਾਂਝਾ ਸਾਹਿਬ ਬਾਪ ਹਮਾਰਾ, ਨੌਨਿਧ ਤੇਰਾ ਅਖੁੱਟ ਭੰਡਹਾਰਾ, ਤੂੰ ਸਾਂਝਾ ਮਾਲਕ ਹੈ ਸਾਡਾ ਸੱਚੇ ਪਾਤਸ਼ਾਹ, ਅਸੀਂ ਤੇਰੇ ਪੁੱਤਰ ਪੁੱਤਰੀਆਂ ਹਾਂ, ਸਾਰੇ ਸਾਂਝਾ ਹੈ ਤੂੰ ਸਾਡਾ, ਤੇ ਸਾਂਝੇ ਕੰਮ ਵੀ ਸਾਂਝੇ ਹੀ ਕਰਦੇ ਨੇ। ਸਾਂਝਿਆਂ ਦੇ ਹੀ ਇਹ ਪਰਉਪਕਾਰ ਸੀ ਜਿਨ੍ਹਾਂ ਨੇ ਆਹ ਸਾਡੀਆਂ ਮਾਵਾਂ ਭੈਣਾਂ ਨੂੰ ਇੱਥੇ ਬੈਠਣ ਦੀ ਜਗ੍ਹਾ ਦਿੱਤੀ। ਅੱਜ ਤਾਂ ਹਰੇਕ ਹੀ ਕਹਿੰਦਾ ਬੀਬੀ ਜੀ ਦਾ ਰਾਜ ਹੋਣ ਕਰਕੇ ਬੀਬੀਆਂ ਦਾ ਵੀ ਉਹੀ ਦਰਜਾ, ਬੀਬੀਆਂ ਦਾ ਵੀ ਉਹੀ ਦਰਜਾ। ਅੱਜ ਤੋਂ 500 ਸਾਲ ਪਹਿਲਾਂ ਕੌਣ ਕਹਿੰਦਾ ਸੀ ਆਹ ਬੀਬੀਆਂ ਦਾ ਦਰਜਾ? ਕੋਈ ਇਤਿਹਾਸ ਵਿਖਾਓ, ਕੋਈ ਉਸ ਮੌਕੇ ਦਾ ਧਾਰਮਿਕ ਪੁਸਤਕ ਵਿਖਾਓ। ਬਲਕਿ ਬਿਨਾਂ ਝਿਜਕ ਮੈਂ ਕਹਿ ਸਕਦਾ ਹਾਂ, ਅੱਜ ਤੱਕ ਵੀ ਕੋਈ ਮੁਸਲਮਾਨੀ ਮੱਕੇ ਦੀ ਜ਼ਿਆਰਤ ਨਹੀਂ ਕਰ ਸਕਦੀ, ਮੱਕੇ ਦੀ ਯਾਤਰਾ ਨਹੀਂ ਕਰ ਸਕਦੀ ਕੋਈ ਮੁਸਲਮਾਨੀ ਹੁਣ ਤੱਕ ਵੀ, ਤੇ ਨਾ ਮਸੀਤ ਵਿਚ ਜਾ ਕੇ ਨਮਾਜ਼ ਹੀ ਪੜ੍ਹ ਸਕੇ। ਕੋਈ ਮੁਸਲਮਾਨੀ ਕਦੇ ਨਮਾਜ਼ ਪੜ੍ਹਦੀ ਵੇਖੀ ਹੈ ਕਿਸੇ ਨੂੰ ਹੁਣ ਤੱਕ? ਦੱਸੋ, ਕੋਈ ਸਾਡੀ ਹਿੰਦੂਆਂ ਦੀ ਧੀ ਭੈਣ ਕੋਈ ਜਾ ਕੇ ਪੂਜਾ ਕਰਦੀ ਨਹੀਂ, ਤੱਕੂਗੀ ਬਰਾਬਰ ਨਹੀਂ ਪੂਜਾ ਕਰ ਸਕਦੀ। ਇਹ ਤਾਂ ਸਤਿਗੁਰੂ ਨਾਨਕ ਸਾਹਿਬ ਨੇ ਕਿਰਪਾ ਕੀਤੀ, ਸੋ ਕਿਉਂ ਮੰਦਾ ਆਖੀਐ ਜਿਤ ਜੰਮੈ ਰਾਜਾਨ। ਇਹ ਗੁਰੂ ਨਾਨਕ ਸਾਹਿਬ ਦੀ ਬਖਸ਼ਿਸ਼ ਹੈ ਮਾਓ ਭੈਣੋ, ਜੇ ਤੁਸੀਂ ਅੱਜ ਨਫ਼ਰਤ ਕਰੋ ਅਸੀਂ ਖੰਡੇ ਦਾ ਮੁਕਤ ਕਿਵੇਂ ਛਕੀਏ, ਕਿਰਪਾਨਾ ਕਿਵੇਂ ਗਾਤਰੀ ਪਾਈਏ, ਇਹ ਤਾਂ ਬਦਕਿਸਮਤੀ ਹੋਈ ਨਾ। ਤੁਸੀਂ ਆਪਣਾ ਹੱਕ ਜੇ ਪੂਰਾ ਨਾ ਲਓ ਤਾਂ ਆਪਣਾ ਹੱਕ ਆਪਣੇ ਹੱਥੀਂ ਬਣਾਉਣਾ। ਅਸੀਂ ਨਹੀਂ ਖਾਲਸੇ ਬਣਨਾ, ਅਸੀਂ ਭਰਾਵਾਂ ਦੇ ਉੱਤੇ, ਅਸੀਂ ਆਪਣੇ ਬਜ਼ੁਰਗਾਂ ਦੇ ਬਰਾਬਰ ਨਹੀਂ ਬਣਨਾ। ਮੱਲੋ ਜੋੜੀ ਨੀਵੀਆਂ ਰਹਿਣਾ ਤਾਂ ਫਿਰ ਚੰਗੀਆਂ, ਜੋ ਅੱਜ ਤੋਂ 2000 ਸਾਲ ਪਿੱਛੇ ਉਦੋਂ ਤੁਹਾਨੂੰ ਕਹਿੰਦੇ ਸੀ ਲੋਕੀ ਇਹ ਪੈਰ ਦੀ ਜੁੱਤੀ ਨੇ, ਪੇੜ ਸ਼ਨਾਨਣ ਨਹੀਂ ਜਨਾਨੀ ਗਿਆਨਣ ਨਹੀਂ ਹੋ ਸਕਦੀ। ਤ੍ਰੇਤੇ ਦੁਆਪਰ ਸਤਯੁਗ ਨੂੰ ਪੜੋ, ਆ ਗਾਰਗੇ ਤੇ ਮੈਤਰੀ ਹੋਈਆਂ ਨੇ ਦੋ, ਉਹਨਾਂ ਨੂੰ ਇੱਕ ਰਿਸ਼ੀ ਨੇ, ਦੋਵਾਂ ਨੇ ਉਪਦੇਸ਼ ਦੇ ਦਿੱਤਾ, ਉਹਨਾਂ ਨੂੰ ਛੇਕ ਦਿੱਤਾ ਗਿਆ। ਕਹਿੰਦੇ ਜਨਾਨੀ ਨਾਲ ਜਬਾਨ ਕਿਉਂ ਸਾਂਝੀ ਕੀਤੀ ਹੈ? ਉਹਨਾਂ ਨੂੰ ਸਾਰੀ ਉਮਰ ਦੀ ਰਿਖੀਆਂ ਨੇ ਨਾਲ ਨਾਲ ਦਿੱਤਾ, ਇੰਨੀ ਨਫ਼ਰਤ। ਪਰ ਇਹ ਨਫ਼ਰਤ ਕੇਵਲ ਗੁਰੂ ਨਾਨਕ ਸਾਹਿਬ ਨੇ ਕੱਢੀ। ਫਿਰ ਵੇਦ ਦਾ ਅਧਿਕਾਰ ਕੇਵਲ ਬ੍ਰਾਹਮਣ ਨੂੰ ਪੜ੍ਹਨ ਦਾ ਤੇ ਪੜ੍ਹਾਉਣ ਦਾ, ਛੱਤਰੀ ਕੇਵਲ ਪੜ੍ਹ ਤੇ ਸੁਣ ਸਕਦਾ ਹੈ, ਵੈਸ ਨੂੰ ਤੇ ਸ਼ੂਦਰ ਨੂੰ ਹੁਣ ਤੱਕ ਕੋਈ ਹੱਕ ਨਹੀਂ ਕਿ ਉਹ ਵੇਦ ਪੜ੍ਹ ਸਕੇ। ਮਨੂ ਸਿਮਰਤੀ ਪੜ੍ਹੋ, ਜੇ ਕਿਤੇ ਸ਼ੂਦਰ ਕੰਨਾਂ ਚ ਸੁਣ ਲਵੇ ਨਾ, ਸੁਣ ਲਵੇ ਕੋਈ ਵੇਦ ਦੀ ਸੁਰਤੀ ਤਾਂ ਕਹਿੰਦੀ ਇਹਦੇ ਕੰਨਾਂ ਚ ਸਿੱਕਾ ਢਾਲ ਕੇ ਪਾਓ, ਮਨੂ ਸਿਮਰਤੀ ਕਹਿੰਦੀ ਹੈ। ਵਿੱਚ ਜਵਾਨੋ ਸੂਤਰ ਬੋਲੇ ਤਾਂ ਇੱਕ ਮੇਖ ਠੋਕ ਦੇ ਉਹਦੀ ਜਵਾਨ ਵਿੱਚ, ਮੁੜ ਕੇ ਨਾ ਬੋਲ ਸਕਦੇ। ਕਿਸੇ ਹਿੰਦੂ ਭਰਾ ਨੇ ਖੁਸ਼ੀ ਨਾਲ ਕੁਰਾਨ ਪੜਿਆ, ਕਿਸੇ ਮੁਸਲਮਾਨ ਨੇ ਗੀਤਾ ਜੀ ਦਾ ਪਾਠ ਕਦੇ ਕੀਤਾ ਹੈ? ਨਹੀਂ। ਪਰ ਗੁਰੂ ਕੀ ਬਾਣੀ ਹੈ ਕਿਸੇ ਨਾਲ ਕੋਈ ਵਿਤਕਰਾ? ਕੋਈ ਗਾਵੈ ਕੋ ਸੁਣੈ ਹਰ ਨਾਮਾ ਚਿਤ ਲਾਏ, ਕਹੋ ਕਬੀਰ ਸੰਸਾ ਨਹੀਂ ਅੰਤ ਪਰਮ ਗਤ ਪਾਏ, ਸੁਣ ਤੇ ਪੁਨੀਤ ਕਹਿਤੇ ਪਵਿੱਤ ਸਤਿਗੁਰ ਰਹਿਆ ਭਰ ਪੂਰੇ। ਹਰੇਕ ਨੂੰ ਹੀ ਹੱਕ, ਹਰੇਕ ਨੂੰ ਹੀ ਅਧਿਕਾਰ। ਸ਼ਿਕਾਇਤ ਹੋਈ ਅਕਬਰ ਦੇ ਕੋਲ, ਕਿਹੜੀ ਗੱਲ ਦੀ? ਕਹਿੰਦੇ 18 ਤੀਰਥਨ ਛੱਡ ਕੇ ਨਵਾਂ ਹੀ ਮੌਲੀ ਸਾਹਿਬ ਬਣਾ ਬੈਠੇ, ਤੇ ਵੇਦ ਪੁਰਾਣ ਸਿਮਰਤੀਆਂ ਸ਼ਾਸਤਰ ਛੱਡ ਕੇ ਤੇ ਨਵੀਂ ਬਾਣੀ ਉਚਾਰੀ ਜਾਂਦੀ ਹੈ। ਇਸ ਵਾਸਤੇ ਅਸੀਂ ਕਿਉਂ ਜੁਗਾਂ ਦੇ ਗੁਰੂ ਸੀ ਦਾਵਾ ਹੈ ਸਾਡਾ ਗੁਰੂ ਅਮਰਦਾਸ ਜੀ ਨੂੰ ਬੰਦ ਕਰੋ। ਅਕਬਰ ਸੀ ਸ਼ਰਧਾਲੂ ਵੀ, ਨੰਗੇ ਚਰਨੀ ਆਇਆ ਸੀ, ਪਰ ਸੁਣਨੀ ਪੈਣੀ ਸੀ ਗੱਲ ਕਿਉਂਕਿ ਮੌਕੇ ਦਾ ਪਾਤਸ਼ਾਹ ਸੀ, ਨਿਆਂ ਕਰਨਾ। ਬੇਨਤੀ ਕਰ ਭੇਜੀ ਜੀ ਹਜ਼ੂਰ ਅੱਬਲ ਤਾਂ ਮੈਂ ਆਊਂ, ਜੇ ਮੈਂ ਗੋਇੰਦਵਾਲ ਸਾਹਿਬ ਮੇਰੇ ਭਾਗ ਨਾ ਹੋਏ ਤਾਂ ਮੈਂ ਲਾਹੌਰ ਆਵਾਂਗਾ, ਉੱਥੇ ਜੇ ਤੁਸੀਂ ਦਰਸ਼ਨ ਦੇ ਦਿਓ ਫਿਰ ਤਾਂ ਮੇਰੇ ਭਾਗ ਹੋਰ ਚੰਗੇ, ਜੇ ਨਹੀਂ ਤਾਂ ਕੋਈ ਆਪਣਾ ਇੱਕ ਸਿਆਣਾ ਅਨੰਦ ਸੇਵਕ ਭੇਜੋ। ਆਹ ਪੰਡਤਾਂ ਦੀ ਸ਼ਿਕਾਇਤ ਹੈ ਅਤੇ ਇਹ ਤੁਸੀਂ ਇਹਦਾ ਉੱਤਰ ਦੇ ਕੇ ਇਹਨਾਂ ਦਾ ਦਿਲ ਪ੍ਰਸੰਨ ਕਰੋ। ਇਹ ਨਹੀਂ ਮੈਂ ਕਹਿੰਦਾ ਕਿ ਤੁਹਾਡੀ ਬਾਣੀ ਨਹੀਂ ਰਚਣ ਦੇਣੀ ਜਾਂ ਬੌਲੀ ਸਾਹਿਬ ਨਹੀਂ ਬਣ ਦੇਣਾ, ਨਹੀਂ, ਇਹਨਾਂ ਲੋਕਾਂ ਦੇ ਚਿੱਤ ਚ ਤੌਖਲਾ ਦੂਰ ਕਰ ਦਿਓ, ਇਹਨਾਂ ਦਾ ਚਿੱਤ ਵੀ ਸ਼ਾਂਤ ਕਰ ਦਿਓ। ਹਜ਼ੂਰ ਕੋਲੇ ਦਿਨੇ ਪੱਤਰ ਆਈ, ਸਤਿਗੁਰੂ ਰਾਮਦਾਸ ਜੀ ਨੂੰ ਭੇਜਿਆ। ਇਹਨਾਂ ਕਿਹਾ ਜੀ ਅਸੀਂ ਤਨ ਪੜ, ਇਹ ਪਿਆਰ ਦੇ ਬਚਨ, ਪ੍ਰੇਮ ਦੇ। ਹਜ਼ੂਰ ਕਹਿਣ ਲੱਗੇ ਜਦੋਂ ਸੱਜੇ ਮੋਢੇ ਵੱਲ ਤੱਕਿਓ, ਜਪਜੀ ਮੂਲ ਮੰਤਰ ਦਾ ਪਾਠ ਕਰਕੇ ਸਾਰੀਆਂ ਹੀ ਵਿਦਿਆ ਤੁਹਾਡੇ ਸੱਜੇ ਪਾਸੇ, ਬਾਕੀ ਦੀਆਂ ਖੱਬੇ ਪਾਸੇ, ਤੁਹਾਡੇ ਸਾਹਮਣੇ ਸਰਸਤੀ ਹੱਥ ਜੋੜ ਕੇ ਖੜੀ ਹੋਵੇਗੀ, ਜਿਸ ਨੂੰ ਮਰਜ਼ੀ ਵਰਤੀ। ਉੱਥੇ ਚਰਚਾ ਹੋਈ। ਇਹ ਜੀ ਗੀਤਾ ਜੀ ਦਾ ਪਾਠ ਨੂੰ ਜਾਣਦੇ ਕਰਦੇ ਨੇ, ਹਜ਼ੂਰ ਕਹਿੰਦੇ ਸੁਣਾਈਏ ਕਰਕੇ ਲੱਗੇ ਜੀ ਉੱਚੀ ਬੋਲਣ, ਹਾਲੇ ਓਮ ਅੱਖਰ ਹੀ ਬੋਲਿਆ, ਇਹਨੇ ਚੁੱਪ ਚੁੱਪ ਜੀ ਬਸ। ਕੀ ਕਾਰਨ? ਗਾਇਤਰੀ ਦਾ ਪਾਠ ਮੁਸਲਮਾਨਾਂ ਦੇ ਵਿੱਚ ਜੇ ਕਰਕੇ ਸੁਣਾਵੇ ਪੰਡਿਤ ਤਾਂ ਪੰਡਿਤ ਨੂੰ ਪਾਪ ਲੱਗ ਜਾਂਦਾ। ਮੈਂ ਜੋ ਬੇਨਤੀ ਕਰ ਰਿਹਾ ਜਿਸ ਵਿੱਚ ਕੋਈ ਫਰਕ ਹੈ ਤਾਂ ਕੋਈ ਦੱਸੇ। ਗਾਇਤਰੀ ਦਾ ਸਤਿਕਾਰ ਵਿੱਚ ਫਰਕ ਪੈ ਜਾਂਦਾ, ਪਾਪ ਲੱਗ ਜਾਂਦਾ। ਹਜ਼ੂਰ ਸੱਚੇ ਪਾਤਸ਼ਾਹ ਕਹਿਣ ਲੱਗੇ ਅਗਲਾ ਪਾਪ ਤੁਹਾਨੂੰ ਤੇ ਅਸੀਂ ਲੱਗੇ ਜੇ ਗਾਂ ਉਚਾਰਨ, ਇਹਦੇ ਬਸ ਜੀ ਬਸ ਲੱਗ ਗਿਆ ਪਤਾ ਸਾਨੂੰ ਤੁਹਾਨੂੰ ਯਾਦ ਹੈ, ਚੁੱਪ ਚਾਂਦ ਸਾਰੇ ਚ ਵਰਤ ਗਏ। ਇਹਨੇ ਤੁਸੀਂ ਦੱਸੋ ਤੁਹਾਡੀ ਬਾਣੀ ਵੇਦਾਂ ਦੇ ਅਨੁਸਾਰ ਹੈ ਕਿ ਵਿਰੁੱਧ ਹੈ? ਜੇ ਤਾਂ ਅਨੁਸਾਰ ਹੈ ਫਿਰ ਵੇਦ ਲਿਖੇ ਹੋਏ ਸੀ, ਤੇ ਜੇ ਵਿਰੁੱਧ ਹੈ ਤਾਂ ਸਾਡਾ ਵੇਦ ਦਾ ਆਸਤਕ ਮਤ ਇਸ ਦੇ ਤੁਸੀਂ ਹੋਏ ਨਾਸਤਕ, ਇਹ ਦੱਸੋ। ਬੜਾ ਸੋਹਣਾ ਪ੍ਰਸ਼ਨ ਸੀ। ਅਜੇ ਤਾਂ ਟੀਕਾ ਲਿਖਿਆ ਨਾ ਪੰਜਾਬੀ ਸਾਹਿਬ ਰਹਿ ਰਾਸ ਕੀਰਤਨ ਸੋਹਲੇ ਦਾ, ਉਹਦੇ ਆਰੰਭ ਵਿੱਚ ਇਹ ਸਾਰੇ ਉੱਤਰ ਪ੍ਰਸ਼ਨ ਲਿਖੇ ਨੇ, ਕਈ ਸ਼ੰਕੇ ਉਹਦੇ ਵਿੱਚ ਮੇਟੇ ਨੇ, ਆਰੰਭ ਵਿੱਚ ਹੀ ਇਹ ਲਿਖੇ ਨੇ। ਹਜ਼ੂਰ ਸੱਚੇ ਪਾਤਸ਼ਾਹ ਕਹਿਣ ਲੱਗੇ ਨਾ ਗੁਰੂ ਕੀ ਬਾਣੀ ਵੇਦਾਂ ਦੇ ਵਿਰੁੱਧ ਤੇ ਨਾ ਅਨੁਸਾਰ, ਸੁਤੰਤਰ। ਵਿਰੁੱਧ ਕਿਉਂ ਨਹੀਂ? ਕਿਉਂਕਿ ਵੇਦ ਆਸਤਕ ਨੇ, ਗੁਰੂ ਕੀ ਬਾਣੀ ਆਸਤਕ, ਅਸੀਂ ਆਸਤਕ। ਅਨੁਸਾਰ ਕਿਉਂ ਨਹੀਂ? ਕਿਉਂਕਿ ਕਈਆਂ ਥਾਵਾਂ ਤੇ ਤਿੰਨਾਂ ਗੁਰਾਂ ਦਾ ਕੇਵਲ ਕਥਨ, ਨਾਲੇ ਇਸ ਦਾ ਅਧਿਕਾਰ ਹਰੇਕ ਨੂੰ ਨਹੀਂ ਪੜਨ। ਸਾਡੀ ਬਾਣੀ ਦਾ ਹਰੇਕ ਨੂੰ ਅਧਿਕਾਰ। ਕਹਿੰਦੇ ਜੀ ਦ੍ਰਿਸ਼ਟਾਂਤ ਦਿਓ, ਹਜ਼ੂਰ ਤੀਸਰੇ ਪਾਤਸ਼ਾਹ ਸ਼ਬਦ ਫਰਮਾਇਆ ਗੌੜੀ ਮਹੱਲਾ ਤੀਜਾ, ਜੈਸੀ ਧਰਤੀ ਉਪਰ ਮੇਗਲਾ ਬਰਸਤ ਹੈ, ਕਿਆ ਧਰਤੀ ਮੱਧੇ ਪਾਣੀ ਨਾਹੀਂ, ਜੈਸੀ ਧਰਤੀ ਮੱਧੇ ਪਾਣੀ ਪ੍ਰਗਾਸਿਆ ਵਿਣ ਪਗਾ, ਵਿਣ ਪਗਾ ਵਰਸਤ ਫਿਰਾਹੀ, ਬਾਬਾ ਤੂੰ ਐਸੇ ਪਰਮ ਚੁਕਾਹੀ। ਜਦੋਂ ਜੀ ਵੇਦਾਂ ਦਾ ਗਿਆਨ ਤੁਹਾਡੇ ਕੋਲ ਹੈ, ਹੋਰ ਤੁਹਾਨੂੰ ਗਿਆਨ ਦੀ ਲੋੜ ਕੀ ਪੈ ਗਈ? ਚਾਹੀਦਾ ਨਹੀਂ ਸੀ ਹੋਰ ਗਿਆਨ। ਪੰਡਿਤ ਪਰਸ਼ਨ ਕਰ ਰਿਹਾ ਦਾਨਾ, ਗੁਰੂ ਕੀ ਬਾਣੀ ਤੇ ਕਿੰਤੂ ਹੋ ਰਹੀ ਹੈ, ਸਾਰੀਆਂ ਖੇਤੀਆਂ ਸੁੱਕ ਜਾਂਦੀਆਂ ਨੇ, ਪਾਣੀ ਵਿੱਚ ਹੈ ਧਰਤੀ ਦੇ ਤੇ ਧਰਤੀ ਨੂੰ ਵੀ ਪਾਣੀ ਦੀ ਲੋੜ ਹੈ, ਪਰ ਵਰਖਾ ਦੀ ਲੋੜ ਹੈ ਕਿ ਨਹੀਂ? ਹਾਂ ਹਜ਼ੂਰ ਜ਼ਰੂਰ ਲੋੜ ਹੈ, ਪਰ ਜੀ ਇਹ ਮੇਰੀ ਸ਼ੰਕਾ ਨਿਵਰਤ ਨਹੀਂ ਹੋਈ, ਕੀ ਭਾਵ ਤੁਹਾਡਾ? ਹਜ਼ੂਰ ਕਹਿਣਗੇ ਜੈਸੇ ਧਰਤੀ ਮੱਧੇ ਪਾਣੀ, ਧਰਤੀ ਦੇ ਵਿੱਚ ਪਾਣੀ ਹੈ, ਉਹਨੂੰ ਕੱਢਣ ਲੱਗਿਆਂ ਬੜਾ ਯਤਨ ਕਰਨਾ ਪੈਣਾ ਹੈ, ਖੂਹ ਪੱਟਣ ਲੱਗਿਆਂ ਬੜਾ ਯਤਨ ਕਰਨਾ ਪੈਣਾ ਹੈ। ਇੱਥੇ ਤਾਂ ਹੁਣ ਭਾਵੇਂ ਪੰਜ ਸੱਤ ਦਸ ਹਫ਼ਤੇ ਪਾਣੀ ਹੋਵੇ, ਮੀਂਹ ਬਹੁਤ ਦਾ ਕਾਰਨ ਬਠਿੰਡੇ ਦੀ ਧਰਤੀ ਵਿੱਚ ਹੁਣ 100-150 ਫੁੱਟ ਥੱਲੇ ਗਿਆ ਤੋਂ ਬਿਨਾਂ ਪਾਣੀ ਭਲਾ ਕਿੱਥੋਂ? ਯਤਨ ਕਰਕੇ ਥੱਲਿਓ ਪਾਣੀ ਕੱਢਿਆ ਇੱਕ ਨੇ, ਉਹਦੀ ਮਾਲਕੀ ਇਕੱਲੇ ਦੀ, ਉਹ ਕਹਿੰਦਾ ਹੁਣ ਪਾਣੀ ਪ੍ਰਗਾਸਿਆ, ਪਾਣੀ ਕੱਢ ਲਿਆ, ਔਰ ਉਹ ਕਹਿੰਦਾ ਹੈ ਕਿ ਇਹ ਮੇਰਾ ਖੂਹ ਹੈ, ਅੱਜ ਕੱਲ੍ਹ ਕਹਿ ਦਿਓ ਮੇਰਾ ਟਿਊਬਵੈੱਲ ਹੈ, ਪਰ ਉਹਦੇ ਤੇ ਕਬਜ਼ਾ ਉਸ ਕੱਲੇ ਦਾ ਹੈ, ਕੱਲੇ ਦਾ। ਉਹ ਆਪਣਾ ਖੇਤ ਸਿੰਜੇਗਾ ਤੇ ਜੇ ਤਰਸ ਕਰੇਗਾ ਤਾਂ ਗੁਆਂਢੀਆਂ ਦੇ ਵੀ ਦੋ ਚਾਰ ਖੇਤ ਭਾਵੇਂ ਸਿੰਜ ਦੇਵੇ, ਅਵਲ ਤਾਂ ਨਹੀਂ। ਉਸ ਖੂਹ ਤੇ ਕਬਜ਼ਾ ਤਾਂ ਇਕੱਲੇ ਦਾ ਰਹਿ ਗਿਆ ਤੇ ਬਾਕੀ ਸਾਰੇ ਜਿਹੜੇ ਨੇ ਉਹ ਵਿਚਾਰਿਆਂ ਦੇ ਖੇਤ ਸੁੱਕ। ਬਲਕਿ ਜੇ ਬਾਹਰੋਂ ਮੀਂਹ ਆਉਣਾ ਪਵੇ ਤਾਂ ਖੇਤਾਂ ਖੂਹਾਂ ਦਾ ਪਾਣੀ ਵੀ ਕੌੜਾ ਹੋ ਜਾਂਦਾ। ਹਜ਼ੂਰ ਸੱਚੇ ਪਾਤਸ਼ਾਹ ਕਹਿਣ ਲੱਗੇ ਕਿ ਜੇ ਬੱਦਲ ਦਾ ਪਾਣੀ ਆ ਕੇ ਵਰੇ ਉਹਦੇ ਬਾਰੇ ਤਬਿਤਕਰਾ ਕੋਈ ਨਹੀਂ ਨਾ ਕਿ ਇੱਥੇ ਪਾਣੀ ਪੈਣਾ, ਉੱਥੇ ਨਹੀਂ, ਉੱਥੇ ਨਹੀਂ। ਉਹ ਤਾਂ ਸਾਰਿਆਂ ਨੂੰ ਸਾਂਝਾ ਪ੍ਰਾਪਤ ਹੁੰਦਾ ਨਾ। ਕਹਿੰਦੇ ਜੀ ਹਾਂ। ਹਜ਼ੂਰ ਕਹਿਣ ਲੱਗੇ ਪੰਡਿਤ ਜੀ ਜਿਵੇਂ ਖੂਹ ਪੱਟਣਾ ਬੜਾ ਔਖਾ ਹੈ, ਇਸੇ ਤਰ੍ਹਾਂ ਪਹਿਲਾਂ ਤਾਂ ਵੇਦ ਵਿਦਿਆ ਪੜ੍ਹਨੀ ਬੜੀ ਔਖੀ। ਛੇ ਅੰਗ ਕੋਈ ਵੇਦ ਦੇ ਪਹਿਲਾਂ ਪੜ੍ਹੇ, ਜੋਤਿਸ਼ ਪਿੰਗਲ ਵਿਆਕਰਨ ਸਿੱਖਿਆ ਕਲਪ ਨਿਰੁਕਤ, 12 ਸਾਲ ਲੱਗਦੇ ਨੇ 6 ਅੰਗ ਵੇਦ ਦੇ ਪੜ੍ਹਦਿਆਂ ਨੂੰ। ਕੋਈ ਬੁੱਧੀ ਵਾਲਾ ਪਤਾ ਜੇ ਪੜ੍ਹੇ ਤੇ ਫਿਰ ਉਹ ਜਾ ਕੇ ਵੇਦ ਦਾ ਵਿਦਿਆਰਥੀ ਬਣਦਾ। ਵਿਦਿਆਰਥੀ 12 ਸਾਲ ਵਿਦਿਆ ਪੜ੍ਹਨ ਤੋਂ ਬਾਅਦ ਵੇਦ ਦਾ ਵਿਦਿਆਰਥੀ ਬਣਦਾ, ਫਿਰ ਉਹ ਪਹਿਲੀ ਕਲਾਸ ਵਿੱਚ ਜਾ ਕੇ ਦਾਖਲ ਹੁੰਦਾ। ਘੱਟ ਤੋਂ ਘੱਟ ਉਹ 12 ਸਾਲ ਲਾਵੇ ਤੇ ਫਿਰ ਵੇਦ ਦੀ ਵਿਦਿਆ ਆਉਂਦੀ। 24 ਸਾਲ ਤਾਂ ਇਹ ਗਏ, ਫਿਰ ਉਹਨੂੰ ਬੋਲੀ ਯਾਦ ਹੈ। ਜੇ ਹੁਣ ਆ ਕੇ ਸਾਡੇ ਕੋਲ ਦੇਸੀ ਬੰਦਿਆਂ ਕੋਲ ਆ ਕੇ ਉਹ ਗੱਲ ਕਰੇਗਾ, ਸਹਿਸਕ੍ਰਿਤੀ ਬੋਲੇਗਾ, ਹੈ ਉਹ ਬੋਲੀ ਬੜੀ ਪਵਿੱਤਰ ਤੇ ਸਾਡੇ ਸਤਿਕਾਰਯੋਗ, ਪਰ ਸਾਨੂੰ ਸਮਝ ਨਹੀਂ ਲੱਗਦੀ। ਹੁਣ ਅਸੀਂ ਕਰਾਂਗੇ ਕੀ? ਫਿਰ ਇਹ ਤੁਹਾਡੀ ਵੇਦ ਵਿਦਿਆ ਪੰਡਿਤ ਜੀ ਖੂਹ ਦੇ ਪਾਣੀ ਦੇ ਲਈ, ਤੁਸੀਂ ਕਹਿ ਤਾਂ ਕੇਵਲ ਬ੍ਰਾਹਮਣ ਦਾ ਲੜਕਾ ਹੀ ਪੜ੍ਹ ਸਕਦਾ ਤੇ ਪੜ੍ਹਾ ਸਕਦਾ, ਛੱਤਰੀ ਸੁਣ ਸਕਦਾ, ਤੁਸੀਂ ਤਾਂ ਕਬਜ਼ਾ ਕਰ ਲਿਆ ਇਸ ਵੇਦ ਵਿਦਿਆ ਤੇ, ਆਪ ਬਾਕੀ ਲੋਕ ਵਿਚਾਰੇ ਖਾਲੀ ਰਹਿ ਗਏ, ਉਹਨਾਂ ਕੋਲ ਪਹੁੰਚੀ ਨਾ, ਬਾਕੀ ਖਾਲੀ ਰਹਿ ਕੇ ਬੇਨਿਆਈ ਹੋਈ ਤੇ ਤੁਹਾਡੇ ਮੁੰਡੇ ਹੋ ਗਏ ਲਾਡਲੇ, ਕਿਉਂਕਿ ਅਸੀਂ ਗੁਰੂ ਹਾਂ, ਅਸੀਂ ਤਾਂ ਜੰਮਦੇ ਹੀ ਗੁਰੂ ਹਾਂ। ਚੌਂ ਯੁੱਗਾਂ ਦੇ ਗੁਰੂ ਜੀ ਹੋਇਆ ਪੰਡਿਤ, ਜਿਹੜਾ ਜੰਮਦਾ ਹੀ ਗੁਰੂ ਹੈ ਉਹਨੂੰ ਕੀ ਲੋੜ ਹੈ ਕਿਧਰੇ ਮੱਥਾ ਮਾਰਨ ਦੀ ਤੇ ਵਿਦਿਆ ਪੜ੍ਹਨ ਦੀ ਤੇ ਹੋਰ ਕੁਛ ਕਰਨ ਦੀ? ਮੱਥਾ ਤਾਂ ਉਹਦੇ ਪੈਰਾਂ ਤੇ ਲੋਕਾਂ ਨੇ ਪਹਿਲੇ ਦਿਨ ਤੋਂ ਟੇਕਣ ਲੱਗ ਪੈਣਾ। ਪੰਡਿਤ ਜੀ ਨੇ ਚੰਗਾ ਹੁੰਦਾ ਤੁਹਾਡੇ ਲੜਕੇ ਪੜ੍ਹਦੇ ਵੇਦ ਵਿਦਿਆ ਨੂੰ। ਐਸੇ ਸ਼ਬਦ ਪਰਸੋਂ ਚੌਥੇ ਆਪ ਚੱਜੀ ਦੋਸ ਨਾ ਦੇਊ, ਜਾਣਾ ਨਾ ਹੀ ਰੱਖੈ, ਸਾਹੁਣ ਦਾ ਬਤ ਸਭ ਕੇ ਸਾਂਝੀ, ਪੇਮ ਕਰਾ ਤਨ ਵੱਖੈ। ਸ਼ਬਦ ਪਹਿਲੇ ਪਾਤਸ਼ਾਹ ਇਸੇ ਦੇ ਪ੍ਰਥਾਈ ਇਸੇ ਭਾਵ ਨੂੰ ਖੋਲਿਆ ਉਹਦੇ ਵਿੱਚ ਵੀ। ਸੋ ਇਸ ਵਾਸਤੇ ਤੁਹਾਡੀ ਵੇਦ ਵਿਦਿਆ ਜਿਹੜੀ ਸੀ ਇਹ ਤੇ ਕਬਜ਼ਾ ਖੂਹ ਦੇ ਪਾਣੀ ਦੇ ਲਈ ਕਰ ਲਿਆ ਤੁਸੀਂ ਇਕੱਲਿਆਂ ਨੇ, ਬਾਕੀ ਦਿਆਂ ਨੂੰ ਅਧਿਕਾਰ ਨਹੀਂ ਸੀ। ਤੇ ਅਸੀਂ ਜਿਹੜੀ ਤੁਰ ਕੇ ਬਾਣੀ ਉਚਾਰ ਰਹੇ ਹਾਂ ਸਭ ਦੀ ਸਾਂਝੀ, ਬੱਦਲ ਦੀ ਨਹੀਂ ਆਈ ਤੁਰ ਫਿਰ ਕੇ, ਸਭ ਸੰਸਾਰ ਵਿੱਚ ਮੀਂਹ ਪਾ ਰਹੇ ਹਾਂ, ਹਰ ਗਰਜਤ ਗੋਬਿੰਦ ਰੂਪ ਬੱਦਲ ਰੂਪ ਹੋ ਕੇ ਗੱਜ ਗੱਜ ਕੇ ਸਭ ਨੂੰ ਅਧਿਕਾਰ। ਮਾਈਆਂ ਵੀ ਪੜ੍ਹੋ, ਭਰਾ ਵੀ ਪੜ੍ਹੋ, ਤਿੰਨ ਬੈਸ ਵੀ ਪੜ੍ਹੋ, ਸ਼ੂਦਰ ਵੀ ਪੜ੍ਹੋ, ਪੰਡਿਤ ਵੀ ਪੜ੍ਹੋ, ਵੇਦ ਆਪਣੇ ਖੱਤਰੀ ਵੀ ਪੜ੍ਹੋ, ਦੇਸੀ ਵੀ ਪੜ੍ਹੋ, ਪਰਦੇਸੀ ਵੀ ਪੜ੍ਹੋ, ਬਾਲਕ ਵੀ ਪੜ੍ਹੋ ਤੇ ਜਵਾਨ ਵੀ ਪੜ੍ਹੋ ਤੇ ਗਿਰਦ ਵੀ ਪੜ੍ਹੋ। ਇਹ ਹੈ ਮੀਂਹ ਦੇ ਪਾਣੀ ਦੀ ਨਿਆਈ। ਦੱਸੋ ਪੰਡਿਤ ਜੀ, ਖੂਹ ਦੇ ਹੁੰਦਿਆਂ ਮੀਂਹ ਦੇ ਪਾਣੀ ਦੀ ਜਿਵੇਂ ਲੋੜ ਹੈ, ਇਸੇ ਤਰ੍ਹਾਂ ਵੇਦ ਵਿਦਿਆ ਸੱਚੀ ਹੈ, ਠੀਕ ਹੈ, ਪਰ ਇਹਦੇ ਹੁੰਦਿਆਂ ਵੀ ਤੁਰਕੀ ਬਾਣੀ ਦੀ ਅਤਿਅੰਤ ਲੋੜ ਸੀ। ਇਹ ਸ਼ਬਦ ਉਸ ਮੌਕੇ ਉਚਾਰਿਆ ਗੌੜੀ ਮਹੱਲਾ ਤੀਜਾ, ਪੰਡਿਤ ਜੀ ਨੂੰ ਮੰਨਣਾ ਪਿਆ। ਸੋ ਗੁਰੂ ਪਿਆਰਿਓ, ਇਹ ਕੋਈ ਵੀ ਵੱਟ ਨਹੀਂ ਕਿ ਇੰਨਿਆਂ ਨੂੰ ਅਧਿਕਾਰ ਤੇ ਇੰਨੇ ਅਨ ਅਧਿਕਾਰੀ ਨੇ। ਫਿਰ ਦੱਸੋ ਭਾਈ, ਇਹ ਗੁਰੂ ਨਾਨਕ ਸਾਹਿਬ ਜੀ ਸਾਂਝੀ ਤੇ ਉਹਨਾਂ ਦੀ ਬਾਣੀ ਸਾਂਝੀ ਹੈ ਕਿ ਨਹੀਂ? ਬਾਣੀ ਵੀ ਸਾਂਝੀ ਤੇ ਹੁਣ ਜਿਹਨੂੰ ਗੁਰਤਾ ਗੱਦੀ ਗੁਰੂ ਗ੍ਰੰਥ ਸਾਹਿਬ ਨੂੰ ਤੁਸੀਂ ਕਹਿੰਦੇ ਜੇ, ਉਹ ਵੀ ਸਾਂਝੇ ਨੇ? ਭਲਾ ਆਪਾਂ ਨਿਰਣਾ ਕਰਕੇ ਵੇਖ ਲਈਏ, ਗੁਰੂ ਗ੍ਰੰਥ ਸਾਹਿਬ ਵੀ ਸਾਂਝੇ ਨੇ। ਕੁਰਾਨ ਸ਼ਰੀਫ ਦਾ ਸਤਿਕਾਰ ਮੇਰੇ ਦਿਲ ਵਿੱਚ ਮੈਂ ਕਈ ਵਾਰੀ ਕਹਿ ਚੁੱਕਾ, ਪਰ ਉਸ ਦੇ ਵਿੱਚ ਇੱਕ ਵੀ ਹਿੰਦੂ ਵੀਰ ਦਾ ਪੰਡਿਤ ਦਾ ਇੱਕ ਅੱਖਰ ਵੀ ਵਿਖਾ ਦੀ ਨਾ, ਉਹਦੀ ਸਰਦਾ ਤੇ ਨਾ ਉਹਨੇ ਪੜ੍ਹਨਾ ਤੇ ਨਾ ਉਹਨੂੰ ਅਧਿਕਾਰ ਤੇ ਨਾ ਉਹਦਾ ਇੱਕ ਅੱਖਰ ਤੇ ਨਾ ਕੋਈ ਪੰਡਿਤ ਸਤਿਕਾਰਿਆ ਗਿਆ। ਚਾਰੇ ਵੇਦ, 27 ਸਿਮਰਤੀਆਂ, 6 ਸ਼ਾਸਤਰ, 18 ਪੁਰਾਣ ਤੇ ਗੀਤਾ ਜੀ ਦਾ ਪਾਠ, ਇੱਕ ਵੀ ਮੁਸਲਮਾਨ ਦਾ ਇੱਕ ਅੱਖਰ ਵੀ ਉਹਦੇ ਵਿੱਚ ਵਿਖਾ ਦਿਓ। ਹੋਰ ਕਿਸ ਦਾ ਵਿਖਾ ਦਿਓ? ਨਹੀਂ, ਇਕੱਲਿਆਂ ਦਾ ਕਬਜ਼ਾ, ਪਰ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਬਾਣੀ ਜੇ ਅੰਮ੍ਰਿਤ ਛਕਾਉਣ ਲੱਗਿਆ ਕੋਈ ਨਾਈ ਆ ਗਿਆ, ਕੋਈ ਛਿੰਬਾ ਆ ਗਿਆ, ਕੋਈ ਝਿਉਰ ਆ ਗਿਆ, ਕੋਈ ਜੱਟ ਆ ਗਿਆ, ਵਢਾਏ ਆਪਣੇ ਸੀਸ, ਕਲਗੀ ਧਰਤੀ ਨੇ ਸੁਰਜੀਤ ਕਰਕੇ ਛਕਾਇਆ ਅੰਮ੍ਰਿਤ ਤੇ ਬਣਾ ਤਾ ਖਾਲਸਾ, ਇੱਕ ਰੂਪ ਇੱਕਾ ਬਾਣੀ, ਇੱਕ ਗੁਰ, ਇੱਕੋ ਸ਼ਬਦ ਵਿਚਾਰ। ਇਸੇ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਵਿੱਚ ਦੱਸੋ ਕਿਹਦਾ ਸਤਿਕਾਰ ਨਹੀਂ। ਇੱਥੇ ਨਾ ਹੀ ਸਾਇਨ ਨਹੀਂ ਬੈਠਾ, ਇੱਥੇ ਕਬੀਰ ਜਲਾਇਆ ਨਹੀਂ ਬੈਠਾ, ਇੱਥੇ ਰਵਿਦਾਸ ਚਮਿਆਰ ਨਹੀਂ ਬੈਠਾ, ਇੱਥੇ ਜੱਟ ਧੰਨਾ ਨਹੀਂ ਬੈਠਾ, ਇੱਥੇ ਬਾਣੀਆਂ ਤਰਲੋਚਨ ਤੇ ਪੰਡਿਤ ਤਰਲੋਚਨ ਦੋ ਇਹ ਨਹੀਂ ਬੈਠੇ ਵਿੱਚ। ਕਿਹੜਾ ਜਿਹੜਾ ਇੱਥੇ ਗੁਰੂ ਕੀ ਬਾਣੀ ਚ ਨਹੀਂ ਸਤਿਕਾਰਿਆ ਗਿਆ, ਇਹ ਸਾਰਿਆਂ ਦੇ ਧਾਰਮਿਕ ਖਿਆਲਾਤ ਅਸਲ ਉਹ ਕੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਗ੍ਰਹਿਣ ਨਹੀਂ ਕੀਤੇ? ਤੇ ਫਿਰ ਸਭ ਦੇ ਸਾਂਝੇ ਗੁਰੂ ਗ੍ਰੰਥ ਸਾਹਿਬ ਨਹੀਂ ਤਾਂ ਹੋਰ ਹੈ ਕੌਣ ਦੱਸੋ? ਫਿਰ ਜੇ ਗੁਰੂ ਗ੍ਰੰਥ ਸਾਹਿਬ ਹੀ ਸਭ ਦੇ ਸਾਂਝੇ ਨੇ ਤਾਂ ਫਿਰ ਕਿਉਂ ਨਹੀਂ ਅਦਬ ਸਤਿਕਾਰ ਸਾਹਿਬ ਮਸਤਕ ਨਿਵਾ ਕੇ ਤਨ ਮਨ ਧਨ ਗੁਰੂ ਨੂੰ ਭੇਟਾ ਕਰ ਦਿੰਦੇ? ਪੜ੍ਹੋ ਭਾਈ ਸਾਰੇ, ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹਿ ਸੇਵਕ ਜਨ ਮਾਨੈ ਪਰ ਤਖ ਗੁਰੂ ਨਿਸਤਾਰੇ। ਖਾਲਸਾ ਜੀ, ਗੁਰੂ ਕੀ ਬਾਣੀ ਦਾ ਸਤਿਗੁਰਾਂ ਨੇ ਆਪ ਕਿੰਨਾ ਕਦਮ ਕੀਤਾ ਹੈ? ਖਾਲਸਾ ਜੀ, ਡੇਢ ਵੱਜ ਗਿਆ, ਜੇ ਕਹੋ ਤੇ ਹਟ ਜਾਵਾਂਗੇ, ਤੁਰੇ ਚੱਲੀਏ ਜਿਵੇਂ ਤੁਹਾਡਾ ਖੁਸ਼ਾ ਹੈ। ਹੋਰ ਕਰੀਏ ਖਾਲਸਾ ਜੀ, ਸਤ ਵਚਨ ਜੀ। ਹਾਂਜੀ, ਬੋਲ ਤਾਂ ਗੁਰੂ ਗ੍ਰੰਥ ਸਾਹਿਬ ਦੀ ਕਿਰਪਾ ਨਾਲ, ਫਿਰ ਮਾਣ ਤਾਂ ਹੈ ਨਹੀਂ ਪਰ ਮੋਰਚਾ ਗੱਡੀ ਰੱਖੀਏ, ਫਿਰ ਜਦੋਂ ਵੇਖੀ ਜਾਓ ਫਿਰ ਜਦੋਂ। ਖਾਲਸਾ ਜੀ, ਪਹਿਲੇ ਪਾਤਸ਼ਾਹ ਮਹਾਰਾਜ ਸਾਹਿਬ ਤੋਂ ਲੈ ਕੇ ਦਸਵੇਂ ਪਾਤਸ਼ਾਹ ਤੱਕ ਬਾਣੀ ਦਾ ਅਦਮ ਉਹ ਮੇਰਾ ਜਨਾਉਣ ਦਾ ਭਾਵ ਸੀ, ਜੋ ਆਰੰਭ ਵਿੱਚ ਬੇਨਤੀ ਕੀਤੀ ਸੀ ਕਿ ਇਹ ਟਾਈਮ ਬੜਾ ਕੀਮਤੀ ਹੁੰਦਾ ਤੇ ਹਰੇਕ ਮਾਈ ਭਾਈ ਜੀ ਛੋਟਾ ਕੋਈ ਬਚਨ ਬਲਾਸਟ ਕਰਨਾ ਹੈ ਤਾਂ ਹੋਰ ਸਿੰਘ ਨਾਲ ਕਰੇ, ਮੇਰੇ ਨਾਲ ਕੇਵਲ ਕਥਾ ਦਾ ਹੀ ਵਿਚਾਰ ਕਰਿਆ ਕਰੋ, ਕੇਵਲ ਕਥਾ ਦਾ। ਆਰੰਭ ਵਿੱਚ ਕਹਿਣ ਦਾ ਇਹ ਭਾਵ ਸੀ, ਜਿਹੜਾ ਮੈਂ ਤਰਲੇ ਜੇ ਲੈਂਦਾ ਸੀ ਫਿਰ ਰਾਗੀ ਕੀਰਤਨ ਕਰ ਮੈਨੂੰ ਠਹਿਰ ਲੈਣ, ਜੋ ਭਾਵ ਸੀ ਕਿ ਜਨਾ ਦੇਵਾ ਇੱਕ ਵਾਰੀ ਕਿ ਮੇਰੇ ਕੋਲ ਕਿਸੇ ਨੇ ਬਚਨ ਕਰਨਾ ਗੁਰਮੁਖ ਪਿਆਰੇ ਨੇ ਤਾਂ ਗੁਰੂ ਕੀ ਬਾਣੀ ਦਾ ਹੀ ਕੇਵਲ ਕਰੂ। ਹੋਰ ਬਾਕੀ ਸਾਰੇ ਸਿੰਘ ਪੜ੍ਹੇ ਲਿਖੇ ਨੇ, ਕੋਈ ਸਾਡੇ ਵਿੱਚ MSc ਬੈਠਾ, ਕੋਈ ਪੜ੍ਹਨ ਵਾਲੇ ਚ BSc ਬੈਠੇ ਨੇ, ਕੋਈ FA ਬੈਠੇ ਨੇ, ਕੋਈ ਮੈਟ੍ਰਿਕ ਨੇ, ਕੋਈ ਮਿਡਲ ਨੇ, ਘੱਟ ਤੋਂ ਘੱਟ 8 ਜਮਾਤਾਂ ਤਾਂ ਸਾਰੇ ਪੜ੍ਹੇ ਹੋਣੇ ਨੇ, 8ਵੀਂ ਚੋਂ ਫੇਲ ਬਥੇਰੇ ਨੇ, ਬਿਲਕੁਲ ਹੀ ਅਨਪੜ੍ਹ। ਭਾਵ ਕਹਿਣ ਤੋਂ ਬਿਲਕੁਲ ਹੀ ਅਨਪੜ੍ਹ, ਇਹਨਾਂ ਵਿੱਚ ਕੋਈ ਨਹੀਂ ਕਿ ਐਵੇਂ ਨਾਲ ਨਹੀਂ ਕੋਈ ਤੁਰਿਆ ਫਿਰਦਾ, ਇਹ ਪੜ੍ਹਨ ਵਾਸਤੇ ਆਏ ਨੇ ਸਾਰੇ ਜਿੰਨੇ ਨੇ, ਔਰ ਇੱਕ ਇੱਕ ਅੱਖਰ ਲਿਖ ਰਿਹਾ ਤੇ ਚੇਤੇ ਕਰ ਰਹੇ ਨੇ, ਇਹ ਛੋਟੀਆਂ ਚੀਜ਼ਾਂ ਉਹ ਵੀ ਦੱਸ ਰਹੇ ਨੇ, ਹੈ ਤਾਂ ਵੱਡੀਆਂ ਚੀਜ਼ਾਂ ਰਹਿਤ ਮਰਿਆਦਾ ਵੀ। ਪਰ ਉਹ ਵਿਚਾਰ ਗੁਰੂ ਪਿਆਰੋ, ਪਹਿਲੇ ਪਾਤਸ਼ਾਹ ਜੀ ਨੇ ਬਾਣੀ ਦਾ ਕਿੰਨਾ ਅਦਬ ਕੀਤਾ, ਆਪ ਬਾਣੀ ਲੈ ਕੇ ਸੱਚੇ ਪਾਤਸ਼ਾਹ ਆਪਣੇ ਕੋਲ ਰੱਖਦੇ ਨੇ, ਕਿਸੇ ਨੇ ਇਕੱਠੀ ਨਹੀਂ ਕੀਤੀ, ਗੁਰੂ ਕੀ ਬਾਣੀ ਆਪ ਇਕੱਠੀ ਕੀਤੀ ਹੈ। ਜਦੋਂ ਗਏ ਨੇ ਮੱਕੇ ਵਿੱਚ, ਉਸ ਮੌਕੇ ਤੇ ਕਾਜ਼ੀ ਤੇ ਮੁੱਲਾ ਇਕੱਠੇ ਹੋ ਕੇ ਕਹਿਣ ਲੱਗੇ, ਦੱਸੋ ਜੀ ਇਹ ਤੁਹਾਡੀ ਪੁਸਤਕ ਵਿੱਚ ਕੀ ਲਿਖਿਆ ਹੋਇਆ ਹੈ? ਹਿੰਦੂ ਵੱਡਾ ਲਿਖਿਆ ਜੀ ਕਿ ਮੁਸਲਮਾਨ? ਪੁੱਛਣ ਗੱਲ ਅਮਾਨ ਦੀ, ਕਾਜ਼ੀ ਮੁੱਲਾ ਇਕੱਠੇ ਹੋਈ, ਪੁੱਛਿਆ ਸੀ ਉਹਨੇ ਦੱਸੋ ਜੀ ਹਿੰਦੂ ਵੱਡਾ ਕਿ ਮੁਸਲਮਾਨ ਹੋਈ? ਬਾਬਾ ਆਖੇ ਹਾਜ਼ੀਆਂ ਸੁਭ ਅਮਲਾਬਾ ਬਾਜੋ ਦੋਨੋਂ ਰੋਈ। ਪੁਸਤਕ ਵਿੱਚ ਕੀ ਹੈ? ਕਹਿੰਦੇ ਤੁਰਕੀ ਬਾਣੀ। ਆਪ ਪੜ੍ਹਾ ਕੇ ਸਾਰਿਆਂ ਨੂੰ ਉੱਥੇ ਨਿਹਾਲ ਕੀਤਾ, ਪੋਥੀਆਂ ਸਾਂਭ ਕੇ ਸਤਿਗੁਰੂ ਅਮਰਦਾਸ ਜੀ ਨੇ ਭਾਈ ਮੋਹਨ ਨੂੰ ਦਿੱਤੀਆਂ ਨੇ, ਮੋਹਨ ਇਹ ਪੋਥੀਆਂ ਸਾਂਭ ਕੇ ਰੱਖੀ, ਐਵੇਂ ਨਾ ਕਿਸੇ ਨੂੰ ਦੇਵੀ, ਗੁਰੂ ਅਰਜਨ ਸਾਹਿਬ ਜੀ ਜਦੋਂ ਆਉਣਗੇ ਤਾਂ ਉਨ੍ਹਾਂ ਨੂੰ ਇਹ ਤੂੰ ਪੋਥੀਆਂ ਜਿਹੜੀਆਂ ਨੇ ਦੇਣੀਆਂ, ਹੋਰ ਕਿਸੇ ਨੂੰ ਨਹੀਂ, ਸਾਂਭ ਕੇ ਰੱਖੀਆਂ ਪੋਥੀਆਂ ਮੋਹਨ ਨੇ। ਬਾਬਾ ਬੁੱਢਾ ਜੀ ਗਏ, ਭਾਈ ਗੁਰਦਾਸ ਜੀ ਗਏ, ਨਹੀਂ ਮਿਲੀਆਂ। ਸਤਿਗੁਰੂ ਅਰਜਨ ਸਾਹਿਬ ਜੀ ਆਪ ਜਾਂਦੇ ਨੇ ਔਰ ਉਨ੍ਹਾਂ ਪੋਥੀਆਂ ਦਾ ਕਿੰਨਾ ਸਤਿਕਾਰ ਕਰਕੇ ਲਿਆਉਂਦੇ ਨੇ। ਆਪ ਕਹਿ ਦਿੱਤਾ ਕਿ ਪਾਲਕੀ ਸਾਹਿਬ ਚ ਸੁਖਾਸਨ ਕਰੋ, ਸੁਖਾਸਨ ਕਰਕੇ ਪਾਲਕੀ ਸਾਹਿਬ ਦੇ ਵਿੱਚ ਤੁਰਨ ਲੱਗੇ। ਸਿੱਖ ਕਹਿਣ ਲੱਗੇ ਮਹਾਰਾਜ ਤੁਸੀਂ ਚੜ੍ਹ ਪਾਓ ਵਿੱਚ, ਪਾਲਕੀ ਸਾਹਿਬ ਦੀ ਜਗ੍ਹਾ ਬੜੀ ਹੈ। ਹਜ਼ੂਰ ਕਹਿਣਗੇ ਪੋਥੀਆਂ ਦੇ ਬਰਾਬਰ ਨਹੀਂ ਚੜ੍ਹਨਾ। ਅੱਛਾ, ਦੂਸਰੀ ਪਾਲਕੀ ਸਾਹਿਬ ਲਿਆਂਦੀ ਜੀ ਹਜ਼ੂਰ ਇਹਦੇ ਵਿੱਚ ਚੜ੍ਹੋ। ਸੱਚੇ ਪਾਤਸ਼ਾਹ ਕਹਿਣ ਲੱਗੇ ਨਹੀਂ, ਇਹ ਵੀ ਬਰਾਬਰ ਹੈ, ਉਸ ਪਾਲਕੀ ਦੇ ਨਹੀਂ ਚੜ੍ਹਨਾ। ਹਜ਼ੂਰ ਘੋੜੇ ਤੇ ਚੜੋ, ਕਹਿੰਦੇ ਨਹੀਂ ਚੜਨਾ। ਕੀ ਆ ਗਿਆ ਹਜ਼ੂਰ? ਕਹਿਣਗੇ ਜੋੜਾ ਵੀ ਨਹੀਂ ਚਰਨੀ ਪਾਉਣਾ। ਹੱਥ ਵਿਚ ਚੌਰ ਲੈ ਕੇ ਕਿੱਥੇ ਗੋਇੰਦਵਾਲ ਸਾਹਿਬ ਤੋਂ ਖਡੂਰ ਸਾਹਿਬ, ਉਥੋਂ ਤਰਨ ਤਾਰਨ ਸਾਹਿਬ ਤੇ ਅੰਮ੍ਰਿਤਸਰ ਸਾਹਿਬ, ਅੱਜ ਵਰਗੀਆਂ ਪੱਕੀਆਂ ਸੜਕਾਂ ਨਹੀਂ, ਵੱਡਾ ਵੱਡਾ ਘੱਟਾ ਮਿੱਟੀ ਤੇ ਕੰਡੇ, ਗਰਮੀ। ਹਜ਼ੂਰ ਚੋਜੀ ਪ੍ਰੀਤਮ ਗੁਰੂ ਅਰਜਨ ਸਾਹਿਬ ਜੀ ਆਪ ਤੁਰ ਕੇ ਸਾਰੀਆਂ ਪੋਥੀਆਂ ਨਾਲ ਖੱਬੇ ਪਾਸੇ ਨੰਗੇ ਚਰਨੀ ਚੌਰ ਕਰਦੇ ਆਏ ਨੇ, ਨੰਗੇ ਚਰਨੀ। ਸਿੱਖ ਕਹਿਣ ਲੱਗੇ ਮਹਾਰਾਜ ਇੰਨਾ ਅਦਬ? ਹਜ਼ੂਰ ਕਹਿਣ ਲੱਗੇ ਗੁਰਸਿੱਖੋ ਪੋਥੀ ਪਰਮੇਸ਼ਰ ਕਾ ਥਾਂ, ਸਾਨੂੰ ਪੋਥੀ ਸਾਹਿਬ ਅਕਾਲ ਪੁਰਖ ਦਾ ਸਰੂਪ ਹੈ, ਅਕਾਲ ਪੁਰਖ ਦੀ ਥਾਂ ਪੋਥੀ ਹੈ ਸਾਨੂੰ। ਗੁਰੂ ਪਿਆਰਿਓ ਇੰਨਾ ਸਤਿਕਾਰ ਗੁਰੂ ਅਰਜਨ ਸਾਹਿਬ ਜੀ ਨੇ ਕੀਤਾ ਵੀ ਪੋਥੀਆਂ ਗੁਟਕਿਆਂ ਦਾ, ਗੁਰੂ ਕੀ ਬਾਣੀ ਦਾ ਸਾਨੂੰ ਕਿੰਨਾ ਕਰਮ ਕਰਨਾ ਚਾਹੀਦਾ। ਵਿਚਾਰ ਕਰੀਏ ਅਸੀਂ ਆਪਣੇ ਚਿੱਤ ਵਿਚ, ਆਮ ਥਾਵਾਂ ਤੇ ਵੇਖਿਆ ਉਹ ਗੁਟਕੇ ਤੇ ਪੋਥੀਆਂ ਨੰਗੇ, ਰੁਮਾਲਾ ਵੀ ਨਹੀਂ, ਰੁਮਾਲਾ ਵੀ ਨਹੀਂ, ਪਰਮੇਸ਼ਰ ਦਾ ਥਾਂ ਸਮਝਦੇ ਅਸੀਂ ਪੋਥੀਆਂ। ਮੁਕਤਸਰ ਸਾਹਿਬ ਦੀ ਗੱਲ ਹੈ, ਉੱਥੇ ਜਥਾ ਗਿਆ ਇੱਕ ਨੇੜੇ ਘਰ ਸੀ ਸੋਢੀਆਂ ਦਾ, ਬੇਦੀਆਂ ਦਾ, ਚੰਗੇ ਸਨ ਗੁਰਮੁਖ, ਘਰ ਚੱਲੀ ਮੈਂ ਕਿ ਮੈਨੂੰ ਤਾਂ ਵਿਹਲ ਹੀ ਨਹੀਂ ਹੁੰਦਾ ਤੇ ਨਾ ਮੈਂ ਕਦੇ ਕਿਸੇ ਦੇ ਘਰ ਚਰਨ ਪਾਉਣ ਦਾ ਕਿਸੇ ਨੂੰ ਸੁਭਾਅ ਪੈਣ ਹੀ ਦਿੱਤਾ ਬਹੁਤਾ, ਚਰਨ ਗੁਰੂ ਗ੍ਰੰਥ ਸਾਹਿਬ ਦੇ ਹੋਰ ਕਿਸੇ ਦੇ ਚਰਨ ਕੋਈ ਨਹੀਂ। ਯਤਨ ਕੀਤਾ ਉਹਨਾਂ ਨੇ ਕਿ ਜ਼ਰੂਰ ਚੱਲਣਾ, ਮੈਂ ਕਿਹਾ ਚੰਗਾ ਚਲੇ ਗਏ। ਸ਼ਰਤ ਹੈ ਸਾਡੀ ਜਿਸ ਘਰ ਜਥਾ ਜਾਵੇ, ਅਵਲ ਤਾਂ ਫੋਟੋ ਦੇ ਪੁਜਾਰੀ ਨਹੀਂ, ਤੇ ਜੇ ਹੋਵੇ ਘਰ ਵਿੱਚ ਤਾਂ ਦਸਾਂ ਹੀ ਪਾਤਸ਼ਾਹੀਆਂ ਜਾਂ ਸ਼ਹੀਦਾਂ ਦੀ ਫੋਟੋ, ਜੇ ਹੋਰ ਕਿਸੇ ਐਕਟਰਸ ਵਗੈਰਾ ਦੀ ਕੋਈ ਫੋਟੋ ਤਾਂ ਪਹਿਲਾਂ ਜਾਂਦਿਆਂ ਸਾਧ ਸਿੰਘ ਹਮਲਾ ਕਰਕੇ ਉਹਨਾਂ ਨੂੰ ਪਾੜ ਕੇ ਅੱਗ ਵਿੱਚ ਸਿੱਟ ਦੇ। ਦੂਜੀ ਗੱਲ ਹੈ ਜੇ ਕੋਈ ਸ਼ਰਾਬੀ ਉਹਨਾਂ ਦੇ ਘਰ ਵਿੱਚ ਤੇ ਨਹੀਂ ਜਾਣਾ, ਜੇ ਕੋਈ ਦਾੜੀ ਕੇਸ ਮੁੰਡਾ ਤੇ ਉਹਦੇ ਘਰ ਨਹੀਂ ਜਾਣਾ, ਉਹਦੇ ਘਰ ਦਾ ਲੰਗਰ ਨਹੀਂ ਛਕਣਾ, ਅਖੰਡ ਪਾਠ ਉਹਦੇ ਘਰ ਵਿੱਚ ਨਹੀਂ ਕਰਨਾ। ਪਰ ਇਹ ਸ਼ਰਤਾਂ ਉਹਨਾਂ ਦੀਆਂ ਤਕਰੀਬਨ ਪੂਰੀਆਂ ਸਨ। ਸੋ ਉੱਥੇ ਸੁੱਤੇ ਸਿੱਧ ਇੱਕ ਮਾਤਾ ਕਹਿਣ ਲੱਗੀ ਸਰੀਰ ਵਿੱਚ ਕਸ਼ਟ ਹੈ, ਮੈਂ ਸਾਹਮਣੇ ਜਾਂਦੇ ਵੇਖਿਆ ਗੁਟਕਾ ਪਿਆ ਤੇ ਉਹਦੇ ਉੱਪਰ ਰੁਮਾਲਾ ਕੋਈ ਨਹੀਂ। ਮੈਂ ਕਿਹਾ ਅੱਛਾ ਬਾਈ, ਆ ਕੁੜਤਾ ਕਿੰਨੇ ਰੁਪਏ ਮੀਟਰ ਦਾ ਪਾਇਆ ਗਲ ਦੱਸ ਦਿੱਤਾ। ਮੈਂ ਕਿਹਾ ਤੂੰ ਆਪਣੇ ਨਾਲ ਗੁਰੂ ਕੀ ਬਾਣੀ ਨੂੰ ਕਿੰਨਾ ਕੁ ਉੱਚਾ ਸਮਝਦੇ? ਕਹਿੰਦੇ ਜੀ ਬੜਾ ਹੀ ਉੱਚਾ। ਮੈਂ ਕਿਹਾ ਕਿ ਇਹ ਚਾਰ ਗਿੱਠਾਂ ਟਾਕੀ ਤੱਲੀ ਤੇ ਕੱਪੜਾ ਗੁਰੂ ਕੇ ਗੁਟਕੇ ਸਾਹਿਬ ਵਾਸਤੇ ਤੁਹਾਡੇ ਘਰ ਵਿੱਚ ਜੇ ਨਹੀਂ ਤਾਂ ਤੁਹਾਨੂੰ ਦਰਦ ਨਾ ਹੋਵੇ ਤਾਂ ਹੋਰ ਹੋਵੇ ਕੀ? ਸਪਸ਼ਟ ਅੱਖਰਾਂ ਵਿੱਚ ਕਹਿ ਦਿੱਤਾ, ਚੱਕ ਲਓ ਆਪਣੇ ਫਲ ਫੁਲ, ਇਹਨਾਂ ਦੀ ਲੋੜ ਨਹੀਂ। ਜਿਸ ਘਰ ਵਿੱਚ ਬਾਣੀ ਦਾ ਅਦਬ ਨਹੀਂ, ਉਸ ਘਰ ਵਿੱਚ ਖਾਲਸੇ ਦਾ ਕੀ ਹੱਕ ਹੈ ਕੋਈ ਉੱਥੋਂ ਚੀਜ਼ ਮੂੰਹ ਵਿੱਚ ਪਾਵੇ? ਉਹਨਾਂ ਨੱਕ ਰਗੜਿਆ, ਕਹਿ ਦਿੱਤਾ ਕਿ ਜੇ ਤੁਹਾਡੇ ਗੱਲ ਇਹ 20 ਰੁਪਏ ਮੀਟਰ ਦਾ ਕੱਪੜਾ ਤੇ 50 ਰੁਪਏ ਮੀਟਰ ਦਾ ਕੱਪੜਾ ਜੇ ਗੁਰੂ ਕੀ ਪੋਥੀ ਗੁਟਕੇ ਤੇ ਸਤਕਾਰ ਸਾਹਿਬ ਚੜਾਉਣਾ ਹੈ ਤਾਂ ਫਿਰ ਆਪਣੇ ਆਪ ਨੂੰ ਸਿੱਖ ਕਹਾਇਓ, ਨਹੀਂ ਤਾਂ ਲੋੜ ਕੋਈ ਨਹੀਂ। ਗੁਰੂ ਕੀ ਬਾਣੀ ਨੂੰ ਆਪਣੇ ਸਰੀਰ ਵਰਗਾ ਵੀ ਜਿਹੜਾ ਸਮਝਦਾ ਉਹ ਫਿਰ ਕਹਿ ਦੇਵੇ ਮੈਂ ਸਿੱਖ ਹਾਂ, ਮੈਂ ਸਿੱਖ ਹਾਂ। ਵਿਚਾਰ ਕਰੋ ਗੁਰੂ ਪਿਆਰਿਓ, ਦਰਦ ਪਈ ਹੋਣੀ, ਸਤਕਾਰ ਨਾ ਹੋਣਾ, ਘਰ ਵਿੱਚ ਪੋਥੀਆਂ ਨੇ ਦੁੱਧ ਨੂੰ ਪੈਰ ਕਰਕੇ ਸੌਂ ਜਾਣਾ, ਗੁਟਕੇ ਆਪਣੇ ਨਾਲ ਨੀਵੇਂ, ਕਈ ਦੂਜਾ ਬੈਠਾ ਹੋਵੇ ਪਲੰਗ ਤੇ ਤੇ ਕੋਲ ਆ ਕੇ ਬਹਿਣ ਵਾਲਾ ਹੈ ਗੁਟਕਾ ਕੋਲ, ਮੈਂ ਥੱਲੇ ਬਹਿਣ ਲੱਗਾ। ਕਈ ਵਾਰੀ ਕਹਿੰਦਾ ਜਿਹੜਾ ਪਲੰਗੇ ਤੇ ਚੜਿਆ ਕਿਉਂ ਉਹਦੀਆਂ ਜੜਾਂ ਵੱਢਣ ਲੱਗਾ? ਇਹ ਸਤਕਾਰ ਨਹੀਂ, ਉਹਦਾ ਜੜਾਂ ਵੱਢਣੀਆਂ ਨੇ। ਪੋਥੀ ਦਾ ਸਤਕਾਰ ਗੁਰੂ ਅਰਜਨ ਸਾਹਿਬ ਜੀ ਇੰਨਾ ਕਰਨ ਤੇ ਸਿੱਖ ਨਾ ਕਰੇ ਭਾਈ, ਗੁਰਬਾਣੀ ਜਿਨ ਭੈਣ ਧਾਰਾ ਜਾਣੋ ਸੋਹਣਾ ਸਿੱਖਾ ਹਮਾਰ, ਦਸਮ ਸੱਤਵੇਂ ਪਾਤਸ਼ਾਹ ਦੇ ਬਚਨ। ਇੰਨਾ ਸਤਕਾਰ ਗੁਰੂ ਕੀ ਬਾਣੀ ਦਾ ਪੰਜਵੇਂ ਪਾਤਸ਼ਾਹ ਜੀ ਆਪ ਕੀਤਾ, ਤੀਸਰੇ ਪਾਤਸ਼ਾਹ ਜੀ ਕਹਿੰਦੇ ਬਾਣੀ ਆਵੋ ਸਿੱਖ ਸਤਿਗੁਰੂ ਕੇ ਪਿਆਰਿਓ ਗਾਵੋ ਸੱਚੀ ਬਾਣੀ, ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆਂ ਸਿਰ ਬਾਣੀ, ਜਿਨ ਤਾਂ ਨਵਰ ਕਰਮ ਹੋਵੇ ਹਿਰਦੈ ਤਿਨਾ ਸਮਾਣੀ, ਪੀਵੋ ਅੰਮ੍ਰਿਤ ਸਦਾ ਰਹੋ ਹਰ ਰੰਗ, ਜਪਿਓ ਸਾਰਿੰਗ ਪਾਣੀ, ਕਹਿ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ। ਚੌਥੇ ਪਾਤਸ਼ਾਹ ਹਜ਼ੂਰ ਫਰਮਾਉਂਦੇ ਨੇ ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰਬਾਣੀ ਕਹਿ ਸੇਵਕ ਜਨਮਾਨ, ਪ੍ਰਤੱਖ ਗੁਰੂ ਨਿਸਤਾਰੇ। ਸਤਿਗੁਰ ਬਚਨ ਬਚਨ ਹੈ ਸਤਿਗੁਰ ਪਾਦਰ, ਮੁਕਤ ਜਨਾ ਵਾਹਿਗੁਰੂ, ਪੰਜਵੇਂ ਪਾਤਸ਼ਾਹ ਫਰਮਾਉਂਦੇ ਨੇ ਸਤਿਗੁਰ ਕੀ ਬਾਣੀ ਸਤ ਸਰੂਪ ਹੈ ਗੁਰਬਾਣੀ ਬਣੀਐ। ਗੁਰੂ ਕੀ ਬਾਣੀ ਅਕਾਲ ਪੁਰਖ ਦਾ ਸਰੂਪ ਹੈ, ਅਕਾਲ ਪੁਰਖ ਗੁਰਬਾਣੀ ਰੂਪ ਹੋ ਕਰਕੇ ਸੰਸਾਰ ਦੇ ਕਲਿਆਣ ਕਰ ਰਹੇ ਹਨ। ਪੰਜਵੇਂ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਸੰਪੂਰਨ ਕੀਤਾ, ਹਰਿਮੰਦਰ ਸਾਹਿਬ ਚ ਪਹਿਲਾਂ ਪ੍ਰਕਾਸ਼ ਕੀਤਾ। ਉਸ ਦਿਨ ਤੋਂ ਆਪ ਗੁਰਤਾ ਗੱਦੀ ਦੇ ਉੱਪਰ ਨਹੀਂ ਬੈਠੇ ਪੰਜਵੇਂ ਪਾਤਸ਼ਾਹ, ਨਹੀਂ ਨੇੜੇ ਕੋਈ ਕੱਪੜਾ ਵਿਸ਼ੇਸ਼, ਨਹੀਂ ਕੋਈ ਗੱਦੀ, ਮੰਦਰ ਭਾਗ ਜੁਗ ਸਿਵ ਰਹਿਤਾ। ਕਲਿਆਣ ਸਰੂਪ ਵਿਚ ਜੁੜੇ ਹੋਏ ਗੁਰੂ ਅਰਜਨ ਸਾਹਿਬ ਹਰਿਮੰਦਰ ਸਾਹਿਬ ਇੱਕ ਹਿੱਸੇ ਵਿਚ ਬਹਿੰਦੇ ਰਹੇ ਸੰਗਤਾਂ ਦੇ ਨਾਲ ਜੁੜ ਕੇ। ਉਸ ਦਿਨ ਤੋਂ ਆਪ ਗੁਰਤਾ ਗੱਦੀ ਤੇ ਨਹੀਂ ਬੈਠੇ, ਗੁਰੂ ਗ੍ਰੰਥ ਸਾਹਿਬ ਨੂੰ ਬਿਠਾਇਆ ਹੈ। ਭੱਟਾਂ ਦੇ ਸਵਈਏ ਗੁਰੂ ਕੀ ਬਾਣੀ ਪੜ੍ਹ ਕੇ ਦੇਖੀ, ਇੰਨਾ ਸਤਿਕਾਰ ਆਪਣੇ ਹੁੰਦੀ ਆ। ਗੁਰੂ ਅਰਜਨ ਸਾਹਿਬ ਜੀ ਕਰ ਰਹੇ ਨੇ, ਜਿਨ੍ਹਾਂ ਤੋਂ ਬਾਅਦ ਪੰਜ ਸਤਿਗੁਰੂ ਵਿਅਕਤੀਗਤ ਗੁਰੂ ਪੰਜ ਸਰੂਪਾਂ ਵਿਚ ਜੋਤ ਵਰਤਣੀ ਹੈ ਤੇ ਫਿਰ ਗੁਰਤਾ ਗੱਦੀ ਦਿੱਤੀ ਹੈ। ਇਹ ਸਤਿਕਾਰ ਪਹਿਲੇ ਪਾਤਸ਼ਾਹ ਤੋਂ ਲੈ ਕੇ ਗੁਰੂ ਕੀ ਬਾਣੀ ਦਾ ਹੈ। ਸੋ ਗੁਰੂ ਪਿਆਰਿਓ, ਸਤਿਗੁਰੂ ਛੇਵੇਂ ਪਾਤਸ਼ਾਹ ਜੀ ਨੇ ਕਿੰਨਾ ਆਦਰ ਕੀਤਾ। ਇੱਕ ਜਪਜੀ ਸਾਹਿਬ ਦਾ ਪਾਠ ਪਾਏ ਕੋਈ ਸੁਣਾਓ, ਦੂਸਰਾ ਜੰਗ ਫਤਿਹ ਕਰਕੇ ਸ੍ਰੀ ਹਰਗੋਬਿੰਦਪੁਰ ਸਾਹਿਬ ਛੇਵੇਂ ਪਾਤਸ਼ਾਹ ਦਾ ਅਨੋਖਾ ਫਰਮਾਨ। ਸਾਰੀਆਂ ਹੀ ਸਿੱਖ ਜਿਹੜੇ ਸਨ ਉਹ ਬੜਾ ਪਾਠ ਕਰਦੇ ਸਨ, ਬਾਣੀ ਕੰਠ ਸੀ, ਪਰ ਕਿਹੜਾ ਉੱਠ ਕੇ ਕਹਿ ਦੇਵੇ ਮੈਨੂੰ ਕੰਠ ਹੈ, ਫਿਰ ਮਾਣ ਹੋ ਜਾਵੇਗਾ। ਦੂਸਰਾ ਫਰਮਾਨ ਹੋਇਆ, ਤੀਸਰੀ ਵਾਰੀ ਅਖੀਰ ਭਾਈ ਗੋਪਾਲ ਲਾਲ ਉੱਠਿਆ, ਗੁਰੂ ਕਾ ਬੱਚੇ ਨਿਸਫਲ ਨਾ ਜਾਵੇ, ਹਜ਼ੂਰ ਕਰੋ ਕਿਰਪਾ, ਸਿੱਖ ਦੀ ਬੇਨਤੀ, ਹਜ਼ੂਰ ਕਰੋ ਕਿਰਪਾ, ਤੁਹਾਡਾ ਬਚਨ ਹੋਵੇ ਸਫਲਾ, ਤੁਸੀਂ ਬੈਠੋ ਦਾਸ ਦੀ ਰਸਨਾ ਤੇ ਆਪਣੀ ਤੁਰਕੀ ਬਾਣੀ ਦਾ ਪਾਠ ਆਪ ਹੀ ਸ਼ੁੱਧ ਕਰਾ ਲਓ ਤੇ ਆਪ ਹੀ ਕਿਰਪਾ ਕਰਕੇ ਸੁਣ ਲਓ। ਸਿੱਖ ਦੀ ਬੇਨਤੀ ਦੀ ਅੱਖਰ ਚਿੱਤ ਕੀਤੀ ਹੈ, ਤੁਹਾਡੀ ਤੁਰਕੀ ਬਾਣੀ ਤੁਸੀਂ ਦਾਸ ਤੇ ਹਿਰਦੇ ਵਸੋ ਤੇ ਰਸਨਾ ਤੇ ਵਸ ਕੇ ਆਪਣੀ ਬਾਣੀ ਦਾ ਆਪ ਹੀ ਸ਼ੁੱਧ ਪਾਠ ਕਰਾ ਲਓ ਤੇ ਆਪ ਹੀ ਸੁਣ ਲਓ। ਇਹ ਨਹੀਂ ਕਿ ਮੈਂ ਸੁਣਾਵਾਂਗਾ ਜੀ, ਹਜ਼ੂਰ ਕਹਿੰਦੇ ਸੁਣਾਓ ਭਾਈ ਗੋਪਾਲਾ ਜੀ। ਪਾਠ ਕਰਨ ਲੱਗਾ ਭਾਈ ਗੋਪਾਲਾ, ਹਜ਼ੂਰ ਕਹਿਣਗੇ ਠਹਿਰ, ਆਪਣੇ ਨਾਲੋਂ ਉੱਚਾ ਸਿੰਘਾਸਨ, ਭਾਈ ਗੋਪਾਲੇ ਦਾ ਆਪਣੇ ਨਾਲੋਂ ਉੱਚਾ ਸਿੰਘਾਸਨ, ਇੱਥੇ ਬੈਠ। ਭਾਈ ਹੈਰਾਨ ਹੋ ਗਿਆ, ਸਾਰੇ ਮਹਾਰਾਜ ਉੱਚਾ, ਜਪਜੀ ਸਾਹਿਬ ਪੜ੍ਹਨਾ ਇਹਨੇ, ਜਪਜੀ ਸਾਹਿਬ ਦਾ ਸਤਿਕਾਰ ਕਰਨਾ, ਉੱਚਾ ਬੈਠਣਾ। ਉੱਚੀ ਥਾਂ ਤੇ ਭਾਈ ਗੋਪਾਲੇ ਨੂੰ ਬਿਠਾ ਕੇ ਪਾਠ ਸ਼ੁਰੂ ਕਰਾ ਦਿੱਤਾ। ਜਦੋਂ ਭਾਈ ਸਾਹਿਬ ਦੇ ਪਾਠ ਆਰੰਭਿਆ, ਨਮਸਕਾਰ ਕੀਤੀ ਹੈ ਗੁਰੂ ਨਾਨਕ ਸਾਹਿਬ ਨੂੰ, ਛੇਵੇਂ ਪਾਤਸ਼ਾਹ ਜਪਜੀ ਸਾਹਿਬ ਨੂੰ ਨਮਸਕਾਰ ਕੀਤੀ। ਸਿੱਖ ਬੈਠੇ ਨੇ ਮਾਨੋ ਦੇਵਤੇ ਨੇ, ਪਰ ਦੇਵਤਿਆਂ ਕੋਲ ਤਾਂ ਸ਼ਸਤਰ ਤੇ ਦਾੜੇ ਕੇਸ ਹੈਗੇ ਕਿ ਨਹੀਂ, ਇਹ ਤਾਂ ਗੁਰੂ ਕੇ ਸਿੱਖਾਂ ਦੇ ਮੁਸ਼ਹਿਰੇ ਕੁੰਦੇ ਦਾੜੇ ਪ੍ਰਕਾਸ਼ ਹੋਏ ਖੁੱਲੇ, ਔਰ ਢਾਲਾਂ ਤੇ ਤਲਵਾਰਾਂ ਤੇ ਬਰਸ਼ੀਆਂ ਤੇ ਨੇਜੇ, ਪਰ ਹੁਣ ਨਾਲ ਸਿਮਰਨ ਹੈ ਕੇਵਲ, ਸੁਣ ਰਹੇ ਨੇ ਪਾਠ ਸੰਪੂਰਨ ਹੋਣ ਲੱਗਾ। ਭਾਈ ਗੋਪਾਲੇ ਬਾਰੇ ਛੇਵੇਂ ਪਾਤਸ਼ਾਹ ਲੱਗੇ ਵਿਚਾਰਨ, ਭਾਈ ਗੋਪਾਲੇ ਨੂੰ ਕੀ ਦੇਈਏ, ਰਿਧੀਆਂ ਸਿੱਧੀਆਂ ਨਹੀਂ ਮੋਹ ਵਿਚ ਫਸੇਗਾ, ਲੰਬੀ ਉਮਰ ਅਖੀਰ ਮਰੇਗਾ, ਸਵਰਗ ਦਾ ਰਾਜ ਨਹੀਂ ਇਹ ਗੌਤਮ ਦੇ ਘਰ ਚਲਾ ਜਾਵੇਗਾ, ਕੀ ਦੇਈਏ। ਤਿੰਨਾਂ ਲੋਕਾਂ ਚ ਕੋਈ ਚੀਜ਼ ਨਹੀਂ ਜਿਹੜੀ ਇੱਕ ਜਪਜੀ ਸਾਹਿਬ ਦੇ ਸ਼ੁੱਧ ਪਾਠ ਦੇ ਬਦਲੇ ਭਾਈ ਗੋਪਾਲੇ ਤੇ ਬਖਸ਼ਿਸ਼ ਹੋਵੇ। ਤਿੰਨਾਂ ਲੋਕਾਂ ਵਿਚ ਕੋਈ ਚੀਜ਼ ਨਹੀਂ ਗੁਰੂ ਪਿਆਰਿਓ। ਭਾਈ ਗੋਪਾਲਾ ਜੀ ਨੂੰ ਸੰਕਲਪ ਫੁਰਿਆ, ਛੇਵੇਂ ਪਾਤਸ਼ਾਹ ਕੀ ਸੰਕਲਪ ਫੁਰਿਆ, ਕਹਿੰਦੇ ਇਹਨਾਂ ਨੂੰ ਸੱਤਵੇਂ ਥਾਂ ਤੇ ਗੁਰਤਾ ਗੱਦੀ ਬਖਸ਼ ਦੇ। ਗੁਰਤਾ ਗੱਦੀ ਇੱਕ ਜਪਜੀ ਸਾਹਿਬ ਦਾ ਸ਼ੁੱਧ ਪਾਠ ਸੁਣਾਉਣ ਦੇ ਵੱਟੇ। ਗੁਰੂ ਪਿਆਰਿਓ, ਸਾਡੇ ਨਾਲ ਤਾਂ ਧਰੋਹ ਹੋ ਰਿਹਾ, ਵੈਰ ਹੋ ਰਿਹਾ, ਜਿਹੜੇ ਕਿਹਾ ਜਾ ਰਿਹਾ ਗੁਰੂ ਕੀ ਬਾਣੀ ਨਾ ਪੜੋ, ਗੁਰੂ ਗ੍ਰੰਥ ਸਾਹਿਬ ਤੋਂ ਪਾਸੇ ਚਲੇ ਜਾਓ, ਸ਼ਾਇਦ ਧਰਮਰਾਜੇ ਨਾਲ ਜਾਂ ਨਰਕਾਂ ਨਾਲ ਕੋਈ ਸੰਬੰਧ ਜੋੜਿਆ ਹੋਣਾ, ਕਿਉਂ ਭਰਨੇ ਨੇ ਜ਼ਰੂਰ। ਵਿਚਾਰ ਕਰੋ, ਆਪਣੇ ਚਿੱਤ ਵਿਚ ਆਪਣਾ ਇਤਿਹਾਸ ਪੜਿਆ ਕਰੋ ਜ਼ਰੂਰ। ਛੇਵੇਂ ਪਾਤਸ਼ਾਹ ਗੁਰਤਾ ਗੱਦੀ ਦੇਣ ਤੱਕ ਪਹੁੰਚਦੇ ਨੇ, ਭਾਈ ਗੋਪਾਲੇ ਨੂੰ ਚਿੱਤ ਵਿਚ ਸੰਕਲਪ ਫੁਰਿਆ, ਭਾਗਮਲ ਦੇ ਆਏ ਹੋਏ ਪੰਜ ਘੋੜਿਆਂ ਵਿਚੋਂ ਇੱਕ ਹਜ਼ੂਰ ਨੇ ਰੱਖਿਆ, ਤਿੰਨ ਸਿੱਖਾਂ ਨੂੰ ਵੰਡੇ, ਪੰਜਵਾਂ ਹਾਲੇ ਘੋੜਾ ਖਾਲੀ ਹੈ, ਉਹ ਨੀ ਕਿਸੇ ਨੂੰ ਦਿੱਤਾ, 1.25 ਲੱਖ ਦੀ ਕੀਮਤ ਦਾ, ਜੇ ਕਿਤੇ ਉਹ ਦੇਣ ਉਹ ਤੇ ਚੜ ਕੇ ਮੈਂ ਤੁਰਕਾਂ ਦਾ ਨਾਸ ਕਰਾਂ ਮੈਦਾਨ ਜੰਗ ਵਿਚ। ਹਜ਼ੂਰ ਮੁਸਕੜਾਏ, ਗੋਡਾ ਜਿਹੜਾ ਚੱਕਿਆ ਸੀ ਉਹ ਥੱਲੇ ਟਿਕਾ ਲਿਆ। ਭੋਗ ਪੈਣ ਲੱਗਾ ਹੈ। ਭਾਈ ਗੋਪਾਲਾ ਤੇ ਗੁਰੂ ਹਰਗੋਬਿੰਦ ਸਾਹਿਬ ਤੇ ਸੰਗਤ ਸੀਸ ਨੂੰ ਆਉਣ ਲੱਗੀ ਹੈ। ਪੜੋ ਪੰਕਤੀਆਂ,
ਜਿੰਨੇ ਨਾਮ ਧਿਆਇਆ ਗਏ ਮੁਸਕਤ ਕਾਲ, ਨਾਨਕ ਤੇ ਮੁਖ ਉਜਲੇ ਖੇਤੀ ਛੁੱਟੀ ਨਾਲ।
ਸੀਸ ਨੇ ਭਾਈ ਗੋਪਾਲਾ ਚੱਟ ਥੱਲੇ ਉਤਰਿਆ, ਛੇਵੇਂ ਪਾਤਸ਼ਾਹ ਦੇ ਚਰਨਾਂ ਬੈਠ ਕੇ ਆਇਆ। ਵਾਹ ਆਸ਼ਚਰਜ, ਧੰਨ ਅਕਾਲ ਪੁਰਖ, ਧੰਨ ਉਹਨਾਂ ਦਾ ਸਰਗੁਣ ਸਰੂਪ ਗੁਰੂ ਨਾਨਕ ਸਾਹਿਬ, ਧੰਨ ਗੁਰੂ ਨਾਨਕ ਸਾਹਿਬ ਦੀ ਬਾਣੀ, ਧੰਨ ਸਾਡਾ ਸਿੱਖ ਜਿਸ ਦੀ ਰਸਨਾ ਤੋਂ ਅਸੀਂ ਸੁਣੀ। ਆਸ਼ਚਰਜ ਬਿਸਮਾਰ ਅਦਭੁਤ, ਇਹ ਬਚਨ ਕਹਿ ਕੇ ਹਜ਼ੂਰ ਫਿਰ ਆਪਣੇ ਨੇਤਰ ਕਵਲ ਮੀਚ ਕੇ ਬਾਣੀ ਦੇ ਆਨੰਦ ਵਿਚ ਲੀਨ ਹੋ ਬੈਠੇ। ਕੁਝ ਸਮੇਂ ਤੋਂ ਬਾਅਦ ਨੇਤਰ ਕਵਲ ਖਿੜੇ, ਭਾਈ ਗੋਪਾਲਿਆ ਘੋੜੇ ਦੀ ਇੱਛਾ ਲਿਆ, ਭਾਈ ਬੀਬੀ ਚੰਦ ਘੋੜਾ ਲੈਣ ਚੱਲਿਆ, ਸ਼ੇਰ ਉੱਠ ਕੇ ਠਹਿਰ, ਉਹਦੇ ਉੱਪਰ 1.25 ਲੱਖ ਰੁਪਏ ਦੀ ਉਹ ਕਾਠੀ ਜਿਹੜੇ ਤੇ ਹੀਰੇ ਮੋਤੀ ਜਵਾਹਰਾਤ ਜੜੇ ਹੋਏ ਨੇ ਉਹ ਪਾ ਕੇ ਲਿਆਉਂਦੀ। ਬਿਨਾਂ ਕਾਠੀ ਤੋਂ ਘੋੜੇ ਦੇਈਏ ਭਾਈ ਗੋਪਾਲਿਆ ਨੂੰ, ਜਪਜੀ ਸਾਹਿਬ ਦਾ ਸੁੱਧ ਪਾਠ ਸੁਣਾਉਣ ਵਾਲੇ ਗੁਰਮੁਖ ਨੂੰ ਲਿਆ ਉਹ ਕਾਠੀ ਪਾ ਕੇ, ਫਿਰ ਤੇਜ਼ੀ ਨਾਲ ਦੌੜ ਲੱਗਾ ਭਾਈ ਬਿਰੀ ਚੰਦ। ਖੈਰ ਭਾਈ ਉਹਦੇ ਉੱਪਰ ਇੱਕ ਫੁਰਜੀ ਗੂਣ, ਉਹਦੇ ਵਿੱਚ ਮੋਹਰਾਂ ਭਰ ਕੇ ਲਿਆ, ਭਾਈ ਦੇ ਪਰਿਵਾਰ ਨੂੰ ਬਖਸ਼ਣਗੇ, ਆਹ ਲੋਕ ਉਜਲਾ ਕਰੀਏ, ਫਿਰ ਪ੍ਰਲੋਕ ਵੀ ਉਜਲਾ ਕਰਨਾ ਹੈ। ਭਾਈ ਬੀਬੀ ਚੰਦ ਸਾਡਾ ਖਾਸ ਚੋਗਾ ਲੈ ਆ ਵੀ ਅਸੀਂ ਅੱਜ ਇਹਨੂੰ ਸਿਰੋਂ ਪਾਓ ਬਖਸ਼ਣ। ਆ ਗਈਆਂ ਸਾਰੀਆਂ ਚੀਜ਼ਾਂ ਗੁਰੂ ਕੇ ਸਿੱਖ, ਇੱਕ ਪਾਸੇ ਰਬਾਬ ਹੈ ਹੱਥ ਵਿਚ ਬਾਬਕਰ ਬਾਬੀ, ਇੱਕ ਪਾਸੇ ਸ੍ਰੀ ਸਾਹਿਬ ਤੇ ਖੰਡਾ, ਮੈਦਾਨ ਜੰਗ ਵਿਚ ਤੁਰਕ ਵੱਢਣੇ ਨੇ ਧਰਮ ਦੇ ਵਿਰੋਧੀ, ਤੇ ਗੁਰੂ ਕੇ ਦੀਵਾਨ ਵਿਚ ਕੀਰਤਨ ਕਰਨਾ ਹੈ, ਕੀਰਤਨ ਕਰਨਾ। ਇਹ ਦੋਵੇਂ ਇਕੱਠੀਆਂ ਦਾਤਾਂ ਧੰਨ ਗੁਰੂ ਹਰਗੋਬਿੰਦ ਸਾਹਿਬ ਤੁਸੀਂ ਬਖਸ਼ਣ ਵਾਲੇ, ਮਿਹਰਾਂ ਕਰਨ ਵਾਲੇ। ਸੋ ਗੁਰੂ ਪਿਆਰਿਓ, ਆ ਗਈਆਂ ਸਾਰੀਆਂ ਚੀਜ਼ਾਂ, ਆ ਭਾਈ ਗੋਪਾਲਿਆ, ਆ ਲੈ ਭਾਈ 1.25 ਲੱਖ ਦੀ ਕੀਮਤ ਵਾਲਾ ਘੋੜਾ, ਆਵੇ ਕਾਠੀ, ਆ ਲੈ ਧੰਨ ਦੀ ਫੁਰਜੀ। ਪ੍ਰਸੰਨ ਹੋਇਆ, ਹੁਣ ਆ ਅਸੀਂ ਆਪਣੇ ਵੱਲੋਂ ਤੈਨੂੰ ਦਈਏ, ਤਾਂ ਤੇਰੀ ਮੰਗ ਸੀ ਨਾ, ਤੇਰੀ ਮੰਗ ਸੀ ਮੈਨੂੰ ਘੋੜਾ ਮਿਲੇ, ਹੁਣ ਸਾਡੀ ਰੀਝ ਵੀ ਵੇਖ ਕਿੱਡੀ ਵੱਡੀ ਹੈ, ਆ ਉਹਦੇ ਨੇੜੇ ਦੇਣ ਤਾਂ ਲੱਗੇ ਸੀ ਗੁਰਤਾ ਗੱਦੀ, ਪਰ ਚੰਗਾ ਉਹ ਜਿਨ੍ਹਾਂ ਦੇ ਭਾਗਾਂ ਵਿਚ ਹੈ, ਪਰ ਸਿੱਖੀ ਉਹ ਉਲਟ ਨਹੀਂ ਗੁਰਤਾ ਗੱਦੀ, ਸਿੱਖੀ ਦੇ ਅਨੁਸਾਰ ਹੈ ਗੁਰਤਾ ਗੱਦੀ, ਜਿਹਨੂੰ ਅਸੀਂ ਸਿੱਖੀ ਦੇ ਦਿੱਤੀ ਉਹਦੇ ਕੋਲੋਂ ਕੁਛ ਲੁਕਾਇਆ ਕਰੇ। ਹਉ ਅਧੀਨ ਹਾਂ ਭਗਤ ਦਾ, ਪਹੁੰਚ ਨਹੰਗਾ ਭਗਤੀ ਦਾਵੇ, ਸਿੱਖਾਂ ਦੇ ਅਧੀਨ ਹਾਂ, ਸਿੱਖਾਂ ਤੋਂ ਪਾਸੇ ਨਹੀਂ ਮੈਂ। ਆ ਸਿਰੋਂ ਪਾਓ ਪੈਣ ਲੱਗਾ ਜੀ ਗੱਲ ਵਿਚ ਖਾਲਸਾ ਜੀ, ਸਿਰੋਂ ਪਾਓ, ਪਹਿਰ ਸਿਰ ਪਾਓ ਸੇਵਕ ਜਨ ਮੇਲੇ, ਨਾਨਕ ਪ੍ਰਗਟ ਪਹਾਰੇ। ਇੱਕ ਬੇਨਤੀ ਕਰ ਦੇਵਾਂ, ਸਿਰੋਂ ਪਾਓ ਦਿੱਤਾ ਜਾਂਦਾ ਗੁਰੂ ਕੀ ਹਜ਼ੂਰੀ ਵਿਚੋਂ, ਤੇ ਅੱਖਰ ਵਰਤੇ ਜਾਂਦੇ ਨੇ ਗਲਤ। ਆ ਫਲਾਨੇ ਨੂੰ ਸਿਰੋਂ ਪਾਓ ਜੀ ਤੁਛ ਭੇਟਾ, ਸਿਰੋਂ ਪਾਓ ਜੀ ਤੁਛ ਭੇਟਾ, ਸਾਡੀ ਪ੍ਰਵਾਨ ਕਰ ਲੈਣਗੇ ਤੇ ਸ਼ਾਇਦ ਨਾ ਕਰਨਗੇ। ਕਿੱਡੀ ਅਨੋਖੀ ਗੱਲ, ਆ ਜੀ ਸਾਡੀ ਤੁਛ ਜੀ ਭੇਟਾ, ਜਵਾਨੀ ਜੀ ਭੇਟਾ, ਸਿਰੋਂ ਪਾਓ ਹੈ ਗੁਰੂ ਘਰ ਵੱਲੋਂ। ਉਹ ਗੁਰੂ ਕੀ ਪਹਿਲਾਂ ਤਾਂ ਚੀਜ਼ ਉਹਨੂੰ ਭੇਟਾ ਕਹਿਣਾ, ਭੇਟਾ ਵੱਡੇ ਨੂੰ ਕਰੀਦੀ ਹੈ, ਭੇਟਾ ਵੱਡੇ ਨੂੰ ਹੁੰਦੀ ਹੈ, ਸਿਰੋਂ ਪਾਓ ਛੋਟੇ ਨੂੰ ਮਿਲਦਾ। ਗੁਰੂ ਘਰ ਦਾ ਸਿਰੋਂ ਪਾਓ ਮਿਲਣਾ ਗੁਰੂ ਘਰ ਦੇ ਚੌਕੀਦਾਰ ਨੂੰ, ਸੇਵਾਦਾਰ ਨੂੰ, ਝਾੜੂ ਬਰਦਾਰ ਨੂੰ, ਉਹਨੂੰ ਕਹਿਣਾ ਇਹ ਤੁਛ ਭੇਟਾ, ਇਹ ਗੁਰੂ ਕੇ ਸਿਰੋਂ ਪਾਓ ਨਾਲੋਂ ਵੱਡਾ ਹੈ, ਅਗਲਾ ਜਿਹਨੂੰ ਦੇਣਾ। ਭੇਟਾ ਅੱਖਰ ਨਾਲੇ ਸਿਰੋਂ ਪਾਓ, ਤੇ ਤੇਰੇ ਸਿਰ ਤੇ ਬਖਸ਼ਿਸ਼ ਕਰਨੀ ਹੈ, ਨਾਲੇ ਅੱਖਰ ਭੇਟਾ, ਦੋਵੇਂ ਅੱਖਰ ਇਕੱਠੇ ਗਲਤ ਹੈ। ਵਿਚਾਰ ਕਰੋ, ਅਫਸੋਸ ਕਿ ਅਸੀਂ ਗੁਰਮਤ ਦੀ ਪੜ੍ਹਾਈ ਤੇ ਪ੍ਰਚਾਰ ਵੱਲੋਂ ਬੜੇ ਦੂਰ ਹਾਂ। ਸਿਰੋਂ ਪਾਓ ਨੂੰ ਤੁਛ ਭੇਟਾ ਕਹਿਣਾ, ਇਹ ਗੁਰੂ ਕੇ ਸਤਿਕਾਰ ਵਿਚ ਵੱਡਾ ਫਰਕ। ਇਹ ਸਿਰੋਂ ਪਾਓ ਗੁਰੂ ਘਰ ਦੀ ਬਖਸ਼ਿਸ਼, ਫਲਾਨਾ ਸਿੰਘ ਆ ਕੇ ਆਪਣੇ ਸਿਰ ਤੇ ਰੱਖ ਕੇ ਵੱਡਾ ਭਾਗਾਂ ਵਾਲਾ ਬਣੇ, ਇਹ ਅੱਖਰ ਵਰਤੇ ਚਾਹੀਦੇ ਹੈ। ਅਖੇ ਨਹੀਂ, ਅਖੇ ਪ੍ਰਵਾਨ ਕਰਨਗੇ, ਖਬਰੇ ਉਹ ਕਹਿ ਦੇਵੇ ਮੈਨੂੰ ਪ੍ਰਵਾਨ ਹੀ ਨਹੀਂ ਗੁਰੂ ਘਰ ਦਾ ਸਿਰੋਂ ਪਾਓ, ਫਿਰ ਉਹ ਸਿੱਖ ਹੈ ਜਿਹੜਾ ਗੁਰੂ ਘਰ ਦੀ ਬਖਸ਼ਿਸ਼ ਨਹੀਂ ਲੈਂਦਾ। ਅਨੋਖੇ ਹੀ ਅੱਖਰ ਵੇਖ ਕੇ ਆਸ਼ਚਰਜ ਰਹਿ ਜਾਏਗਾ, ਆਪ ਆਜ ਤੈਨੂੰ ਸਿਰੋਂ ਪਾਓ ਦੇਵੀ। ਹੁਣ ਸਿਰੋਂ ਪਾਓ, ਸਿਰ ਤੋਂ ਲੈ ਕੇ ਪੈਰਾਂ ਤੱਕ ਆਪਣੇ ਸੇਵਕ ਦੇ ਪਰਦੇ ਢੱਕਣ ਵਾਲਾ ਪ੍ਰੇਮ ਪਟੋਲਾ ਤਾਂ ਐਸਾ ਦਿੱਤਾ, ਢੱਕਣ ਤੂੰ ਪਾਤ ਮੇਰੀ। ਭਾਈ ਗੋਪਾਲੇ ਸੀਸ ਤੇ ਰੱਖ ਕੇ ਗੱਲ ਪਾ ਕੇ ਹਜ਼ੂਰ ਕਹਿਣਗੇ, ਭਾਈ ਗੋਪਾਲਿਆ ਇੱਕ ਜਪਜੀ ਸਾਹਿਬ ਦਾ ਸ਼ੁੱਧ ਪਾਠ ਸੁਣਾਏ ਗੁਰੂ ਕੇ ਸਿੱਖਾ, 84 ਦੇ ਗੇੜੇ ਵਿੱਚ ਮੁੜ ਕੇ ਨਹੀਂ ਆਵੇ। ਗੁਰੂ ਕੇ ਸਿੱਖਾ ਇੱਥੇ ਹੀ ਬਸ ਨਹੀਂ, ਸਾਡਾ ਚਿੱਤ ਹੋਰ ਪੁੱਛ ਰਿਹਾ, 21 ਕੁਲਾਂ ਤੇਰੀਆਂ ਸਤਖੰਡ ਨੂੰ ਜਾਣ। ਇੱਕ ਜਪਜੀ ਸਾਹਿਬ ਦਾ ਸ਼ੁੱਧ ਪਾਠ ਸੁਣਾਉਣ ਵਾਲਿਆ ਕਿਤੇ ਮਾਮੂਲੀ ਜੀ ਗੱਲ ਹੈ? ਨਹੀਂ ਨਹੀਂ, ਇਹ ਵੀ ਗਿਣਤੀ ਮਿਣਤੀ ਦੀ ਗੱਲ ਹੈ। ਜਦੋਂ ਤੋਂ ਲੈ ਕੇ ਸ੍ਰਿਸ਼ਟੀ ਬਣੀ, ਤਦੋਂ ਤੋਂ ਲੈ ਕੇ ਜਿਸ ਕੁਲ ਵਿੱਚ ਤੂੰ ਜੰਮਿਆ, ਉਸ ਕੁਲ ਦੇ ਸਾਰੇ ਜੀਵ ਜੰਤਾਂ ਦਾ ਉਧਾਰ ਕਰਕੇ ਸੱਚਖੰਡ ਨੂੰ ਭੇਜਿਆ। ਇੱਕ ਜਪਜੀ ਸਾਹਿਬ ਦੇ ਪਾਠ ਤੇ ਵੱਟੇ ਤੇਰੇ ਗੁਰੂ ਘਰ ਵਿੱਚ
ਇਹ ਬੋਲੇ ਸੋ ਨਿਹਾਰ।
ਗੁਰੂ ਪਿਆਰਿਓ, ਛੇਵੇਂ ਪਾਤਸ਼ਾਹ ਦੇ ਹਿਰਦੇ ਵਿੱਚ ਗੁਰੂ ਕੀ ਬਾਣੀ ਦਾ ਆਦਰ ਤੇ ਸਤਿਕਾਰ ਵੇਖੋ। ਖਾਲਸਾ ਜੀ, ਆਪਣੇ ਵਿੱਚ ਕਿੰਨੇ ਕਿੰਨੇ ਮਾਈ ਭਾਈ ਜਿਨ੍ਹਾਂ ਨੂੰ ਜਪਜੀ ਸਾਹਿਬ ਦਾ ਪਾਠ ਕੰਠ ਹੈ, ਕਿੰਨੇ ਕੁ ਨਿਤਨੇਮੀ ਆ। ਤਹਿੰਦੀ ਕਲਾ ਹੋ ਗਈ ਜੀ, ਤਹਿੰਦੀ ਕਲਾ ਹੋ ਗਈ। ਜਿਸ ਨੂੰ ਰੋਟੀ ਨਾ ਮਿਲੇ, ਪਾਣੀ ਨਾ ਮਿਲੇ, ਖੁਰਾਕ ਨਾ ਮਿਲੇ, ਉਹਨੂੰ ਫਿਰ ਕਹਿ ਰਹੀਏ ਜੀ ਕਮਜ਼ੋਰ ਹੁੰਦਾ ਜਾਂਦਾ, ਕਮਜ਼ੋਰ ਹੁੰਦਾ ਜਾਂਦਾ, ਔਰ ਕਰੇ ਕੀ? ਉਹ ਕੁਦਰਤੀ ਕਮਜ਼ੋਰ ਹੋਣਾ, ਖੁਰਾਕ ਨਹੀਂ ਮਿਲ ਰਹੀ। ਆਤਮਕ ਖੁਰਾਕ ਗੁਰੂ ਕੀ ਬਾਣੀ ਦਾ ਪਾਠ, ਨਿਤਨੇਮ, ਕਥਾ ਤੇ ਕੀਰਤਨ, ਸਿਮਰਨ ਤੇ ਅਭਿਆਸ ਸੀ। ਖਾਲਸਾ ਜੀ, ਛੱਡ ਬੈਠੇ ਹੋ, ਛੱਡ ਬੈਠੇ ਹਾਂ, ਕਮਜ਼ੋਰ ਹੁੰਦੇ ਜਾ ਰਹੇ ਹਾਂ, ਪੈਂਦੀਆਂ ਕਲਾ ਹੋ ਰਹੀਆਂ ਨੇ। ਪੜ੍ਹਿਆ ਕਰੀਏ ਗੁਰੂ ਕੀ ਬਾਣੀ, ਸੁਣਿਆ ਕਰੀਏ ਗੁਰੂ ਕੀ ਬਾਣੀ, ਮੰਨਿਆ ਕਰੀਏ ਗੁਰੂ ਕੀ ਬਾਣੀ, ਕਮਾਇਆ ਕਰੀਏ ਗੁਰੂ ਕੀ ਬਾਣੀ, ਜੀਵਨ ਬਣਾਈਏ ਗੁਰੂ ਕੀ ਬਾਣੀ ਅਨੁਸਾਰ। ਕਦੇ ਟਹਿੰਦੀ ਕਲਾ ਨਹੀਂ, ਕਦੇ ਵੀ ਕਿਸੇ ਪ੍ਰਕਾਰ ਦੀ ਟਹਿੰਦੀ ਕਲਾ ਨਹੀਂ ਹੋ ਸਕਦੀ। ਸੱਤਵੇਂ ਪਾਤਸ਼ਾਹ ਮਹਾਰਾਜ ਵੱਲ ਚੱਲੀਏ। ਸਿੱਖ ਸੰਗਤਾਂ ਕੀਰਤਨ ਕਰਦੀਆਂ ਆ ਰਹੀਆਂ ਨੇ ਜੋਟੀਆਂ ਵਿੱਚ। ਦੁਪਹਿਰ ਹਜ਼ੂਰ ਬਰਾਜੇ ਹੋਏ ਨੇ, ਇੱਕ ਸਿੱਖ ਕਹਿੰਦਾ ਹਜ਼ੂਰ ਬਰਾਜੇ ਨੇ, ਨੇੜੇ ਬਾਣੀ ਪੜ੍ਹਦੇ ਗਏ, ਨਾਰਾਜ਼ ਨਾ ਹੋਣ ਜਾਂ ਉਹਨਾਂ ਦੇ ਆਰਾਮ ਚ ਫਰਕ ਪਾਊ। ਦੂਜਾ ਕਹਿੰਦਾ ਖੁਸ਼ ਹੋਣਗੇ, ਖੁਸ਼ ਬਾਣੀ ਸੁਣ ਕੇ ਨੇੜੇ ਜਾ ਪਹੁੰਚੇ। ਜਿਵੇਂ ਕੱਲ ਸਿੰਘ ਗੂੰਜਾ ਪਾਉਂਦੇ ਸੀ ਗੁਰੂ ਕੀ ਬਾਣੀ ਦੇ ਕੀਰਤਨ ਦੀਆਂ। ਸੋ ਗੁਰੂ ਪਿਆਰਿਓ, ਇਸੇ ਤਰ੍ਹਾਂ ਚਾਅ ਨਾਲ ਪੜ੍ਹਦੇ ਆਉਂਦੇ ਨੇ ਬਾਣੀ। ਹਜ਼ੂਰ ਉੱਠੇ ਨੇ, ਹੜਬੜਾ ਕੇ ਉੱਠੇ ਨੇ। ਸਾਰੇ ਇਤਿਹਾਸ ਪੜ੍ਹ ਕੇ ਵੇਖੋ, ਜਿੰਨੇ ਇਤਿਹਾਸ ਹੁਣ ਤੱਕ ਲਿਖੇ ਗਏ ਨੇ, ਛੇਤੀ ਨਾਲ ਉੱਠੇ। ਆਪ ਜੀ ਦੇ ਪਲੰਘੇ ਦੀ ਬਾਜ ਦੀ ਫੱਟੀ ਦੀ ਚੋਟ ਆਪ ਜੀ ਦੇ ਗੋਡੇ ਦੇ ਉੱਪਰ ਲੱਗੀ। ਸਿੱਖ ਹੈਰਾਨ ਹੋਏ, ਕੁਛ ਡਰੇ ਵੀ, ਹਜ਼ੂਰ ਇੰਨੀ ਕਾਹਲੀ ਤੇ ਤੇਜ਼ੀ ਸੱਟ ਲਵਾ ਲਈ? ਭਾਈ, ਇਹ ਗੁਰੂ ਕੀ ਬਾਣੀ ਤੁਸੀਂ ਪੜ੍ਹਦੇ ਆ ਰਹੇ ਸੀ ਤੇ ਅਸੀਂ ਲੰਮੇ ਪਏ ਸੀ, ਗੁਰੂ ਕੀ ਬਾਣੀ ਦੇ ਅੱਧ ਵਿੱਚ ਫਰਕ ਪੈਂਦਾ। ਹਜ਼ੂਰ, ਇਹ ਤਾਂ ਤੁਹਾਡੀ ਪਹਿਲੇ ਸਰੂਪਾਂ ਦੀ ਉਚਾਰੀ ਹੋਈ ਹੈ। ਗੁਰਮੁਖੋ ਜੀ, ਅਸੀਂ ਨਾ ਸਤਿਕਾਰ ਕਰਾਂਗੇ, ਤੁਸੀਂ ਕਿਵੇਂ ਬਾਣੀ ਦਾ ਅਧੋ ਆ ਗਿਆ? ਗੁਰਸਬਦੀ ਇਹ ਮਨ ਹੋੜੀ ਹੈ, ਸਿਆਣਿਆਂ ਦਾ ਕਥਨ ਹੈ। ਗੁਰੂ ਕੇ ਸ਼ਬਦ ਦੁਆਰਾ ਸੀ ਤੇ ਇਸ ਮਨ ਨੂੰ ਰੋਕਣਾ। ਗੁਰਮੁਖ ਆਪਣਾ ਮਨ ਮਾਰਿਆ, ਸ਼ਬਦ ਕਸਵੱਟੀ ਲਾਏ। ਗੁਰਮੁਖਾਂ ਨੇ ਆਪਣੇ ਮਨ ਦਾ ਮੰਦਾ ਸੁਭਾਅ ਮਾਰ ਲਿਆ, ਸ਼ਬਦ ਦੀ ਕਸੋਟੀ ਤੇ ਪਰਖਦੇ ਨੇ ਜੋ ਗੁਰੂ ਕਾ ਹੁਕਮ ਹੈ ਗੁਰੂ ਕੀ ਬਾਣੀ ਵਿੱਚ। ਮੇਰਾ ਮਨ ਉਸ ਅਨੁਸਾਰ ਹੈ ਕਿ ਨਹੀਂ? ਜਿੰਨਾ ਫਰਕ ਹੈ ਉਨੀ ਪ੍ਰੀਤੀ ਤਿਆਗ ਨੇ। ਫਿਰ ਪਰਖ ਕੇ ਵੇਖਦਾ ਹੈ, ਸੁਨਿਆਰਾ ਕੁਠਾਲੀ ਵਿੱਚ ਪਾ ਕੇ ਫਿਰ ਸੁਨੇਹੇ ਦੀ ਧਾਰ ਪਰਖਦਾ ਹੈ, ਉਹ ਪੱਥਰ ਦੀ ਗੀਟੀ ਦੇ ਉੱਪਰ। ਧਾਰ ਹਾਲੇ ਵੀ ਕੁਛ ਮੈਣੀ ਹੈ, ਪਾਓ ਦੁਬਾਰਾ ਕੁਠਾਲੀ ਵਿੱਚ, ਤੀਸਰੀ ਵਾਰੀ ਪਾਓ। ਜਦੋਂ ਉਹ ਠੀਕ ਹੋ ਗਿਆ, ਫਿਰ ਪਰਖ ਖਜ਼ਾਨੇ ਪਾਇਆ ਸਰਾਫੀ, ਫਿਰ ਨਾ ਹੀ ਪਾਈ ਗਿਆ, ਫਿਰ ਨਹੀਂ ਪਾਇਆ ਗਿਆ। ਗੁਰਸਿੱਖ ਪਰਖਦਾ ਹੈ ਆਪਣੇ ਮਨ ਰੂਪੀ ਸੋਨੇ ਨੂੰ। ਸੀ ਤਾਂ ਸੋਨਾ ਨਾ, ਮਨ ਤੋਂ ਜੋਤ ਸਰੂਪ ਹੈ, ਪਰ ਇਸ ਨੂੰ ਮਾਇਆ ਲਾ ਗਈ, ਭਰਮ ਭੁਲਾ ਗਈ। ਜਨਮ ਜਨਮ ਕੀ ਇਸ ਮਨ ਕੋ ਮਨ ਲਾ ਗਈ, ਕਾਲਾ ਹੋਆ ਸਿਆਹ। ਇੱਕ ਆਦਮੀ ਲੱਕੜਹਾਰਾ, ਲੱਕੜਾਂ ਵੜਦੇ ਦੁਪਹਿਰਾ ਹੋ ਗਿਆ, ਲੱਕੜਾਂ ਚੱਕ ਰਹੀਆਂ ਤੁਰ ਪਿਆ, ਪਰ ਗਰਮੀ ਬੜੀ ਤੇ ਛਾਂ ਦੀ ਦ੍ਰਿਸ਼ ਬੜੀ ਵਧੀ, ਦ੍ਰਿਸ਼ ਦੀ ਛਾਂ ਬੜੀ ਵਧੀਆ। ਰੱਖੀ ਉੱਥੇ ਪੰਡ ਤੇ ਲੰਮਾ ਪੈ ਗਿਆ, ਸੌ ਗਿਆ, ਆਰਾਮ ਆਇਆ, ਉੱਠਿਆ, ਵਿਚਾਰ ਜੀ ਕਰ ਰਿਹਾ ਸੀ। ਕਹਾਵਤ ਹੈ ਕਿ ਪੰਜਾਬੀਆਂ ਦੇ ਹੱਥ ਨਹੀਂ ਚੱਲੇ ਰਹਿੰਦੇ, ਬੰਗਾਲੀਆਂ ਦੀ ਜ਼ਬਾਨ। ਬੰਦਾ ਬੈਠਾ ਹੋਰ ਨਹੀਂ ਤੇ ਪਾਬੀ ਹਿਲਾਈ ਜਾਵੇਗਾ, ਹਾਥੀ ਹਿਲਾਈ ਜਾਵੇਗਾ, ਤਿਨਕਾ ਹੀ ਤੋੜੀ ਜਾਵੇਗਾ। ਪਰ ਆਮ ਬੰਦਾ ਰੱਬ ਦਾ ਪਿਆਰਾ ਨਹੀਂ, ਉਹਨਾਂ ਇੰਦਰੀਆਂ ਤੇ ਕਾਬੂ ਪਾਇਆ ਹੁੰਦਾ, ਇਹ ਵਿਚਾਰ ਕਰ ਰਿਹਾ ਤੇ ਧਰਤੀ ਨੂੰ ਫੋਲ ਰਿਹਾ, ਕੋਈ ਚਿੰਤਾ ਜੀ ਮਨ ਵਿੱਚ ਹੈ, ਵਿੱਚੋਂ ਇੱਕ ਲਾਲ ਨਿਕਲ ਆਇਆ ਕੁਦਰਤੀ ਲਾਲ, ਉਹ ਪਗੜ ਕੇ ਜੇਬ ਵਿੱਚ ਪਾ ਲਿਆ ਤੇ ਜੇਬ ਸੀ ਆ ਮੂਹਰੇ ਵੱਲ। ਅੱਗੇ ਆਇਆ ਨਦੀ ਸੀ, ਨਦੀ ਤੋਂ ਪਾਣੀ ਪੀਣ ਲੱਗਾ, ਖਿਆਲ ਹੀ ਨਹੀਂ ਆਇਆ ਕਿ ਜੇਬ ਵਿੱਚੋਂ ਕੋਈ ਚੀਜ਼ ਡਿੱਗਣਾ ਪਵੇ, ਨੀਵਾਂ ਹੋਇਆ ਤੇ ਉਹ ਲਾਲ ਉਸ ਨਦੀ ਵਿੱਚ ਡਿੱਗ ਗਿਆ। ਅੱਗੇ ਚਲਾ ਗਿਆ ਪਛਤਾਉਂਦਾ ਹੋਇਆ, ਉਸ ਨੂੰ ਆ ਜਾਲਾ ਲੱਗ ਗਿਆ ਜਾਲਾ। ਸੋ ਕਈ ਦਿਨਾਂ ਤੋਂ ਬਾਅਦ ਕਿਤੇ ਉਸਨੇ ਮੱਛੀ ਖਰੀਦੀ, ਉਹ ਲਾਲ ਉਸ ਮੱਛੀ ਨੇ ਨਿਕਲ ਲਿਆ ਸੀ, ਉਸਦੇ ਪੇਟ ਵਿੱਚੋਂ ਨਿਕਲ ਜਾਂਦਾ। ਪ੍ਰਤੀਤ ਹੁੰਦਾ ਹੈ, ਮਣੀ ਵੀ ਕਹਿੰਦੇ ਹਨ, ਅਲੰਕਾਰ ਮਹਾਂਪੁਰਖ ਸੁਣਾਇਆ ਕਰਦੇ, ਮਣੀ ਵੀ ਉਸ ਨੂੰ ਕਿਹਾ ਕਰਦੇ, ਚਿੰਤਾ ਮਣੀ ਮਣੀ। ਉਹ ਵੇਖਿਆ ਕਿ ਕੋਈ ਕੋਈ ਦਮਕੇ ਦੇ ਵਿੱਚ ਜ਼ਰੂਰ ਨਿਕਲਦੀ ਹੈ, ਪਰ ਇਸ ਦੇ ਉੱਪਰ ਮੈਲ ਪਚੈਲ ਦੀ ਹੈ, ਖਬਰੇ ਕੀ ਚੀਜ਼ ਹੈ। ਕੋਲ ਸੀ ਪਿਆ ਹੋਇਆ, ਕੋਲ ਸੀ ਵੱਡਾ ਭਾਰੀ ਪਹਾੜ, ਕਹਿੰਦੇ ਇਹਦੇ ਨਾਲ ਰਗੜ ਕੇ ਵੇਖ ਲਈਏ। ਜਿਵੇਂ ਜਿਵੇਂ ਉਹਨੂੰ ਰਗੜਿਆ, ਤਿਵੇਂ ਤਿਵੇਂ ਚਮਕਾਂ ਤੇ ਦਮਕਾਂ ਨਿਕਲੀਆਂ, ਚਮਕਾਂ ਦਮਕਾਂ ਨਿਕਲਣ ਤੋਂ ਬੜਾ ਹੀ ਅਸਚਰਜ ਹੋਇਆ, ਬਹੁਤ ਬੇਕੀਮਤਾ ਲਾਲ ਪ੍ਰਾਪਤ ਹੋਇਆ। ਇਹ ਹੈ ਦ੍ਰਿਸ਼ਟਾਂਤ ਦਾ ਦ੍ਰਿਸ਼ਟਾਂਤ। ਸਾਡਾ ਮਨ ਰੂਪੀ ਲਾਲ, ਇਹ ਜੀਵ ਰੂਪ ਲੱਕੜਹਾਰਾ ਵਿਚਾਰਾ, ਤੇ ਮਿਹਨਤ ਮੁਸ਼ਕਲ ਹੈ, ਕੀ ਕਰਦਾ ਹੈ, ਕਿਸੇ ਧੂਣੀਆਂ ਤਾਲੀਆਂ, ਜਲ ਤਾਰੇ ਕਰ ਲਏ, ਪੁੱਠਾ ਲਮਕ ਲਿਆ, ਵਰਤ ਰੱਖ ਲਿਆ, ਇਹ ਮਾੜੇ ਮੋਟੇ ਜੇ ਕੰਮ, ਇਹੋ ਜਿਹੇ ਮੁਸ਼ਕਲ ਬਹੁਤੀ ਤੇ ਪ੍ਰਾਪਤੀ ਘੱਟ। ਲੱਕੜਹਾਰੇ ਦੀ ਮਿਹਨਤ ਬਹੁਤੀ ਹੁੰਦੀ ਹੈ ਤੇ ਪ੍ਰਾਪਤੀ ਘੱਟ ਹੁੰਦੀ ਹੈ ਵਿਚਾਰੇ ਦੀ। ਇਹ ਪਾਸੇ ਜਿਹੜਾ ਲੱਗਾ ਹੋਇਆ ਸੀ, ਸੋ ਇਸ ਨੂੰ ਇਹ ਬ੍ਰਹਮ ਵਿਦਿਆ ਰੂਪ ਜਾਂ ਇਹ ਮਨ ਰੂਪੀ ਲਾਲ ਪ੍ਰਾਪਤ ਤਾਂ ਹੋਇਆ ਸੀ ਪਰਮੇਸ਼ਰ ਦੀ ਜੋਤ ਵਾਲਾ, ਪਰ ਇਹ ਆਸਾ ਰੂਪੀ ਨਦੀ ਤੇ ਪਦਾਰਥਾਂ ਰੂਪੀ ਪਾਣੀ ਪੀਣ ਲੱਗ ਪਿਆ। ਆਸਾ ਨਦੀ ਤੇ ਪਦਾਰਥਾਂ ਰੂਪੀ ਪਾਣੀ ਪੀਣ ਲੱਗ ਪਿਆ। ਇਸ ਦਾ ਮਨ ਇਹਦੀ ਬਿਰਤੀ ਇਹ ਉਸ ਨਦੀ ਦੇ ਵਿੱਚ, ਆਸਾ ਰੂਪੀ ਨਦੀ ਵਿੱਚ ਹੀ ਡਿੱਗ ਪਈ ਹੈ। ਇਸ ਸਾਲ ਇੱਕ ਦੁਕਾਨ ਬਣਾਉਣੀ ਹੈ, ਅਗਲੇ ਸਾਲ ਦੂਸਰੀ ਦੁਕਾਨ ਵਾਲੇ ਨਾਲ ਵੀ ਹਿੱਸਾ ਪਾ ਲੈਣਾ, ਅਗਲੇ ਸਾਲ ਹੋਰ ਗੱਲ ਵੱਧ ਜਾਊ, ਅਗਲੇ ਸਾਲ ਹੋਰ, ਉਦੋਂ ਅਗਲੇ ਸਾਲ ਬੱਚਾ ਵੀ ਪੜ੍ਹ ਕੇ ਨੌਕਰੀ ਤੇ ਲੱਗ ਜਾਊ। ਇਹ ਆਸਾ ਲੰਮੀ ਤੋਂ ਲੰਮੀ ਪਦਾਰਥ ਹਨ, ਇਹ ਬੜੇ ਚਿਰ ਤੋਂ ਲੈ ਕੇ ਨਦੀ ਵਗ ਰਹੀ ਹੈ, ਜਦੋਂ ਤੋਂ ਲੈ ਕੇ ਸ੍ਰਿਸ਼ਟੀ ਚੱਲੀ ਤੇ ਜਦੋਂ ਤੱਕ ਸ੍ਰਿਸ਼ਟੀ ਰਹਿਣੀ। ਇਹ ਐਸਾ ਆਸਾ ਨਦੀ ਦਾ ਪ੍ਰਵਾਹ, ਇਹਦੇ ਵਿੱਚੋਂ ਮਨ ਰੂਪੀ ਲਾਲ ਡਿੱਗ ਪਿਆ ਗੁਰੂ ਪਿਆਰਿਓ। ਪਰ ਕਿਸੇ ਸਿਆਣੇ ਰਾਹੀਂ ਇਹਨੂੰ ਪਤਾ ਲੱਗਾ ਕਿ ਤੇਰਾ ਮਨ ਤਾਂ ਵਿਸ਼ੇ ਵਿਕਾਰਾਂ ਵਿੱਚ, ਪਦਾਰਥਾਂ ਵਿੱਚ ਖਚਿਤ ਹੋ ਗਿਆ, ਇੱਥੇ ਸਦਾ ਨਹੀਂ ਰਹਿਣਾ, ਇਸ ਮਨ ਨੂੰ ਪਵਿੱਤਰ ਬਣਾ ਤੇ ਵਾਹਿਗੁਰੂ ਦੇ ਵਿੱਚ ਅੰਤਰੂਆ ਭੇਦ ਹੋਣਾ। ਤੂੰ ਤਾਂ ਆਸਾ ਦੇ ਵਿੱਚ ਹੀ ਖਚਿਤ ਹੋ ਗਿਆ, ਪਦਾਰਥਾਂ ਰੂਪੀ ਜਲ ਵਿੱਚ ਹੀ ਰੁੜ ਗਿਆ, ਖਿਆਲ ਕਰ ਕੁਛ। ਹੱਥ ਵਿੱਚ ਇਹ ਪਕੜਨ ਲੱਗਾ ਉਸ ਮਨ ਰੂਪੀ ਲਾਲ ਨੂੰ, ਉਹਦੇ ਵਿੱਚੋਂ ਕੋਈ ਕੋਈ ਚਮਕ ਤਾਂ ਨਿਕਲਦੀ ਹੈ, ਕਦੇ ਕਦੇ ਮਨ ਇਕਾਗਰ ਹੁੰਦਾ ਤੇ ਕਦੇ ਕਦੇ ਗੁਰੂ ਕੀ ਬਾਣੀ ਸੁਣ ਕੇ ਮਨ ਠਰਦਾ ਹੈ, ਕੀਰਤਨ ਦਾ ਅਸਰ ਹੋ ਜਾਂਦਾ ਹੈ, ਕਥਾ ਦਾ ਅਸਰ ਹੋ ਜਾਂਦਾ ਹੈ, ਹੋਰ ਨਹੀਂ ਤਾਂ ਜਲੂਸ ਵੱਡਾ ਪਾਰੀ ਵੇਖ ਕੇ ਉਦੋਂ ਅਸਰ ਪੈ ਗਿਆ ਹੈ। ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਦੀ ਕੁਰਬਾਨੀ ਵਿੱਚ ਬਰਕਤ, ਸਚਿਆਈ ਫਿਰ ਵੀ ਸਚਿਆਈ ਹੈ। ਭੁਲੇਖਾ ਜਿਹਾ ਪਿਆ ਹੋਇਆ ਸੀ, ਫਲਾਨਾ ਵੀ ਇਹੋ ਜਿਹਾ ਹੋ ਸਕਦਾ, ਟਿਮਕਾ ਵੀ ਹੋ ਸਕਦਾ ਹੈ, ਪਰ ਉਹ ਵਿਚਾਰਨ ਲੱਗਾ ਹੋ ਸਕਦਾ ਹੋਵੇਗਾ, ਪਰ ਲੋਹੇ ਦੇ ਪਿੰਜਰੇ ਵਿੱਚ ਬਹਿਣ ਵਾਲਾ ਨਹੀਂ ਕੋਈ। ਤੇ ਉਹਦੇ ਨਾਲ ਦੇ ਉਹਨੂੰ ਲਾਲਚ ਦੇ ਦਿੱਤਾ ਤੈਨੂੰ ਨਵਾਬ ਤੇ ਸੂਬੇ ਬਣਾਉਣਾ ਹੈ। ਉਹ ਆਂਦੇ ਨਹੀਂ ਅਸੀਂ ਨਹੀਂ ਬਣਨਾ। ਫਿਰ ਉਹ ਕਹਿੰਦੇ ਆਰੇ ਨਾਲ ਚੀਰਨਾ ਤੇ ਦੇਗੇ ਵਿੱਚ ਉਬਾਲਣਾ ਤੇ ਅੱਗ ਵਿੱਚ ਸਾੜਨਾ। ਕਹਿੰਦੇ ਹਾਂ ਗੱਲ ਪ੍ਰਵਾਨ ਆ, ਹਾਂ ਜਿਹੜੀ ਹੋਰ ਨਹੀਂ ਕੋਈ। ਉਹ ਵਿਚਾਰਵਾਨ ਜਿਉਂ ਵਿਚਾਰ ਲੱਗਾ ਕਹਿੰਦੇ ਭੁਲੇਖੇ ਨਾਲ ਹੀ ਮੰਨੀ ਬੈਠੇ ਸੀ, ਫਲਾਨਾ ਵੀ ਇਹੋ ਜਿਹਾ ਹੋ ਸਕਦਾ, ਫਲਾਨਾ ਵੀ ਹੋ ਸਕਦਾ ਹੈ, ਪਰ ਇਹੋ ਜਿਹੇ ਗੁਣ ਜੇ ਕਿਤੇ ਉਹਦੇ ਬੰਦਿਆਂ ਵਿੱਚ ਅਗਾਂਹ ਵੇਖਣੇ ਚਾਹੇ ਤਾਂ ਕੋਈ ਵੀ ਨਹੀਂ। ਇਸ ਵਾਸਤੇ ਨਹੀਂ ਨਹੀਂ, ਗੁਰੂ ਤੇਗ ਬਹਾਦਰ ਸਾਹਿਬ ਹੀ ਸੱਚਾ ਗੁਰਲਾਭ ਦੂਰ ਰਹੇ, ਬਾਕੀ ਭੁਲੇਖਾ ਹੀ ਭੁਲੇਖਾ, ਮੱਖਣ ਸ਼ਾਹ ਵਰਗਾ ਵੀ ਕੋਈ ਪੈਦਾ ਹੋ ਜਾਂਦਾ। ਹੁਣ ਇਹ ਵੇਖਦਾ ਜਿਹੜਾ ਮਨ ਰੂਪੀ ਇਹ ਲਾਲ ਹੈ, ਇਹਦੇ ਦੁਆਲੇ ਖਾਲਸਾ ਜੀ ਮੋਹ ਦਾ ਜਾਲਾ ਪੈ ਗਿਆ। ਮੋਹ ਦਾ ਜਾਲਾ, ਧੀਆਂ ਦਾ ਮੋਹ, ਪੁੱਤਰਾਂ ਦਾ ਮੋਹ, ਸੰਬੰਧੀਆਂ ਦਾ ਮੋਹ, ਆਪਣੀ ਦੇਹ ਦਾ ਹੀ ਮੋਹ ਬੜਾ ਭਾਰੀ। ਹੁਣ ਇਹਦੀਆਂ ਚਮਕਾਂ ਕਢਾਉਣੀਆਂ ਨੇ, ਕੱਢਣੀਆਂ ਨੇ ਜ਼ਰੂਰ। ਉਹ ਸਿਆਣੇ ਸਤਿਗੁਰੂ ਜੀ ਅਥਵਾ ਸਿਆਣੇ ਪੰਜ ਪਿਆਰੇ, ਉਹ ਕਹਿੰਦੇ ਨੇ ਇਹਦਾ ਮੋਹ ਦਾ ਜਾਲਾ ਲਾ ਗੁਰੂ ਕੇ ਪਿਆਰਿਆ, ਪਰ ਇਹ ਗੁਰੂ ਕੀ ਬਾਣੀ ਪਹਾੜ ਦੀ ਨਿਆਈ ਅਚਲ ਹੈ। ਗੁਰੂ ਕਾ ਸ਼ਬਦ, ਗੁਰੂ ਕੇ ਸ਼ਬਦ ਦੇ ਨਾਲ ਇਹਨੂੰ ਰਗੜ ਚੰਗੀ ਤਰ੍ਹਾਂ, ਜਿਵੇਂ ਜਿਵੇਂ ਰਗੜੇਗਾ ਤਿਵੇਂ ਤਿਵੇਂ ਮੋਹ ਦਾ ਜਾਲਾ ਦੂਰ। ਫਿਰ ਇਹਦੇ ਵਿੱਚ ਚਮਕਾਂ ਕਿਹੋ ਜਿਹੀਆਂ ਨਿਕਲ ਗਈਆਂ, ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਮਨ ਹਰ ਜੀ ਤੇਰਾ ਨਾਲ ਹੈ, ਗੁਰਮਤੀ ਰੰਗ ਮਾਣ। ਗੁਰਮਤੀ ਕਸਵੱਟੀ ਤੇ ਪਰਖਣਾ, ਗੁਰਮਤੀ ਕਸਵੱਟੀ ਤੇ ਠੀਕ, ਮੇਰਾ ਮਨ ਗੁਰਮਤੀ ਹੈ, ਮੇਰਾ ਜੀਵਨ ਗੁਰਸਿੱਖੀ ਵਾਲਾ ਹੈ, ਮੇਰਾ ਜੀਵਨ ਗੁਰੂ ਕੇ ਆਸ਼ੇ ਅਨੁਸਾਰ ਹੈ। ਹਜ਼ੂਰ ਕਹਿੰਦੇ ਨੇ ਗੁਰਸਿੱਖ ਮੀਰ ਚਲੋ ਗੁਰ ਚਾਲੀ, ਜੋ ਗੁਰ ਕਹੇ ਸੋਈ ਪਲ ਮਾਨੋ, ਹਰ ਹਰ ਕਥਾ ਨਿਰਾਲੀ। ਜਿਨ੍ਹਾਂ ਗੁਰੂ ਕੇ ਪਿਆਰ ਹਨ, ਇਹ ਜਲਬਾਂ ਲਾਹ ਲਈਆਂ ਨੇ ਮੋਹ ਦੀਆਂ, ਦੇਹ ਦਿਆਸਤੀਆਂ, ਉਹਨਾਂ ਦਾ ਮਨ ਚਮਕੀਲਾ ਪ੍ਰਕਾਸ਼ ਤੇ ਸਹਿਤ, ਉਹਨਾਂ ਨੂੰ ਕੋਈ ਭੁਲੇਖਾ ਪਾ ਹੀ ਨਹੀਂ ਸਕਦਾ। ਉਹਨਾਂ ਬਾਰੇ ਬਚਨਾਂ ਹਨ, ਗਿਆਨ ਅੰਜਨ ਗੁਰਦੀਆ, ਅਗਿਆਨ ਅੰਧੇਰ ਵਿਨਾਸ਼, ਹਰ ਕਿਰਪਾ ਤੇ ਸੰਤ ਪੀਤਿਆ, ਨਾਨਕ ਮਨ ਪ੍ਰਕਾਸ਼। ਸੋ ਗੁਰੂ ਪਿਆਰਿਓ, ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਇਹ ਦਾਤ ਆਪਣੇ ਪਿਆਰਿਆਂ ਨੂੰ ਸਾਨੂੰ ਬਖਸ਼ੀ। ਸੋ ਬੇਨਤੀ ਕਰ ਰਿਹਾ ਹਾਂ, ਸਤਿਯੁਗ ਦੇ ਵਿੱਚ ਵਰਮਾ ਜੀ ਪੈਦਾ ਹੋਏ, ਉਹਨੂੰ ਮਾਣ ਹੋ ਗਿਆ ਕਿ ਮੈਂ ਕੱਲਾ ਆਪਣੇ ਆਪ ਤੋਂ ਪ੍ਰਕਾਸ਼ ਵਾਲਾ ਸਵੰਭੂ ਹਾਂ, ਪਰ ਆਕਾਸ਼ ਪਾਣੀ ਹੋਏ ਨਹੀਂ ਵਰਮਾ, ਠੀਕ ਹੈ ਜਾਂ ਪਾਣੀ ਹੈ ਜਾਂ ਤੂੰ ਹੈ, ਪਰ ਇਸ ਕਵਲ ਤੋਂ ਤੂੰ ਪੈਦਾ ਹੋਇਆ। ਇਹ ਕਹਿਣ ਲੱਗਾ ਛੋਟਾ ਜਿਹਾ ਕਵਲ ਮੈਨੂੰ ਕਿੱਥੋਂ ਪੈਦਾ ਕਰ ਸਕਦਾ, ਪਰਖਦਾ ਹਾਂ। ਦੋ ਵਾਰੀ ਲੱਤ ਮਾਰੀ, ਵੱਡੇ ਦਾ ਸੁਭਾਅ ਹੁੰਦਾ ਛੋਟੇ ਦੀ ਬੇਅਦਬੀ ਨੂੰ ਚੜ ਜਾਣਾ। ਇਹ ਵੀ ਵੱਡਾ ਆਪਣਾ ਮਨੁੱਖ ਵਿੱਚ ਕਿ ਆਪਣੇ ਤੋਂ ਮਾੜੇ ਦੀ ਕੀਤੀ ਬੇਅਦਬੀ ਨੂੰ ਵੀ ਵੱਡਾ ਹੌਸਲਾ ਕਰਕੇ ਜਰ ਜਾਣਾ। ਸ਼ਕਤੀ ਹੋਣੀ, ਤਾਕਤ ਹੋਣੀ ਉਹਨੂੰ ਭੰਨਣ ਤੋੜਨ ਦੀ, ਮਾਰਨ ਦੀ, ਦੁੱਖ ਦੇਣ ਦੀ, ਵੱਟਾ ਲੈਣ ਦੀ, ਪਰ ਕਹਿਣਾ ਨਾ ਇਹ ਵਿਚਾਰਾ ਕੰਮ ਅਕਲਾ, ਇਹਨੂੰ ਸਮਝ ਨਹੀਂ। ਇਹਦੇ ਕੋਲੋਂ ਤਾਂ ਹੋ ਗਈ ਕਿ ਜੇ ਮੈਂ ਵੀ ਇਸੇ ਤਰ੍ਹਾਂ ਕਰਾਂ ਤੇ ਇਹਦੇ ਨਾਲ ਮੇਰਾ ਫਰਕ ਕੀ ਹੋਇਆ। ਜਰ ਲੈਣਾ ਵੱਡਾ ਹੌਸਲਾ, ਜੀਰਾ ਖਰੀਦਾ, ਦਰਵੇਸਾਂ ਨੂੰ ਲੋੜ ਹੀ ਹੈ ਰੁੱਖਾਂ ਦੀ ਜੀਰਾ। ਰੱਬ ਦੇ ਪਿਆਰਾਂ ਨੂੰ ਤਾਂ ਰੁੱਖ ਵਰਗਾ ਜੀਰਾ ਚਾਹੀਦਾ, ਰੁੱਖ ਵਰਗਾ ਵਿਸ਼ ਵਰਗਾ। ਸ਼ਸਤਰ ਤੀਖਣ ਕਾਟ ਡਾਰਿਓ, ਮਨ ਨਾ ਕੀ ਨੋਰੋਸ, ਇੱਟਾਂ ਮਾਰੀਆਂ ਨੇ ਇੱਟਾਂ ਤੇ ਬੇਰੀ ਬੇਰ ਦਿੰਦੀ ਹੈ ਖਾਣ ਨੂੰ, ਜੇ ਸੋਟਾ ਵਗਾ ਕੇ ਮਾਰੀਏ ਤਾਂ ਅੰਬ ਛਕਣ ਵਾਸਤੇ ਅੰਬ ਦਿੰਦਾ, ਲੈ ਵੇ ਤੂੰ ਸੋਟੇ ਮਾਰ ਤੇ ਮੇਰੇ ਕੋਲ ਫਲ ਖਾ ਲੈ। ਇਹ ਹੈ ਰੁੱਖਾਂ ਦਾ ਜੇਰਾ, ਬੜੀ ਔਖੀ ਗੱਲ ਹੈ। ਮਹਾਂਪੁਰਸ਼ ਤੇ ਵੱਡੇ ਕੁਛ ਘਾ ਲੈਣਾ ਬੜਾ ਸੌਖਾ ਹੈ, ਪਰ ਉਹ ਜੀਵਨ ਮਿਲਣਾ ਬੜੀ ਮੁਸ਼ਕਲ ਗੱਲ ਹੈ, ਔਖੀ ਗੱਲ ਹੈ। ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੇ ਗੁਰਸਿੱਖ ਦਾ ਜੇਰਾ ਐਡਾ ਵੱਡਾ ਭਾਰੀ ਹੋਣਾ ਚਾਹੀਦਾ। ਸੋ ਵਰਮਾ ਦੇ ਲੱਤ ਨੂੰ ਦੋ ਵਾਰੀ ਕਬਲ ਨੇ ਸਹਾਰਿਆ, ਤੀਜੀ ਵਾਰੀ ਜਦੋਂ ਲੱਤ ਮਾਰੀ ਤਾਂ ਵਿੱਚੇ ਹੀ ਘੁੰਮਦਾ ਗਿਆ ਜਿਵੇਂ ਖੂਹ ਦੇ ਵਿੱਚ ਰੋੜ ਸਿੱਟੇ ਗਈ, 18 ਯੁੱਗ ਗਿਆ ਥੱਲੇ ਨੂੰ। ਫਿਰ ਬੇਨਤੀ ਕਰਨ ਲੱਗਾ, ਬੌੜੀ ਕਰਨ ਲੱਗਾ, ਫਿਰ 18 ਯੁੱਗਾਂ ਵਿੱਚ ਰੱਬ ਨੇ ਉਹਨੂੰ ਬਾਹਰ ਕੱਢਿਆ। ਉਸ ਬਾਰੇ ਬਚਨਾਂ ਨੇ 36 ਹੀ ਯੁੱਗ ਵਰਤਾ ਗੁਬਾਰ, ਤਾੜੀ ਲਾਈ ਸਿਰ ਜੜਹਾਰ, ਹਜ਼ੂਰ ਫਰਮਾਉਂਦੇ ਨੇ ਫਿਰ ਵੀ ਬ੍ਰਹਮਾ ਨੂੰ ਅੰਤ ਨਹੀਂ ਆਇਆ ਉਸ ਕਮਲ ਦੀ ਨਾਲੀ ਦਾ। ਹਜ਼ੂਰ ਦੇ ਸ੍ਰੀਮੁਖ ਵਾਕ ਹਨ, ਨਾਭ ਕਮਲ ਤੇ ਬ੍ਰਹਮਾ ਉਪਜੈ, ਕਮਲ ਦੀ ਨਾਭੀ ਵਿੱਚੋਂ ਬ੍ਰਹਮਾ ਪੈਦਾ ਹੋਇਆ। ਵੇਦ ਪੜੇ ਮੁਖ ਕੰਠ ਸਵਾਰ, ਤਾਂ ਕੋ ਅੰਤ ਨਾ ਜਾਈ ਲਖਣਾ, ਆਵਤ ਜਾਵਤ ਰਹੇ ਗੁਬਾਰ। ਉਹਦਾ ਅੰਤ ਨਹੀਂ ਪਾ ਸਕਿਆ ਕਮਲ ਦਾ, ਵੇਦਾਂ ਦੀਆਂ ਨੀਚਾ ਉਦੋਂ ਉਚਾਰੀਆਂ ਨੇ। ਫਿਰ ਫਰਮਾਉਂਦੇ ਬ੍ਰਹਮਾ ਕਮਲ ਪਿਆਲ ਨਾ ਪਾਇਆ, ਬ੍ਰਹਮਾ ਜੀ ਨੇ ਕਮਲ ਦਾ ਤਲਾ ਥੱਲਾ ਸਿਰਾ ਨਹੀਂ ਲੱਭ ਸਕਿਆ ਫਿਰ ਵੀ। ਪਰ ਉਸ ਪਰਮੇਸ਼ਰ ਨੇ ਜਦੋਂ ਐਸਾ ਨੂੰ ਕੌਤਕ ਵਿਖਾਇਆ ਫਿਰ ਇਹ ਪਛਤਾਉਣ ਲੱਗਾ। ਤਾਂ ਫਿਰ ਰੱਬ ਨੇ ਬਾਣੀ ਭੇਜੀ, ਰੱਬੀ ਬਾਣੀ, ਆਕਾਸ਼ ਬਾਣੀ ਜਿਸ ਨੂੰ ਕਹੀਦਾ ਹੈ, ਬ੍ਰਹਮਾ ਤਪ ਕਰ ਤਪ ਕਰ ਤਪ ਕਰ। ਇਹ ਤਿੰਨ ਵਾਰੀ ਬਚਨ ਹੋਣ ਤੋਂ 10 ਲੱਖ ਵਾਰਾ ਬ੍ਰਹਮਾ ਨੇ ਤਪ ਕੀਤਾ, ਫਿਰ ਜਾ ਕੇ ਸ੍ਰਿਸ਼ਟੀ ਦੀ ਰਚਨ ਦੀ ਤਾਕਤ ਉਹਦੇ ਵਿੱਚ ਪੈਦਾ ਹੋ। ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਗਵਾਹੀ, ਇਤਿਹਾਸ ਗਵਾਹੀ ਬੇਨਤੀ ਕਰ ਰਿਹਾ ਹਾਂ। ਖਾਲਸਾ ਜੀ, ਇਸੇ ਤਰ੍ਹਾਂ ਇਸ ਤੋਂ ਅਗਾਂਹ ਚੱਲੀਏ, ਜਿਸ ਵੀ ਰਿਸ਼ੀ ਮੁਨੀ ਨੂੰ ਕੋਈ ਬਖਸ਼ਿਸ਼ ਹੋਈ ਹੈ ਉਹ ਕਹਿੰਦੇ ਨੇ ਮੈਨੂੰ ਰੱਬੀ ਹੁਕਮ ਇਹ ਆਇਆ ਹੈ। ਕੁਰਾਨ ਸ਼ਰੀਫ ਨੂੰ ਵੀ ਇੱਕ ਰੱਬੀ ਇਲਹਾਮ ਕਿਹਾ ਗਿਆ, ਇਹ ਰੱਬ ਦਾ ਇਲਹਾਮ ਸਾਨੂੰ ਹੋਇਆ, ਉਹਨਾਂ ਦੇ ਮਤ ਅਨੁਸਾਰ ਉਹ ਠੀਕ ਹੋਵੇਗਾ। ਪਰ ਇਹ ਜੀ ਵਿਚਾਰ ਕੇ ਵੇਖੀਏ, ਜਿਹੜੇ ਵੇਦ ਹਨ ਇਹ ਵੀ ਈਸ਼ਵਰ ਦੇ ਸਵਾਸ ਮੰਨੇ ਗਏ ਹਨ, ਬਿਲਕੁਲ ਠੀਕ ਆ। ਅਸੀਂ ਇੱਦਾਂ ਤੇ ਸ਼ੰਕਾ ਨਹੀਂ ਕਰਦੇ, ਕੋਈ ਠੀਕ ਨੇ। ਉਹ ਤਿੰਨਾਂ ਗੁਣਾਂ ਦਾ ਕਥਨ ਕਰਦੇ ਨੇ, ਤ੍ਰਿਗੁਣ ਵਿਸ਼ਿਆ ਵੇਦਾ ਚਤੁਰ ਸਗੁਣ ਪਵਾਰ, ਜਿਹਨਾਂ ਸ੍ਰੀ ਕ੍ਰਿਸ਼ਨ ਭਗਵਾਨ ਜੀ ਫਰਮਾਉਂਦੇ ਹਨ, ਤਿੰਨਾਂ ਗੁਣਾਂ ਦਾ ਕਥਨ ਕਰਦੇ ਨੇ। ਪਰ ਚੌਥੀ ਅਵਸਥਾ ਰੱਬ ਦੇ ਪਿਆਰਿਆਂ ਕੋਲ ਹੈ, ਸਾਧ ਕੀ ਮਹਿਮਾ ਵੇਦ ਨਾ ਜਾਣੇ, ਜੇਤਾ ਸੁਣੈ ਤੇਤਾ ਬਖਿਆਨੇ। ਪਰ ਇਹ ਜਿਹੜੇ ਚਾਰੇ ਵੇਦ ਨੇ, ਇਹਨਾਂ ਦੇ ਮਹਾਂਵਾਗ ਚਾਰੇ ਬ੍ਰਹਮਾ ਨੂੰ ਸਫੁਰਨ ਹੋਏ, ਮਗਰੋਂ ਇਹਨਾਂ ਦੇ ਭਾਸ਼ ਤੇ ਟੀਕੇ ਜਿਹੜੇ ਨੇ ਇਹ ਮਗਰੋਂ ਰਿਸ਼ੀਆਂ ਮੁਨੀਆਂ ਨੇ ਕੀਤੇ ਨੇ, ਵੇਦਾਂ ਨੇ। 18 ਪੁਰਾਣ ਵਿਆਸ ਜੀ ਨੇ ਰਚੇ ਨੇ, 6 ਸ਼ਾਸਤਰ 6 ਮੁਨੀਆਂ ਨੇ ਰਚੇ ਨੇ। ਪਰ ਗੁਰੂ ਪਿਆਰਿਓ, ਆਪ ਸਾਰੇ ਵੇਦ ਤੁਰ ਤੋਂ ਆਉਣ ਦੇ ਕੇਵਲ ਚਾਰੇ ਮਹਾਂਵਾਕਾਂ ਨੇ ਸਾਡੇ ਕੋਲ ਹੁਣ ਤੱਕ ਇਹ ਸੂਝ ਸਮਝ ਪੈਂਦੀ ਹੈ। ਬਾਕੀ ਉਹਨਾਂ ਦਾ ਪਾਸ਼ ਤੇ ਉਹਨਾਂ ਦੇ ਭਾਵ ਨੂੰ ਲੈ ਕੇ ਅੱਗੇ ਰਿਸ਼ੀਆਂ ਮੁਨੀਆਂ ਦੇ ਉਚਾਰਨ ਕੀਤੀਆਂ ਹੋਈਆਂ ਚੀਜ਼ਾਂ ਨੇ। ਇਸੇ ਤਰ੍ਹਾਂ ਸਿੱਧ ਕਰ ਦਿੱਤਾ ਅੱਜ ਕੱਲ ਰਿਸਰਚ ਵਾਲਿਆਂ ਨੇ ਕਿ ਜਿਹੜੇ ਇਹ ਕੁਰਾਨ ਮਜੀਦ ਹੈ, ਕੁਰਾਨ ਸ਼ਰੀਫ ਹੈ, ਸੋ ਇਹ ਮੁਹੰਮਦ ਸਾਹਿਬ ਤੋਂ 600 ਸਾਲ ਮਗਰੋਂ ਰਚੀ ਗਈ। ਅੰਜੀਰ 8 ਵਾਰੀ ਬਦਲ ਚੁੱਕੀ ਹੈ, 8 ਵਾਰੀ ਈਸਾ ਜੀ ਦੇ ਭਾਵ ਜਿਹੜੇ ਸਨ ਉਹ ਲੈ ਕੇ ਅੱਗੇ ਉਚਾਰਨ ਕੀਤੀ ਹੈ। ਆਪ ਈਸਾ ਜੀ ਨੇ ਕੋਈ ਅੱਖਰ ਆਪਣੀ ਜ਼ਬਾਨੋਂ ਨਹੀਂ ਉਚਾਰਿਆ, ਇੱਕ ਅੱਖਰ ਨੂੰ ਈਸਾ ਜੀ ਨੇ ਆਪ ਨੇ ਕੋਈ ਅੱਖਰ ਉਚਾਰਨ ਕੀਤਾ, ਮਗਰਲਿਆਂ ਨੇ ਉਹਨਾਂ ਦੇ ਜੋ ਖਿਆਲਾਤ ਸਨ ਉਹਨਾਂ ਨੂੰ ਇੱਕ ਥਾਂ ਤੇ ਇਕੱਠਿਆਂ ਕਰਕੇ ਉਹਨੂੰ ਅੰਜੀਰ ਕਹਿ ਦਿੱਤੀ। ਕਈ 100 ਵਰੇ ਈਸਾ ਜੀ ਤੋਂ ਬਾਅਦ ਇਹ ਅੰਜੀਰ ਬਣੀ ਹੈ। ਹੁਣ ਵੀ ਬਦਲ ਦਿੰਦੇ ਨੇ, ਜਦੋਂ ਉਹ ਮੌਕੇ ਨਾਲ ਟਾਕਰਾ ਨਹੀਂ ਨਾ ਖਾਂਦੇ, ਹੋਰ ਉਹਦੇ ਵਿੱਚ ਸੁਭਾਅ ਬਦਲ ਦਿੰਦੇ ਨੇ। ਸੋ ਇਸੇ ਤਰ੍ਹਾਂ ਬਾਕੀ ਦੇ ਧਾਰਮਿਕ ਪੁਸਤਕ ਜਿਹੜੇ ਹਨ, ਸਤਿਕਾਰ ਅਸੀਂ ਉਹਨਾਂ ਦਾ ਕਰਦੇ ਹਾਂ ਜ਼ਰੂਰ, ਗੁਰਮਤ ਵਾਲੇ, ਪਰ ਇਹ ਜ਼ਰੂਰ ਕਹਾਂਗੇ ਕਿ ਉਹਨਾਂ ਲਿਖੀਆਂ ਮੁਨੀਆਂ ਪੈਗੰਬਰਾਂ ਦੀ ਆਪਣੀ ਉਹ ਰਚਨਾ ਨਹੀਂ। ਪਰ ਗੁਰੂ ਗ੍ਰੰਥ ਸਾਹਿਬ ਬਾਰੇ ਕੋਈ ਸ਼ੰਕਾ ਕਰ ਸਕਦਾ ਕਦੇ ਕਿ ਗੁਰੂ ਅਰਜਨ ਸਾਹਿਬ ਨੇ ਆਪ ਹੀ ਬਾਣੀ ਰਚੀ, ਗੁਰੂ ਨਾਨਕ ਸਾਹਿਬ ਨੇ ਆਪ ਨਹੀਂ ਉਚਾਰੀ ਤੇ ਮਗਰੋਂ ਸਿੱਖਾਂ ਨੇ, ਭਾਵੇਂ 700 ਵਾਰਾਂ ਮਗਰੋਂ ਗੁਰੂ ਕੇ ਸਿੱਖਾਂ ਨੇ ਉਸ ਭਾਵ ਨੂੰ ਲੈ ਕੇ ਉਚਾਰਿਆ? ਆਪ ਬਾਣੀ ਉਚਾਰਨ ਕੀਤੀ ਹੈ, ਆਪ ਸਾਰੀ ਬਾਣੀ। ਸੋ ਕਈਆਂ ਵੀਰਾਂ ਨੇ ਇਹ ਸ਼ੰਕਾ ਕੀਤੀ ਕਿ ਇਹ ਜਿਹੜੀ ਗੁਰੂ ਕੀ ਬਾਣੀ ਤੇ ਭਗਤ ਬਾਣੀ ਦਾ ਬੜਾ ਫਰਕ ਹੈ, ਜਿਹੜੇ ਹੁਣ ਤੱਕ ਸ਼ੰਕੇ ਕਈਆਂ ਨੇ ਕਰਕੇ ਤੇ ਐਵੇਂ ਵਿਚਾਰੇ ਨੂੰ ਭੁਲੇਖਾ ਪਿਆ ਤੇ ਮਗਰੋਂ ਪਛਤਾਉਣਾ ਪਿਆ, ਮੈਂ ਉਹਨਾਂ ਬਾਰੇ ਵੀ ਬੇਨਤੀ ਕਰ ਰਿਹਾ ਕਿਉਂਕਿ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਨੂੰ ਆਪਾਂ ਮਨਾ ਰਹੇ ਹਾਂ। ਇਹ ਚੀਜ਼ਾਂ ਸਾਡੇ ਧਿਆਨ ਗੋਚਰੀਆਂ ਨੇ, ਇਹਨਾਂ ਸਾਨੂੰ ਖਿਆਲ ਤੇ ਗਿਆਨ ਵਿਚਾਰ ਹੋਣੀ ਚਾਹੀਦੀ ਮਨ ਵਿੱਚ। ਗੁਰੂ ਪਿਆਰਿਓ, ਗੁਰੂ ਕੀ ਬਾਣੀ ਤੇ ਭਗਤ ਬਾਣੀ ਦਾ ਇੱਕ ਰਤੀ ਮਾਤਰ ਦਾ ਵੀ ਫਰਕ ਨਹੀਂ। ਹਜ਼ੂਰ ਫਰਮਾਉਂਦੇ ਹਨ, ਗੌੜੀ ਕਬੀਰ ਜੀ ਕੀ ਨਾਲ ਰਲਾਏ ਲਿਖਿਆ ਮਹੱਲਾ ਪੰਜਵਾਂ, ਐਸੋ ਅਚਰਜ ਦੇਖਿਓ ਕਬੀਰ, ਦੰਦ ਕਹਿ ਪੋਲਾ ਬਿਰੋਲਾ ਨੀਰ। ਸਾਰੰਗ ਮਹੱਲਾ ਪੰਜਵਾਂ, ਸੂਰਦਾਸ ਗੌੜੀ ਕਬੀਰ ਵਿੱਚ ਤਾਂ ਕਿਹਾ ਨਾ ਗੌੜੀ ਕਬੀਰ ਜੀ ਕੀ, ਪਹਿਲਾਂ ਭਗਤ ਦਾ ਨਾਮ ਤੇ ਮਗਰ ਨਾਲ ਲਿਖਿਆ, ਨਾਲ ਰਲਾਏ ਲਿਖਿਆ ਮਹੱਲਾ ਪੰਜਵਾਂ। ਸਾਰੰਗ ਵਿੱਚ ਕਹਿ ਦਿੱਤਾ ਸਾਰੰਗ ਮਹੱਲਾ ਪੰਜਵਾਂ ਸੂਰਦਾਸ, ਉੱਥੇ ਭਗਤ ਦਾ ਨਾਮ ਮਗਰੋਂ ਤੇ ਪੰਜਵੇਂ ਪਾਤਸ਼ਾਹ ਦਾ ਪਹਿਲਾਂ, ਤੇ ਗੌੜੀ ਰਾਗ ਵਿੱਚ ਭਗਤ ਦਾ ਨਾਮ ਪਹਿਲਾਂ ਤੇ ਆਪਣਾ ਮਗਰੋਂ, ਕੋਈ ਫਰਕ ਰਹਿ ਗਿਆ? ਨਾਲ ਰਲਾਏ ਲਿਖਿਆ ਮਹੱਲਾ ਪੰਜਵਾਂ। ਕੋਈ ਜੇ ਕਸਰ ਹੈ ਤਾਂ ਕੋਈ ਦੱਸੋ ਭਾਈ। ਸਤਿਗੁਰ ਕੀ ਬਾਣੀ ਸਤ ਸਤ ਕਰ ਜਾਣੋ ਗੁਰਸਿੱਖੋ, ਹਰ ਕਰਤਾ ਆਪ ਮੋਹ ਕਢਾਏ, ਵਾਹਿਗੁਰੂ ਆਪ ਰਸਨਾ ਤੋਂ ਕਢਾਉਂਦਾ ਹੈ। ਇਸ ਵਾਸਤੇ ਕੋਈ ਇਹ ਸ਼ੰਕਾ ਕਰਨੀ ਮਨਮਤ ਹੈ। ਫਿਰ ਕਈਆਂ ਨੇ ਕਹਿ ਦਿੱਤਾ, ਮਨਮਤੀਆਂ ਨੇ, ਅਖੇ ਗੁਰੂ ਅਰਜਨ ਸਾਹਿਬ ਜੀ ਜਦੋਂ ਸੁਖਮਨੀ ਸਾਹਿਬ ਉਚਾਰਨ ਕਰ ਰਹੇ ਸਨ ਤਾਂ 16 ਅਸ਼ਟਪਦੀਆਂ ਜਦੋਂ ਉਚਾਰੀਆਂ, ਅੱਗੇ ਗੁਰੂ ਅਰਜਨ ਸਾਹਿਬ ਜੀ ਨੂੰ ਬਾਣੀ ਨਾ ਸਫੁਰਨ ਹੋ ਗਏ, ਬਾਣੀ ਨਾ ਆਉਂਦੇ। ਉਹ ਆਖਿਆ ਆਏ ਬਾਠ ਨਗਰ ਸ੍ਰੀ ਚੰਦ ਦੇ ਕੋਲ, ਗੁਰੂ ਨਾਨਕ ਸਾਹਿਬ ਦੇ ਵੱਡੇ ਸਾਹਿਬਜ਼ਾਦੇ ਕੋਲ, ਉੱਥੇ ਇੱਕ ਮਿੰਤਰਲਾ ਕੀਤਾ ਤੇ ਉਹਨਾਂ ਨੇ ਇੱਥੇ ਅਗਲੀ ਜਿਹੜੀ ਅਸ਼ਟਪਦੀ ਆਪ ਉਚਾਰੀ ਤੇ ਫਿਰ ਗੁਰੂ ਅਰਜਨ ਸਾਹਿਬ ਜੀ ਨੂੰ ਬਾਣੀ ਸਫੁਰਨ ਹੋ। ਲੋ ਕਿੱਡਾ ਝੂਠ ਤੇ ਪਾਪ, ਜੇ ਕਿਸੇ ਨੇ ਸ੍ਰੀ ਚੰਦ ਜੀ ਨੂੰ ਵਡਿਆਉਣਾ ਤਾਂ ਉਹ ਵਡਿਆਵੇ ਜ਼ਰੂਰ, ਅਸੀਂ ਉਸ ਦੇ ਵਿਰੋਧੀ ਨਹੀਂ, ਪਰ ਇੱਥੋਂ ਤੱਕ ਨਹੀਂ ਕਿ ਉਹ ਗੁਰੂ ਘਰ ਦੀ ਨਿੰਦਾ ਕਰਨ ਲੱਗ ਪਵੇ। ਜੇ ਫਿਰ ਸਚਿਆਈ ਵੇਖਣੀ ਹੈ ਤਾਂ ਅਸੀਂ ਸੱਤੇ ਬਲਵੰਡੇ ਨੂੰ ਪੁੱਛ ਲੈਂਦੇ ਹਾਂ, ਭਾਈ ਤੂੰ ਦੱਸ। ਉਹ ਕਹਿੰਦੇ ਨੇ, ਪੁੱਤਰੀ ਕੌਲ ਨਾ ਪਾਲਿਓ, ਕਰ ਪੀ ਰਹੋ ਕੰਨ ਮੁਰਤੀਐ, ਦਿਲ ਖੋਟੈ ਆ ਕੀ ਫਿਰਨ, ਮਨ ਭਾਰ ਉਚਾਇਨ ਛੱਟੀਐ। ਆ ਕੀ ਸੀ? ਹੰਕਾਰ ਦਾ ਭਾਰ ਚੱਕੀ ਫਿਰਦੇ, ਜਦੋਂ ਛੱਟੀ ਖੋਤੇ ਤੇ ਲੱਗੀ ਹੁੰਦੀ ਹੈ, ਹੁਣ ਸੱਤੇ ਬਲਵੰਡੇ ਨੂੰ ਕੌਣ ਹਟਾ ਦੇਵੇਗਾ? ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਨੇ, ਸ੍ਰੀ ਚੰਦ ਜੀ ਨੇ ਬਾਬਾ ਨੇ ਦਿਉਰਾ ਬਣਾਇਆ, ਆ ਡੇਰਾ ਬਾਬਾ ਨਾਨਕ, ਇਹ ਮੁਕਾਬਲੇ ਤੇ ਬਣਾਇਆ ਸੀ, ਮੁਕਾਬਲੇ ਤੇ ਹੈ ਗੁਰਤਾ ਗੱਦੀ ਬਾਬਾ ਲੈਣਾ ਜੀ, ਕਿਉਂ ਲੈ ਗਏ ਨੇ? ਅਸੀਂ ਗੁਰੂ ਕੇ ਸਾਹਿਬਜ਼ਾਦੇ ਤਾਂ ਰਹਿ ਗਏ ਵਾਂਝੇ, ਅਸੀਂ ਕਿਧਰੋਂ ਘੱਟ ਹੈ? ਮਹਾਰਾਜ ਦਾ ਦਿਉਰਾ ਬਣਾ ਲਿਆ, ਇਹ ਮੁਕਾਬਲੇ ਤੇ ਬਣਾਵਾਂਗੇ ਕਰਤਾਰਪੁਰ ਸਾਹਿਬ ਦੇ ਉੱਤੇ। ਪਰ ਕੀ ਉਹ ਗੱਲ ਬਣੀ? ਨਹੀਂ, ਮੋਹਨ ਕਮਲਾ ਹੋਇਆ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਨੇ, ਮੋਹਨ ਵੀ ਕਮਲਾ ਹੋ ਗਿਆ ਸੀ, ਤੀਸਰੇ ਪਾਤਸ਼ਾਹ ਦੇ ਪੁੱਤਰੋਂ ਚੌਥੇ ਪਾਤਸ਼ਾਹ ਦੇ ਚਰਨੀ ਨਹੀਂ ਸੀ ਪਿਆ। ਇਸ ਤਰ੍ਹਾਂ ਉਹ ਭਾਵੇਂ ਗੁਰੂ ਸਾਹਿਬ ਸੱਚੇ ਪਾਤਸ਼ਾਹ ਦੇ ਸਾਹਿਬਜ਼ਾਦੇ ਨੇ, ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਕਿ ਸਾਡੇ ਸਤਿਕਾਰ ਯੋਗ, ਪਰ ਜੇ ਉਹ ਇੰਨੇ ਕਰਤੂਤ ਵਾਲੇ ਹੁੰਦੇ ਤੇ ਫਿਰ ਸ਼ਬਦ ਦੀ ਦਾਤ ਆਪਣੇ ਪਿਤਾ ਜੀ ਦੇ ਕੋਲ ਲੈ ਕੇ ਉਹਨਾਂ ਲੈਂਦੇ, ਤੇ ਫਿਰ ਉਹ 17ਵੀਂ ਅਸ਼ਟਪਦੀ ਰਚਨ ਤੇ ਗੁਰੂ ਅਰਜਨ ਸਾਹਿਬ ਜੀ ਨੂੰ ਫਿਰ ਸਮਝ ਪਵੇ। ਇਹ ਗੁਰੂ ਘਰ ਦੀ ਨਿੰਦਾ ਹੈ, ਨਿੰਦਕ ਕੈ ਮੁੱਖ ਛਾਈ, ਅਖੀਰ ਸਵਾਹ ਤੇ ਲਾਣ ਕੀ ਪੈਂਦੀ ਹੈ। ਸੋ ਗੁਰੂ ਪਿਆਰਿਓ, ਇੱਥੇ ਵੀ ਇੱਕ ਨੇੜੇ ਆ ਕਿ ਮਹਾਤਮਾ ਘਾਉਂਦੇ ਆ, ਉਹਨਾਂ ਦੇ ਨਾਲ ਜਾਂਦੀਆਂ ਦਾੜੀਆਂ ਮੁੰਨੀਆਂ ਹੀ ਹੁੰਦੀਆਂ ਨੇ, ਹੱਥ ਛੋਟੇ ਜਿਹੇ ਰਿੰਗ ਤਿਰੰਗੇ ਜੇ ਫੜੇ ਹੁੰਦੇ ਤੇ ਨੰਗੇ ਜੇ ਹੁੰਦੇ ਆ। ਉਹ ਇੱਕ ਵਾਰੀ ਅਸੀਂ ਜਫਰਵਾਲ ਸੀ ਤੇ ਕਿਹਾ ਜੀ ਮਹਾਤਮਾ ਬਣੇ ਨੇ, ਮਹਾਤਮਾ ਬਣੇ ਨੇ, ਮੈਂ ਕਿਹਾ ਬੜੀ ਖੁਸ਼ੀ ਹੈ, ਮਹਾਤਮਾ ਚੰਗੇ ਹੁੰਦੇ ਨੇ, ਬਹੁਤ ਚੰਗਾ। ਕਹਿੰਦੇ ਤੈਨੂੰ ਮਿਲਣਾ ਚਾਹੀਦਾ। ਮੈਂ ਚੁੱਪ ਕਰ ਰਿਹਾ। ਫਿਰ ਕਹਿੰਦੇ ਤੈਨੂੰ ਮਿਲਣਾ ਚਾਹੀਦਾ, ਮੈਂ ਫਿਰ ਵੀ ਚੁੱਪ ਹੀ ਕਰ ਰਿਹਾ। ਤੀਸਰੀ ਵਾਰੀ ਕਹਿੰਦੇ ਮੈਂ ਕਿਹਾ ਚੰਗਾ ਭਾਈ, ਕਿ ਰੱਬ ਸਬੱਬੀ ਮੇਲਾ ਸਹੀ ਹੋ ਜਾਵੇ ਤੇ ਚੰਗਾ ਹੈ, ਚੰਗੇ ਭਾਗ ਹੋਣ ਤਾਂ ਰੱਬ ਦੇ ਪਿਆਰੇ ਮਿਲਦੇ ਨੇ। ਮੈਨੂੰ ਬਚਨ ਚੇਤੇ ਸੀ ਸੱਚਖੰਡ ਵਾਸੀ ਮਹਾਂਪੁਰਖਾਂ ਦਾ, ਭਿੰਡਰਾਂ ਵਾਲਿਆਂ ਦਾ। ਉਹ ਕਹਿੰਦੇ ਨੇ ਜੇ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਨਾ ਨਾ ਸਾਨੂੰ ਹੋਣ, ਜਦੋਂ ਉਹਨਾਂ ਨੂੰ ਬਲੱਡ ਪ੍ਰੈਸ਼ਰ 275 ਹੁੰਦਾ ਸੀ, ਸਾਹ ਦਾ ਦੌਰਾ ਨਾਲ, ਤੇ ਉਹ ਸਾਨੂੰ ਰਾਜਿੰਦਰਾ ਹਸਪਤਾਲ ਦੇ ਵਿੱਚ ਤਿਆ ਬਾਂਹ ਖੜ ਗਈ ਸੀ ਟੀਕਾ ਲਾਉਂਦੇ ਆ, ਉਸ ਦਿਨ ਦੀ ਗੱਲ। ਕਹਿੰਦੇ ਜੇ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਨਾ ਹੋਣ, ਭਾਵੇਂ 100 ਸਾਧ ਦੇ ਦਰਸ਼ਨ ਕਰਾ ਦਿਓ, ਮੇਰੇ ਮਨ ਚ ਸ਼ਾਂਤੀ ਨਹੀਂ ਆਉਂਦੀ। ਉਹ ਹਸਪਤਾਲ ਵਿਚ ਵੀ ਦਰਸ਼ਨ ਕਰਦੇ ਸਨ, ਤੁਸੀਂ ਅਸਚਰਜ ਰਹੋਗੇ, ਗੁਰਸਿੱਖ ਦਾ ਜੀਵਨ ਦੋਵੇਂ ਪੋਥੀਆਂ ਮੰਗਾ ਲੈਂਦੇ। ਡਾਕਟਰ ਕਹਿੰਦੇ ਕੰਪਲੀਟ ਰੈਸਟ, ਪੂਰਾ ਹੀ ਆਰਾਮ, ਹਿੱਲਣ ਨਹੀਂ ਦੇਣਾ। ਕਹਿੰਦੇ ਬਿਲਕੁਲ ਨਹੀਂ, ਕੀ ਅਸੀਂ ਹਿੱਲਣਾ ਜੁਲਣਾ, ਸਿਰਫ ਆ ਇਸ਼ਨਾਨ ਪਾਨ ਤਾਂ ਖਾਲਸੇ ਨੇ ਕਰਨਾ ਹੀ ਹੈ ਨਾ, ਇਸ਼ਨਾਨ ਦੀ ਮਨਾਹੀ ਤਾਂ ਨਹੀਂ ਨਾ ਡਾਕਟਰਾਂ ਨੂੰ, ਮੈਂ ਕਿਹਾ ਹਿੱਲੋ ਜੁਲੋ ਨਾ, ਬਾਕੀ ਅਸੀਂ ਨਾ ਹਿੱਲਾਂ ਜੁਲਾਂਗੇ, ਇਸ਼ਨਾਨ ਕਰ ਲਵਾਂਗੇ। ਕਹਿੰਦੇ ਡਾਕਟਰ ਨੇ ਆਉਣਾ 7 ਵਜੇ, ਅੱਗੇ ਇਸ਼ਨਾਨ ਕਰਦੇ ਸੀ 4 ਵਜੇ, ਤੇ ਹੁਣ ਤੁਸੀਂ 3 ਵਜੇ ਹੀ ਕਰਾ ਲਿਆ ਕਰੋ, ਤੇ ਇਹ ਕਮਰੇ ਦੀ ਸਫਾਈ ਕਰ ਦਿਆ ਕਰੋ। ਡਾਕਟਰ ਦੇ ਉਹਨਾਂ ਨੂੰ ਆਪਾਂ ਆਰਾਮ ਨਾਲ 5 ਪੱਤਰੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ 50 ਅੰਗ ਹਰ ਰੋਜ਼ ਸੁਣਿਆ ਕਰਦੇ ਸਨ, ਹਰ ਰੋਜ਼, ਔਰ ਇੰਨਾ ਹੀ ਪਾਠ ਆਪ ਕਰਿਆ ਕਰਦੇ, ਔਰ ਸਾਰੀ 5 ਗ੍ਰੰਥੀ ਜਵਾਨੀ ਕੰਠ ਗੁਰੂ ਕੇ ਸਿੰਘ ਦੇ ਕੋਲੋਂ ਹਰ ਰੋਜ਼ ਸੁਣਿਆ ਕਰਦੇ, ਸ਼ਾਮ ਨੂੰ ਹਰ ਰੋਜ਼, ਜੀਵਨ ਸੀ ਭਿੰਡਰਾਂ ਵਾਲਿਆਂ ਨੂੰ, ਹਰ ਰੋਜ਼ 5 ਗ੍ਰੰਥੀ ਨਹੀਂ, ਇਸ ਤੋਂ ਵੀ ਵੱਧ ਬਾਣੀ ਲਗਾਤਾਰ ਸੁਣੀ ਹੈ ਜ਼ਰੂਰ। ਹੋਰ ਕੁਛ ਰਹਿ ਜਾਵੇ, ਰੋਟੀ ਰਹਿ ਜਾਵੇ, ਆਰਾਮ ਰਹਿ ਜਾਵੇ, ਰਾਤ ਦਾ 1:30 ਵੱਜ ਜਾਵੇ, 2 ਵੱਜ ਜਾਣ, ਸਫ਼ਰ ਹੋਵੇ ਪਰਵਾਹ ਨਹੀਂ, ਪਰ ਦਰਸ਼ਨਾਂ ਬਿਨਾਂ ਤੇ ਬਾਣੀ ਦੇ ਨਿਤਨੇਮ ਤੋਂ ਬਿਨਾਂ ਨਹੀਂ ਰਹਿਣ। ਸੋ ਉੱਥੇ ਇਹ ਗੱਲ, 2 ਪੋਥੀਆਂ, ਪਹਿਲੇ ਤਾਂ ਦੂਸਰਾ ਭਾਗ ਮੰਗਾ ਕੇ ਸਰਾਣੇ ਵੱਲ ਰੱਖ ਕੇ ਉੱਚਾ, 2-3 ਫੁੱਟ ਉੱਚਾ ਆਪਣੇ ਆਸਣ ਤੋਂ ਪਾਠ ਸੁਣਨਾ, ਡਾਕਟਰ ਦੇ ਆਉਣ ਤੋਂ ਪਹਿਲਾਂ ਤਾਂ ਫਿਰ ਆਪ ਕਰਨਾ। ਫਿਰ ਕਹਿੰਦੇ ਹੁਣ ਸ਼ਾਂਤੀ ਆ ਗਈ, ਚੈਨ ਆ ਗਈ, ਤੇ ਕਹਿੰਦੇ ਜੇ ਗੁਰੂ ਕੇ ਦਰਸ਼ਨ ਹੀ ਤਾਂ ਭਾਵਾਂ ਸੈਂਕੜੇ ਸਾਧਕ ਦਰਸ਼ਨ ਹੋ ਜਾਣ, ਚੰਗੀ ਗੱਲ ਹੈ, ਪਰ ਚੈਨ ਨਹੀਂ ਆਉਂਦੀ। ਉਹਨਾਂ ਦੀ ਨਫ਼ਰਤ ਨਹੀਂ ਸੀ ਕਿਸੇ ਦੀ, ਹੁਣ ਵੀ ਨਫ਼ਰਤ ਨਹੀਂ ਕਿਸੇ ਮਹਾਤਮਾ ਤੇ ਸਾਧੂ ਤੇ, ਪਰ ਹੋਵੇ ਗੁਰੂ ਕਾ ਸਾਧੂ। ਜੇ ਕੋਈ ਕਬਰ ਦਾ ਸਾਧ ਹੈ, ਕੋਈ ਮਣੀ ਦਾ ਸਾਧ ਹੈ, ਕੋਈ ਭੂਤ ਪ੍ਰੇਤ ਦਾ ਸਾਧ ਹੈ, ਕੋਈ ਜੰਤਰੀ ਮੰਤਰੀ ਹੈ, ਕੋਈ ਸੁਹਾਅ ਪਾਉਂਦਾ ਹੈ, ਕੋਈ ਅਭੂਤਾਂ ਨਾਗਾਂ ਵਾਲੇ ਕਈ ਭੱਜੇ ਫਿਰਦੇ ਨੇ, ਤੇ ਕੋਈ ਆਪਣੇ ਆਪ ਦਾ ਹੀ ਸਾਧ ਹੈ, ਮੈਨੂੰ ਮੱਥਾ ਟੇਕੀ ਚਲੋ, ਵਾਹ ਬਈ, ਉਹਦਾ ਖੇਚੀ ਨਾ ਕਰੋ, ਹੋਰ ਕਿਸੇ ਕੋਲ ਕਿੱਧਰ ਜਾਣਾ ਜੇ ਭੱਜੇ ਫਿਰੇ, ਮੈਨੂੰ ਹੀ ਮੱਥਾ ਟੇਕੋ, ਸਨ ਟੋਪੀ ਸਨ ਕੱਪੜੀ ਜੁੱਤੇ ਸਣੇ, ਖੁਦਾ ਮੈਂ ਜੋ ਬੈਠਾ ਏਡਾ ਵੱਡਾ। ਕਿਹਦੀ ਹੈਰਾਨਗੀ ਦੀ ਗੱਲ, ਉਹੋ ਜਿਹਾ ਜੇ ਕੋਈ ਮਿਲ ਜਾਵੇ ਤਾਂ ਉਹਦੇ ਅੱਗੇ ਭਲਾ ਕੋਈ ਸਿੱਖ ਚੁੱਕਣ ਲੱਗਾ, ਅਣਖ ਤੇ ਗੈਰਤ ਵਾਲਾ। ਸਬੱਬੀ ਉਹ ਆ ਗਿਆ ਤੇ ਹੋ ਗਿਆ ਮਿਲਦਾ, ਆਪ ਹੀ ਗੱਲ ਤੋਰ ਦਿੱਤੀ, ਮੈਨੂੰ ਅੱਖਰ ਵੀ ਖਾਸ ਰਾਸਤੇ ਨਾਲ ਕਹਿੰਦੇ ਕਿ ਮਾਸੀ ਦੇ ਪੁੱਤਾਂ ਕੋਈ ਗੱਲ ਸੁਣਾ। ਮੈਂ ਕਿਹਾ ਮੈਂ ਸੁਣਾਊਂਗਾ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਜਦੋਂ ਬਹਿ ਗਿਆ ਉਦੋਂ ਕਥਾ ਸੁਣਾਵਾਂਗਾ, ਨਹੀਂ ਆਏ ਤੂੰ ਗੱਲ ਛੇੜ, ਮੇਰਾ ਜੀ ਨਾ ਕਰੇ ਗੱਲ ਕਰਨ, ਕੋਈ ਤਾਂ ਛੇੜ। ਮੈਂ ਕਿਹਾ ਤੁਸੀਂ ਕਰ ਦਿਓ। ਫਿਰ ਕਰਦਿਆਂ ਕਰਦਿਆਂ ਗੱਲਾਂ ਇੱਕ ਐਸੀ ਗਲਤ ਗੱਲ ਉਹਦੀ ਜ਼ਬਾਨ ਤੋਂ ਨਿਕਲੀ, ਉਸੇ ਮੇਰੇ ਬੜਾ ਚੁੱਪ ਮੁਖਲਾ ਗਿਆ। ਅਖੇ ਪਹਿਲੇ ਪਾਤਸ਼ਾਹ ਤੇ ਭਗਤ ਕਬੀਰ ਜੀ ਬਸ ਇਹੀ ਬੱਚੇ ਨੇ, 6ਵੇਂ ਪਾਤਸ਼ਾਹ ਤੇ 10ਵੇਂ ਪਾਤਸ਼ਾਹ ਜੀ ਨੂੰ ਤਾਂ ਮੈਂ ਅਗਲੇ ਅੱਖਰ ਆਪਣੀ ਜ਼ਬਾਨੋਂ ਨਹੀਂ ਕਹਿੰਦਾ। ਉਹਦੀ ਜ਼ਬਾਨ ਦੇ ਅੱਖਰ ਕਹਿਣ ਲੱਗੇ ਵੀ ਮੈਨੂੰ ਬੜਾ ਸੰਕੋਚ ਆਉਂਦਾ, ਅਖੇ ਮਾਇਆ ਦੇ ਗ੍ਰਸੇ ਗਏ, ਲੜਾਈਆਂ ਝਗੜੀਆਂ। ਸੋ ਮੈਂ ਇਹੀ ਉਸ ਮੌਕੇ ਤੇ ਕਹਿ ਸਕਿਆ, ਅੱਗੋਂ ਚੁੱਪ ਹੋ ਗਿਆ। ਮਗਰ 2-3 ਵਾਰੀ ਮਿਲਦਾ ਯਤਨ ਕੀਤਾ, ਮੈਂ ਪਾਸਾ ਵੱਟ ਜਾਂਦਾ, ਫਿਰ ਅਖੀਰ ਖੜਕਾ ਕੇ ਕਹਿ ਵੀ ਦਿੱਤਾ, ਕਹਾਉਣਾ ਸਿੰਘ ਤੇ ਤੇਰੇ ਨਾਲ ਦੇ ਸਾਰਿਆਂ ਦੀਆਂ ਦਾੜੀਆਂ ਮੁੰਨੀਆਂ, ਇਹ ਕਿੱਧਰ ਦੀ ਸਿੱਖੀ ਹੈ ਤੇ ਕਿੱਧਰ ਦਾ ਮਹਾਤਮਾ ਪੁਣਾ ਹੈ। ਮੈਂ ਕਿਹਾ ਜੀ ਰਿੱਧੀ ਸਿੱਧੀ ਬੜੀ ਹੈ, ਮੈਂ ਚੱਕੀ ਫਿਰ, ਮੈਨੂੰ ਕੀ ਲੋੜ ਤੇਰੀ ਰਿੱਧੀ ਸਿੱਧੀ ਦੀ, ਗੁਰੂ ਕਾ ਸਿੱਖ ਤਾਂ ਕਿਉਂ ਨਹੀਂ, 4 ਪਦਾਰਥ ਆਖੀਆਂ ਸਤਿਗੁਰ ਦੇ ਨਾ ਗੁਰਸਿੱਖ ਮੰਗੇ, ਰਿੱਧ ਸਿੱਧ ਸਭ ਮੋਹ ਹੈ ਨਾਮ ਨਾ ਵਸੈ ਮਾਨਿਆ। ਇਹ ਰਿੱਧੀਆਂ ਸਿੱਧੀਆਂ ਸਿੱਖ ਵਾਸਤੇ ਕੋਈ ਵੱਡੀ ਗੱਲ ਹੈ, ਗੁਰੂ ਕਾ ਸਿੱਖ ਚਾਹੁੰਦਾ ਹੀ ਨਹੀਂ, ਇੱਛਾ ਹੀ ਨਹੀਂ ਮਨ ਵਿੱਚ, ਪਰ ਗੁਰੂ ਕੀ ਨਿੰਦਾ ਨਹੀਂ ਸੁਣਨੀ। ਸੋ ਗੁਰੂ ਪਿਆਰਿਓ, ਗੁਰੂ ਕੇ ਸਿੱਖ ਦਾ ਮਨ ਕਦੇ ਵੀ ਗੁਰੂ ਕੇ ਸ਼ਤਰ ਨਹੀਂ ਲਵੇ, ਜੇ ਆਪਣੇ ਨਾਲ ਜਿਹਨਾਂ ਦੇ ਨਾਲ ਰੁੱਸ ਪਏ ਤਾਂ ਲਿਬਾਸ ਥੋੜਾ ਜਿਹਾ ਹੋਰ ਬਦਲ ਲਿਆ, ਹੁਣ ਲਿਬਾਸ ਬਦਲਣ ਤੋਂ ਬਾਅਦ ਫਿਰ ਅਗਾਂਹ ਵਧੇ, ਹੁਣ ਲਿਬਾਸ ਬਦਲਣ ਤੋਂ ਬਾਅਦ ਫਿਰ ਅਗਾਂਹ ਵਧੇ। ਸਿੰਘ ਤਾਂ ਜਿਹੜੇ ਨੇ ਉਹਦਾ ਕਹਿੰਦੇ ਅਸੀਂ ਮਾਈਆਂ ਨੂੰ ਵੀ ਜੂੜੇ ਕਰਵਾ ਦੇਣੇ ਨੇ, ਠੀਕ ਆ, 10ਵੇਂ ਪਾਤਸ਼ਾਹ ਮਹਾਰਾਜ ਨੇ ਕਿਰਪਾ ਕੀਤੀ ਹੈ, ਪੁਰਖ ਨਾਰੀ ਤੇ ਜੋ ਪੁਰਖ ਕਰਾਵੇ, ਨਾਰੀ ਤੇ ਜੋ ਪੁਰਖ ਕਰਾ ਮਾਈਆਂ ਨੂੰ ਵੀ ਬੰਦੇ ਬਣਾ ਦਿੱਤਾ ਪਰ ਤੱਕ ਬਣਾਇਆ ਕਿ ਨਹੀਂ ਦਸਮ ਪਾਤਸ਼ਾਹ ਜੀ ਨੇ ਹੌਲੇ ਛਕਾਉਣਾ ਅੰਮ੍ਰਿਤ ਘੜੀ ਨੂੰ ਇਹ ਤਾਂ ਹੈ ਹੀ ਇਹਨੂੰ ਪਤਾ ਕਿ ਜਿਹੜਾ ਗ੍ਰਿਸਤੀ ਹੈ ਉਹ ਘਰ ਵਾਲੀ ਤੋਂ ਬਿਨਾਂ ਅੰਮ੍ਰਿਤ ਨਹੀਂ ਛਕ ਸਕਦਾ ਦੋਵੇਂ ਇਕੱਠੇ ਛਕਣਗੇ ਗ੍ਰਿਸਤ ਗੱਡੀ ਦੇ ਦੋ ਪਹੀਏ ਇੱਕ ਟੁੱਟਾ ਭੱਜਿਆ ਇੱਕ ਸਾਫ ਗੱਡੀ ਨਹੀਂ ਚੱਲਣੀ ਕੁਆਰਿਆਂ ਤਾਂ ਇਕੱਲਿਆਂ ਨੇ ਛਕਣਗੇ ਜਾਂ ਚਨਚੇਤ ਕਿਸੇ ਦੇ ਘਰ ਵਾਲਾ ਕੋਈ ਚੜਾਈ ਕਰ ਗਿਆ ਰੱਬ ਦੇ ਨੇਤ ਅਨੁਸਾਰ ਉਹ ਅਲਹਿਦਾ ਚੀਜ਼ ਹੈ ਨਿਯਮ ਜੋ ਬੇਨਤੀ ਕਰ ਰਿਹਾ ਸਿੰਘ ਜਦੋਂ ਅੰਮ੍ਰਿਤ ਛਕਣ ਲੱਗੇਗਾ ਬੁੱਕ ਵਿੱਚ ਅੰਮ੍ਰਿਤ ਪਵੇਗਾ ਪੰਜ ਪਿਆਰਿਆਂ ਵੱਲੋਂ ਹੋਵੇਗਾ ਹੁਕਮ ਬੋਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਣ ਸਿੰਘ ਨੇ ਤਾਂ ਅੰਮ੍ਰਿਤ ਛਕ ਲਿਆ ਤੇ ਹੁਣ ਸਿੰਘਣੀ ਆ ਗਈ ਮਗਰੂ ਉਹਨੂੰ ਵੀ ਉਸੇ ਤਰ੍ਹਾਂ ਸਿੰਘ ਕਹਿੰਦੇ ਨੇ ਉਹਨੂੰ ਇਹ ਨਹੀਂ ਆਉਂਦੇ ਬੋਲ ਵਾਹਿਗੁਰੂ ਜੀ ਕੀ ਖਾਲਸੀ ਗੁਰੂ ਪਿਆਰਿਓ ਖਿਆਲ ਕਰੋ ਕਿਸੇ ਕਿਹਾ ਕਹਿੰਦੇ ਵਾਹਿਗੁਰੂ ਜੀ ਕੀ ਖਾਲਸੀ ਨਹੀਂ ਨਾਰੀ ਤੇ ਜੋ ਪੁਰਖ ਕਰਾਵੇ ਬਖਸ਼ਿਸ਼ ਕੀਤੀ ਇਸਤਰੀਆਂ ਤੋਂ ਬੰਦੇ ਬਣਾ ਦਿੱਤੇ ਸਿੰਘ ਬਣਾ ਦਿੱਤੇ ਤੇ ਅੱਜ ਕੱਲ੍ਹ ਦੇ ਜਿਹੜੇ ਸੁਣਿਆ ਉਹ ਬੰਦਿਆਂ ਨੂੰ ਕਹਿਤਾ ਪੱਗਾਂ ਲਾ ਦਿਓ ਦਸਤਾਰਾਂ ਨਹੀਂ ਕਿ ਸਿਰ ਤੇ ਸਜਾਉਣੀਆਂ ਟਾਕੀਆਂ ਨਹੀਂ ਵੱਢ ਲਓ ਸਿਰ ਤੇ ਅਖੇ ਤੇ ਜੂੜੇ ਨਾ ਕਰੋ ਪਿਛਾਂ ਨੂੰ ਸਿਰ ਖਿਲਾ ਲਓ ਪਿਛਾਂ ਨੂੰ ਸਿਰ ਖਿਲਾ ਲਓ ਤੇ ਬੰਦਿਆਂ ਤੋਂ ਜਨਾਨੀਆਂ ਬਣਾਉਣੇ ਸ਼ੁਰੂ ਹੋ ਗਏ ਅੱਜ ਕੱਲ੍ਹ ਦੇ ਸਾਧ ਦੱਸੋ ਉਹਨਾਂ ਮਗਰ ਲੱਗ ਪਵਾਂਗੇ ਮੰਨਾਂ ਨਹੀਂ ਉਹਨਾਂ ਕੜੇ ਵੀ ਲਾ ਦਿਓ ਕਿਰਪਾਨਾ ਵੀ ਨਾ ਪਾਓ ਫਿਰ ਅਖੇ ਹੋਰ ਕੀ ਅਖੇ ਗੁਰਮੰਤਰ ਵੀ ਬਦਲ ਗਿਆ ਗੁਰਮੰਤਰ ਬਦਲ ਗਿਆ ਤਿੰਨ ਚਾਰ ਮਹੀਨੇ ਹੋ ਗਏ ਸੁਣਿਆ ਗੁਰਮੰਤਰ ਬਦਲ ਗਿਆ ਹੈ ਤੇ ਜੇ ਹੋਰ ਛੇ ਮਹੀਨੇ ਨੂੰ ਕਿਤੇ ਰੱਬ ਹੀ ਬਦਲਾ ਬੈਠੇ ਤੇ ਫਿਰ ਕੀ ਕਰਾਂਗੇ ਕਿਤੇ ਰੱਬ ਹੀ ਨਾ ਬਦਲ ਜਾਂਦਾ ਹੋਵੇ ਇਹੋ ਜਿਹੇ ਪਖੰਡ ਦੇ ਮਗਰ ਕਦੇ ਵੀ ਗੁਰੂ ਕੇ ਸਿੱਖੋ ਨਹੀਂ ਲੱਗਣਾ ਇਹ ਭੁਲੇਖੇ ਪੈ ਸਕਦੇ ਨੇ ਪਰ ਉਸ ਗੁਰਸਿੱਖ ਨੂੰ ਨਹੀਂ ਜਿਸ ਤੋਂ ਉਹ ਆਸਰਾ ਤੁਰਤੀ ਬਾਣੀ ਉਹਨੂੰ ਭਲਾ ਕੋਈ ਕਿਧਰ ਲੈ ਜਾਊ ਗੁਰੂ ਕੀ ਬਾਣੀ ਤੇ ਜਿਸ ਦਾ ਨਿਸ਼ਚਾ ਉਹਨੂੰ ਕੋਈ ਭਰਮ ਭੁਲੇਖਾ ਨਹੀਂ ਪੈ ਸਕਦਾ ਇਸੇ ਕਰਕੇ ਸੱਚੇ ਪਾਤਸ਼ਾਹ ਜੀ ਅਗਾਂਹ ਚਾਰੇ ਸਾਹਿਬਜ਼ਾਦੇ ਆਪਣੇ ਹੱਥੀ ਸ਼ਹੀਦ ਕਰਵਾ ਦਿੱਤੇ ਭਲਕਿ ਇਹ ਨਾ ਕਿਤੇ ਮਾਲਕੀ ਕਰਨ ਕਿ ਅਸੀਂ ਗੁਰੂ ਕੇ ਸਾਹਿਬਜ਼ਾਦੇ ਅਸੀਂ ਗੁਰੂ ਹਾਂ ਜਾਣ ਬੁੱਝ ਕੇ ਸਭ ਕੌਤਕ ਵਰਤਾਏ ਨੇ ਆਪ ਆਪਣੀ ਮਰਜ਼ੀ ਨਾਲ ਕਿ ਸਾਡੀ ਮਾਤਾ ਅਜੀਤ ਕੌਰ ਜੀ ਨੂੰ ਜਿਨ੍ਹਾਂ ਨੇ ਯੋਗਾ ਅਭਿਆਸ ਚਾਇਆ ਹਜ਼ੂਰ ਕਹਿਣ ਲੱਗੇ ਅਜੀਤ ਕੌਰ ਜੀ ਲੋੜ ਨਹੀਂ ਸੀ ਅੱਜ ਕੱਲ੍ਹ ਜੀ ਹਜ਼ੂਰ ਕਹਿੰਦੇ ਨੇ ਕਿ ਯੋਗੀਆਂ ਨੂੰ ਬੜਾ ਕੁਛ ਅਖੇ ਅਵਸਥਾ ਉੱਚੀ ਹੁੰਦੀ ਹੈ ਇਹਦੇ ਨਾਲ ਹੁਣੇ ਸਿਖਾ ਦਿੰਦੇ ਹਾਂ ਸਾਡੀ ਮਾਤਾ ਜੀ ਨੂੰ ਅੱਗੇ ਬਿਠਾ ਕੇ ਦਸਮ ਪਾਤਸ਼ਾਹ ਜੀ ਕਹਿਣ ਲੱਗੇ ਸੁਰਤ ਜੋੜੋ ਗੁਰਮੰਤਰ ਵਿੱਚ ਕਹਿਣਗੇ ਸੱਜੀ ਸੁਰਤ ਸਾਣੀ ਉਤਾਂਹ ਨੂੰ ਲਿਜਾਓ ਸਵਾਸ ਖੱਬੀ ਥਾਣੀ ਛਾਂ ਨੂੰ ਕਰੋ ਕਹਿ ਰਹੇ ਨੇ ਉਸੇ ਤਰ੍ਹਾਂ ਹੀ ਹੋ ਰਿਹਾ ਇਧਰੋਂ ਇਧਰ ਨੂੰ ਕੀਤਾ ਤੇ ਕੁੱਟੀ ਖੁੱਲ ਗਈ ਉਤਾਂਹ ਨੂੰ ਕਰੋ ਸਵਾਸਾਂ ਨੂੰ ਧਿਆਨ ਲਗਾਇਆ ਦਸਮ ਦੁਆਰ ਖੁੱਲ ਗਿਆ ਇਹਨੇ ਇੰਨੀ ਕੁ ਗੱਲ ਬਸ ਵਾਜੇ ਗਾਜੇ ਨੇ ਕਿਤੇ ਸੁਣੀ ਜਾਓ ਉਹ ਵਿੱਚ ਹੀ ਅਖੇ ਵਾਜੇ ਸੁਣਦੇ ਨੇ ਹਜ਼ੂਰ ਕਹਿਣਗੇ ਵਾਜੇ ਕਦੇ ਹਟ ਜਾਣਗੇ ਕਦੇ ਵੱਜ ਪੈਣਗੇ ਫਿਰ ਅੱਗੇ ਜਾ ਕੇ ਕੋਈ ਤੁਹਾਨੂੰ ਆਨੰਦ ਹੈ ਕਹਿੰਦੇ ਜੀ ਅਨੰਦਤਾ ਕੋਈ ਨਹੀਂ ਕਹਿੰਦੇ ਅਜੀਤ ਕੌਰ ਜਿੱਥੇ ਦਸਮ ਦੁਆਰ ਵਿੱਚ ਸੁਰਤ ਪੁੱਜੀ ਹੈ ਉੱਥੇ ਵਾਹਿਗੁਰੂ ਮੰਤਰ ਵਿੱਚ ਸੁਰਤ ਜੋੜ ਹੋ ਵਾਹਿਗੁਰੂ ਮੰਤਰ ਵਿੱਚ ਉੱਥੇ ਵੀ ਵਾਹਿਗੁਰੂ ਮੰਤਰ ਵਿੱਚ ਸੁਰਤ ਜੋੜ ਨਹੀਂ ਪਾਈ ਤੇ ਹਜ਼ੂਰ ਕਹਿੰਦੇ ਜੀ ਇੱਥੇ ਵੀ ਵਾਹਿਗੁਰੂ ਮੰਤਰ ਵਿੱਚ ਸੁਰਤ ਜੋੜੋ ਤਾਂ ਸ਼ਬਦ ਗੁਰੂ ਸੁਰਤ ਤੋਂ ਚੇਲਾ ਤੇ ਸ਼ਬਦ ਸੁਰਤ ਕੀ ਨੀਂਦ ਰਖਾਈ ਸ਼ਬਦ ਸੁਰਤ ਭਵ ਸਾਗਰ ਤਰੀਆ ਨਾਨਕ ਨਾਮ ਵਖਾਣ ਕਰਾਮਾਤ ਆਉਣੀ ਸੀ ਅੰਤਰ ਜਾਨਤਾ ਆ ਗਈ ਦੇਸ ਦੀ ਆ ਗਈਆਂ ਦਸਮ ਦੁਆਰ ਚ ਪਰ ਮਨ ਨਿਰਮਲ ਨਹੀਂ ਦਸਵੇਂ ਦੁਆਰ ਪਰਮ ਪਰਮ ਆਵੇ ਮੂੜਾ ਵਾਰੋ ਵਾਰ ਸ਼ਬਦ ਤੋਂ ਬਿਨਾਂ ਮਨ ਨਿਰਮਲ ਨਹੀਂ ਪਰ ਮਾਤਾ ਜੀ ਨੂੰ ਓਟ ਸਾਡੀ ਮਾਤਾ ਨੂੰ ਓਟ ਸ਼ਬਦ ਵੀ ਦਿੱਤੀ ਸੀ ਹੁਣ ਅੰਤਰ ਜਾਨਤਾ ਨਾਲ ਪਤਾ ਲੱਗ ਗਿਆ ਕਿ ਇੱਥੇ ਤਾਂ ਜੰਗ ਹੋ ਰਹੇ ਨੇ ਅਨੰਦਪੁਰ ਸਾਹਿਬ ਤਾਂ ਛੱਡ ਦੇਣਾ ਖਾਲਸੇ ਦੀ ਬੇਨਤੀ ਕਰਨ ਤੋਂ ਸਾਹਿਬਜ਼ਾਦੇ ਸ਼ਹੀਦ ਹੋ ਜਾਂਦੇ ਨੇ ਦੋ ਬਾਤ ਪਰ ਅੱਜ ਕੱਤੇ ਨਹੀਂ ਮੱਸਿਆ ਮੇਰਾ ਖਿਆਲ ਹੈ ਸੋ ਇਸ ਵਾਸਤੇ ਅਸੂ ਕੱਤੇ ਭਾਦਰੋਂ ਦੋ ਢਾਈ ਮਹੀਨੇ ਮਗਰੋਂ ਮਨਾਉਣ ਲੱਗੇ ਤਿੰਨ ਮਹੀਨੇ ਪਰ ਗੁਰੂ ਕਾ ਦਿਨ ਇਹ ਜਿਹੜਾ ਪ੍ਰਕਾਸ਼ ਦਿਵਸ ਹੈ ਜਿਸ ਦਿਨ ਵੀ ਮਨਾ ਲਈਏ ਉਸ ਦਿਨ ਸਫਲਾ ਹੈ ਕਿਉਂਕਿ ਗੁਰੂ ਗ੍ਰੰਥ ਸਾਹਿਬ ਦਾ ਤਾਂ ਰੋਜ਼ ਹੀ ਪ੍ਰਕਾਸ਼ ਹੁੰਦਾ ਹਜ਼ੂਰ ਸੱਚੇ ਪਾਤਸ਼ਾਹ ਤਾਂ ਹੈਗੇ ਜਾਗ ਦੀ ਜੋਤ ਨੇ ਸੋ ਗੁਰੂ ਪਿਆਰਿਓ ਬੇਨਤੀ ਕਰਨ ਲੱਗਾ ਹਾਂ ਆਰੰਭ ਤੋਂ ਲੈ ਕੇ ਇਹ ਸਿੱਧ ਕਰਨ ਦੇ ਯਤਨ ਕਰਨਾ ਹੈ ਕਿ ਕੇਵਲ ਗੁਰੂ ਕੀ ਬਾਣੀ ਹੀ ਗੁਰੂ ਹੈ ਹੋਰ ਕੋਈ ਦੁਨੀਆਂ ਵਿੱਚ ਗੁਰੂ ਹੈ ਹੀ ਪਹਿਲਾਂ ਤੋਂ ਲੈ ਕੇ ਨਹੀਂ ਜਦੋਂ ਤੋਂ ਲੈ ਕੇ ਦੁਨੀਆਂ ਬਣੀ ਬਲਕਿ ਦੁਨੀਆਂ ਦੀ ਰਚਨਾ ਹੀ ਬਾਣੀ ਤੋਂ ਹੋਈ ਸੰਸਾਰ ਪੈਦਾ ਹੀ ਬਾਣੀ ਤੋਂ ਹੋਇਆ। ਸੋ ਐਵੇਂ ਸੰਸਾਰ ਹੀ ਨਹੀਂ ਸੀ ਪੈਦਾ ਹੋ ਸਕਦਾ ਜਦੋਂ ਤੋਂ ਲੈ ਕੇ ਸਰਚੇਤਨ ਆਨੰਦ ਬ੍ਰਹਮ ਵਾਹਿਗੁਰੂ ਦੇ ਚਿੱਤ ਵਿੱਚ ਇਹ ਸੰਕਲਪ ਹੋ ਰਿਹਾ ਕਿ ਮੈਂ ਇੱਕ ਤੋਂ ਬਹੁਤੇ ਰੂਪ ਧਾਰਾਂ। ਇਹ ਸੰਕਲਪ ਜਦੋਂ ਉਸਦੇ ਮਨ ਵਿੱਚ ਆਇਆ ਤਾਂ ਉਸ ਮੌਕੇ ਤੇ ਉਹਨੇ ਸਭ ਤੋਂ ਪਹਿਲਾਂ ਕੀ ਉਚਾਰਨ ਕੀਤਾ, ਇਹ ਸ੍ਰਿਸ਼ਟੀ ਰਚੀ ਕਿਵੇਂ? ਉਹਨਾਂ ਨੇ ਕੀਤਾ ਪਸਾਓ ਏਕੋ ਖਵਾਓ, ਇੱਕ ਆਪਣਾ ਸ੍ਰੀਮੁਖ ਵਾਕ, ਇੱਕ ਆਪਣਾ ਬਚਨ ਉਚਾਰ ਕੇ ਸਭ ਸ੍ਰਿਸ਼ਟੀ ਦਾ ਪਸਾਰਾ ਕੀਤਾ ਹੈ ਸ਼ਬਦ ਉਚਾਰ ਕੇ। ਸੋ ਏਕੋ ਬਹੁ ਸਿਆਮਾ ਪਰਜਾ ਜਾਏ ਤੇ ਤਾਂ ਸੰਕਲਪ ਹੋ ਰਿਹਾ ਮੈਂ ਇੱਕ ਤੋਂ ਬਹੁਤੇ ਰੂਪ ਧਾਰਾਂ। ਸੋ ਇੱਕੋ ਹੀ ਵਾਕ ਦੇ ਨਾਲ ਇਹ ਸਭ ਸੰਸਾਰ ਦੀ ਰਚਨਾ ਰਚੀ ਹੈ। ਉਹ ਵਾਕ ਕਿਹੜਾ ਸੀ ਸਭ ਤੋਂ ਪਹਿਲਾਂ ਜਿਹੜਾ ਉਚਾਰਨ ਕੀਤਾ? ਦਸਮ ਪਾਤਸ਼ਾਹ ਫਰਮਾਉਂਦੇ ਨੇ, ਪ੍ਰਥਮੇ ਓਮਕਾਰ ਤਿਨ ਕਹਾ ਸੋ ਧੁਨ ਪੂਰ ਜਗਤ ਮੋ ਰਹਾ। ਸਭ ਤੋਂ ਪਹਿਲਾਂ ਵਾਹਿਗੁਰੂ ਨੇ ਉਚਾਰਿਆ ਓਮਕਾਰ, ਓਮਕਾਰ ਸ਼ਬਦ ਉਚਾਰਿਆ। ਓਮਕਾਰ ਤੋਂ ਸਾਰੀ ਸ੍ਰਿਸ਼ਟੀ ਦੀ ਉਤਪਤੀ ਹੋਈ ਹੈ। ਹਜ਼ੂਰ ਪਹਿਲੇ ਪਾਤਸ਼ਾਹ ਫਰਮਾਉਂਦੇ ਨੇ ਓਮਕਾਰ ਬ੍ਰਹਮਾ ਉਤਪਤ, ਓਮਕਾਰ ਕੀ ਆ ਜਿਨ ਚਿੱਤ, ਓਮਕਾਰ ਸੈਨ ਯੁਗ ਭੈ, ਓਮਕਾਰ ਵੇਦ ਨਿਰਮੈ। ਵੇਦ ਵੀ ਓਮਕਾਰ ਚੋਂ ਪੈਦਾ ਹੋਈ ਹੈ, ਸਾਰੀ ਸ੍ਰਿਸ਼ਟੀ ਓਮਕਾਰ ਚੋਂ ਪੈਦਾ ਹੋਈ ਹੈ। ਬ੍ਰਹਮਾ ਵਿਸ਼ਨੂੰ ਸ਼ਿਵਜੀ ਵੀ ਓਮਕਾਰ ਦੇ ਵਿੱਚੋਂ ਪੈਦਾ ਹੋਏ ਨੇ। ਉਹ ਜਿਹੜੀ ਪਹਿਲੀ ਆਵਾਜ਼, ਉਹ ਜਿਹੜੀ ਪਹਿਲੀ ਧੁਨੀ, ਸੋ ਉਹ ਹੈ ਸ਼ਬਦ। ਉਸ ਵਿੱਚੋਂ ਸਭ ਸੰਸਾਰ ਨੂੰ ਪੈਦਾ ਕੀਤਾ ਹੈ। ਹੋਰ ਹਜ਼ੂਰ ਦੇ ਦ੍ਰਿਸ਼ਟਾਂਤ, ਓਮਕਾਰ ਉਤਪਾਤੀ ਕੀ ਆ ਦਿਨ ਸਭ ਰਾਤੀ, ਉਤਪਤੀ ਹੋਈ ਓਮਕਾਰ ਸ਼ਬਦ ਵਿੱਚੋਂ ਹੈ। ਪਰ ਓਮਕਾਰ ਨੂੰ ਉਚਾਰਨ ਕਿੰਨੇ ਕੀਤਾ ਹੈ? ਇੱਕ ਨੇ ਓਮਕਾਰ ਨੂੰ ਉਚਾਰਿਆ, ਹੋਰ ਕਿਸੇ ਨੇ ਓਮਕਾਰ ਨਹੀਂ ਉਚਾਰਿਆ। ਇਸੇ ਕਰਕੇ ਆਰੰਭ ਵਿੱਚ ਸਾਨੂੰ ਕਹਿ ਦਿੱਤਾ ਭਾਈ ਗੁਰੂ ਕੇ ਸਿੱਖੋ, ਇੱਕ ਓਮਕਾਰ, ਇੱਕ ਹੈ ਵਾਹਿਗੁਰੂ, ਉਹਨੇ ਓਮਕਾਰ ਸ਼ਬਦ ਉਚਾਰਿਆ, ਉਹਨੇ ਸ੍ਰਿਸ਼ਟੀ ਰਚੀ ਹੈ ਜੀ। ਉਸ ਓਮਕਾਰ ਦੇ ਹੋਰ ਕੋਈ ਸਾਨੂੰ ਲੱਖਣ ਦੱਸੋ, ਕੋਈ ਨਿਸ਼ਾਨੀਆਂ ਚਿੰਨ ਕੋਈ ਅਗਾਂਹ ਗੱਲ ਤੋਰੋ ਤਾਂ ਸਹੀ। ਪਹਿਲਾਂ ਤਾਂ ਸੀ ਇੱਕ, ਜਦੋਂ ਇੱਕ ਸੀ ਉਦੋਂ ਤਾਂ ਕੋਈ ਕਥਾ ਕਹਾਣੀ ਹੈ ਨਹੀਂ ਸੀ, ਨਾ ਕੋਈ ਕਥਾ ਕਰਨ ਵਾਲਾ ਤੇ ਨਾ ਕਿਸੇ ਦੀ ਕਥਾ ਤੇ ਨਾ ਕੋਈ ਸੁਣਨ ਵਾਲਾ ਹੀ ਸੀ। ਸੋ ਇਸ ਵਾਸਤੇ ਇੱਕ ਤੁਸੀਂ ਕਹਿ ਦਿੱਤਾ ਸਮਝ ਆ ਗਈ, ਪਰ ਇੱਕ ਨੇ ਸ੍ਰਿਸ਼ਟੀ ਰਚੀ ਕਿਵੇਂ? ਕਹਿੰਦੇ ਓਮਕਾਰ ਤੋਂ, ਓਮਕਾਰ ਤੋਂ ਜਿਹੜੀ ਸਾਰੀ ਸ੍ਰਿਸ਼ਟੀ ਰਚੀ ਜਿਸ ਵਾਹਿਗੁਰੂ ਨੇ, ਉਹਨੇ ਆਪਣਾ ਕਿਹੋ ਜਿਹੇ ਗੁਣ ਧਾਰਨ ਕੀਤੇ ਤੇ ਸ੍ਰਿਸ਼ਟੀ ਕਿਹੋ ਜਿਹੀ ਰਚੀ? ਉਸ ਦੇ ਬਾਰੇ ਫਿਰ ਅੱਗੇ ਦੱਸਿਆ ਉਹ ਹੈ ਸਤਨਾਮ। ਉਸ ਵਾਹਿਗੁਰੂ ਦਾ ਨਾਮ ਹੀ ਕੇਵਲ ਸੱਚਾ ਹੈ, ਬਾਕੀ ਸਾਰਿਆਂ ਦੇ ਨਾਮ ਝੂਠੇ ਹਨ। ਸੋ ਕਿਰਤਮ ਨਾਮ ਕਥੇ ਤੇਰੀ ਜੇਬਾ, ਸਤਨਾਮ ਤੇਰਾ ਪਰਾ ਪੂਰਨ। ਬਾਕੀ ਜਿੰਨੇ ਵੀ ਦੁਨੀਆਂ ਵਿੱਚ ਵੱਡੇ ਤੋਂ ਵੱਡੇ ਰਾਜੇ ਰਾਣੇ ਹੋਏ, ਵੱਡੇ ਤੋਂ ਵੱਡੇ ਸਾਇੰਸਦਾਨ, ਕਾਨੂੰਨਦਾਨ, ਪ੍ਰਵਾਨ, ਵੱਡੇ ਭਾਰੀ ਫਿਲਾਸਫਰ, ਚਤਰ, ਚੁਸਤ, ਚਲਾਕ, ਸਭ ਦੇ ਨਾਮ ਮਿਟ ਜਾਣ ਵਾਲੇ, ਇੱਕ ਵਾਹਿਗੁਰੂ ਐਸਾ ਜਿਸ ਦਾ ਨਾਮ ਕਦੇ ਮਿਟਣ ਵਾਲਾ ਨਹੀਂ, ਉਸੇ ਦਾ ਨਾਮ ਸੱਚਾ ਹੈ। ਉਹ ਫਿਰ ਕੈਸਾ? ਉਹ ਸਾਰੀ ਸ੍ਰਿਸ਼ਟੀ ਨੂੰ ਕਰਤਾ ਪੈਦਾ ਕਰਨ ਵਾਲਾ ਹੈ। ਫਿਰ ਉਹ ਸਾਰੀ ਸ੍ਰਿਸ਼ਟੀ ਕਰਤੇ ਤਾਂ ਹੋਰ ਵੀ ਹੈਗੇ ਹੈ। ਸੋ ਕਹਿੰਦੇ ਜਿਹੜੇ ਕਰਤੇ ਨੇ, ਜਿਵੇਂ ਕੁਮਿਆਰ ਭਾਂਡੇ ਦਾ ਕਰਤਾ ਹੈ, ਜਿਵੇਂ ਜੁਲਾਇਆ ਬਸਤਰ ਦਾ ਕਰਤਾ ਹੈ, ਜਿਵੇਂ ਮਸ਼ੀਨਾਂ ਆ ਕੱਪੜਿਆਂ ਦੇ ਕਰਤੇ ਨੇ, ਇਹ ਕਰਤਾ ਮੰਨੇ ਨੇ, ਇਹੋ ਜਿਹਾ ਕਰਤਾ ਹੈ ਵਾਹਿਗੁਰੂ? ਕਹਿੰਦੇ ਨਹੀਂ ਨਹੀਂ, ਇਹਨਾਂ ਕਰਤਿਆਂ ਵਿੱਚ ਤੇ ਉਸ ਕਰਤੇ ਵਿੱਚ ਬੜਾ ਫਰਕ ਹੈ। ਕੀ ਫਰਕ ਹੈ? ਐਸ ਮਾਈਕ ਨੂੰ, ਐਸ ਸਾਰੇ ਸਪੀਕਰ ਨੂੰ ਬਣਾਉਣ ਵਾਲਾ ਪਤਾ ਨਹੀਂ ਕਿੱਥੇ ਬੈਠਾ ਹੋਣਾ ਹੈ, ਦਿੱਲੀ ਹੈ, ਬੰਬੇ ਹੈ, ਕਲਕੱਤੇ ਹੈ, ਕਿ ਵਲੈਤ ਵਿੱਚ ਹੈ, ਕਿ ਹੋਰ ਕਿਸੇ ਮੁਲਕ ਵਿੱਚ ਹੈ, ਪਰ ਇਹ ਚੀਜ਼ ਸਾਡੇ ਕੋਲ ਪਈ ਹੈ ਹੁਣ, ਉਹ ਇਹਦੇ ਵਿੱਚ ਨਹੀਂ, ਉਹ ਅਲੈਦਾ ਹੈ ਤੇ ਇਹ ਅਲੈਦਾ ਹੈ। ਪਰ ਉਹ ਜਿਹੜਾ ਕਰਤਾ ਵਾਹਿਗੁਰੂ ਹੈ, ਉਹ ਪੁਰਖ, ਉਹ ਆਪਣੀ ਕੀਤੀ ਹੋਈ ਰਚਨਾ ਦੇ ਵਿੱਚ ਆਪ ਮਿਲ ਰਿਹਾ, ਸਮਾ ਰਿਹਾ। ਹਜ਼ੂਰ ਫਰਮਾਉਂਦੇ ਨੇ ਆਪਣੇ ਕਾਰਜ ਮੈਂ ਆਪ ਸਮਾਇਆ, ਉਸ ਕਰਤੇ ਨੇ ਜਿਹੜਾ ਕਾਰਜ ਪੈਦਾ ਕੀਤਾ ਉਹਦੇ ਵਿੱਚ ਆਪ ਵਾਹਿਗੁਰੂ ਮਿਲ ਰਿਹਾ। ਇਹ ਜਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿੱਚ ਵਾਸ, ਘੱਟ ਘੱਟ ਮੈਂ ਹਰ ਜੀ ਵਸੈ, ਸੰਤਨ ਕਹੋ ਪੁਕਾਰ। ਉਹ ਦਿਲਾਂ ਦਿਲਾਂ ਵਿੱਚ ਵਾਹਿਗੁਰੂ ਪਰਮੇਸ਼ਰ ਆਪ ਵਸ ਰਿਹਾ। ਸੋ ਉਹ ਕਰਤਾ ਹੋਰ ਤਰ੍ਹਾਂ ਦਾ ਹੈ, ਉਹ ਸਰਵ ਕਲਾ ਸਮਰੱਥ ਹੈ, ਤੇ ਉਹ ਫਿਰ ਆਪਣੇ ਕਾਰਜ ਵਿਚ ਆਪ ਮਿਲ ਰਿਹਾ, ਉਹ ਅਲਹਿਦਾ ਨਹੀਂ ਆਪਣੇ ਕਾਰਜ ਨਾਲ। ਫਿਰ ਉਹ ਪੂਰਾਂਤ ਨਰਕਾਂ ਤੋਂ ਰੱਖਿਆ ਕਰਨ ਵਾਲਾ, ਪੁਰਸ਼ਾਰਥ ਦੇਣ ਵਾਲਾ, ਉਦਮ ਦੇਣ ਵਾਲਾ, ਪੂਰੀਆਂ ਪੂਰੀਆਂ ਦੇ ਵਿਚ ਖੇ ਆਕਾਸ਼ ਦੀ ਨਿਆਂ ਵਿਆਪਕ ਹੈ। ਸੋ ਉਹ ਇੱਕੋ ਇੱਕ ਪੁਰਖ ਹੈ, ਬਾਕੀ ਸਭ ਇਸਤਰੀਆਂ ਹਨ। ਏਕਾ ਪੁਰਖ ਸਬਾਈ ਨਾਲ, ਫਿਰ ਉਹ ਡਰ ਤੋਂ ਰਹਿ ਤੁਹਾਨੂੰ ਡਰ ਨਹੀਂ ਕਿਸੇ ਦਾ। ਵੱਡੇ ਵੱਡੇ ਜਿਹੜੇ ਕਹਾਉਣ ਵਾਲੇ ਸੀ ਰਾਵਣ ਵਰਗੇ, ਹਰਨਾਕਸ਼ ਵਰਗੇ, ਡਰ ਉਹਨਾਂ ਨੂੰ ਵੀ ਸੀ, ਤਾਹੀਆਂ ਮਰ ਲੈਂਦੇ ਫਿਰ ਇਹਨਾਂ। ਸੋ ਉਹ ਨਿਰਭਉ ਹੈ, ਉਹ ਕਿਸੇ ਨੂੰ ਭੈ ਦਿੰਦਾ ਨਹੀਂ ਤੇ ਕਿਸੇ ਤੋਂ ਭੈ ਲੈਂਦਾ ਨਹੀਂ। ਫਿਰ ਉਹ ਨਿਰਵੈਰ ਹੈ, ਉਹ ਸਾਰਿਆਂ ਦਾ ਆਤਮਾ ਹੋਣੇ ਕਰਕੇ ਉਸਦਾ ਕਿਸੇ ਨਾਲ ਵੀ ਵੈਰ ਨਹੀਂ। ਸਾਰਿਆਂ ਦਾ ਆਤਮਾ ਹੋਣੇ ਕਰਕੇ ਸਾਰਿਆਂ ਦਾ ਆਪਣਾ ਆਪ ਰੂਪ ਹੈ। ਸਮਾਨ ਚੇਤਨ ਅਗਿਆਨ ਦਾ ਵੀ ਵਿਰੋਧੀ ਨਹੀਂ, ਸਮਾਨ ਚੇਤਨ ਅਗਿਆਨ ਦਾ ਵੀ ਵਿਰੋਧੀ ਨਹੀਂ। ਇਹ ਜਰਾ ਬਰੀਕ ਗੱਲ ਹੈ ਸਮਝਣ ਵਾਲੀ। ਸੋ ਨਾ ਕੋ ਮੂਰਖ ਨਾ ਕੋ ਸਿਆਣਾ, ਵਰਤ ਹੈ ਸਭ ਕੁਛ ਤੇਰਾ ਭਾਣਾ। ਮੂਰਖ ਸਿਆਣਾ ਏਕ ਹੈ, ਏਕ ਜੋਤ ਦੋਏ ਨਾਉ। ਮੂਰਖ ਵਿਚ ਵੀ ਸਿਆਣਿਆਂ ਦੇ ਵਿਚ ਵੀ ਇੱਕੋ ਇੱਕ ਵਾਹਿਗੁਰੂ ਦੀ ਜੋਤ ਹੈ। ਜੋਤ ਤਾਂ ਮੂਰਖ ਵਿਚ ਵੀ ਹੋਈ ਹੈ, ਜੋਤ ਸਿਆਣੇ ਵਿਚ ਵੀ ਹੋਈ ਹੈ, ਪਰ ਅਸਲ ਮੂਰਖ ਕਿਹੜਾ ਹੈ? ਮੂਰਖ ਸਿਰ ਮੂਰਖ ਹੈ ਜੇ ਮੰਨੇ ਨਾ ਹੀ ਨਾਉ। ਜਿਹੜਾ ਪਰਮੇਸ਼ੁਰ ਦੇ ਨਾਮ ਨੂੰ ਤੇ ਬਾਣੀ ਨੂੰ ਨਹੀਂ ਮੰਨਦਾ ਉਹ ਮੂਰਖਾਂ ਦਾ ਸ਼੍ਰੋਮਣੀ। ਪਹਿਲੇ ਪਾਤਸ਼ਾਹ ਦੇ ਸਿਰਮੁਖ ਵਾਕ ਹਨ, ਤਾਹੀਆਂ ਸਾਨੂੰ ਆਗਿਆ ਨਾ ਅਸੀਂ ਗੁਰੂ ਕੀ ਬਾਣੀ ਤੋਂ ਪਾਸੇ ਨਹੀਂ ਜਾਣਾ, ਗੁਰੂ ਕੇ ਸ਼ਬਦ ਦਾ ਕਦੇ ਤਿਆਗ ਨਹੀਂ ਕਰਨਾ। ਇਹਦੇ ਮੂਰਖਾਂ ਦੇ ਸਿਰ ਮੂਰਖ ਨਾ ਬਣ ਜਾਂਦੇ ਹੋਈਏ। ਸੋ ਸਮਾਨ ਚੇਤਨ ਅਗਿਆਨ ਦਾ ਵੀ ਵਿਰੋਧੀ ਨਹੀਂ, ਹਨੇਰੇ ਨੂੰ ਦੱਸਣ ਵਾਲਾ ਵੀ ਤਾਂ ਕੋਈ ਹੈ ਨਾ, ਪਾਪ ਨੂੰ ਕਰਾਉਣ ਦੱਸਣ ਵਾਲਾ ਵੀ ਤਾਂ ਕੋਈ ਹੈ ਨਾ, ਮੂਰਖ ਪੁਣੇ ਨੂੰ ਦੱਸਣ ਵਾਲਾ ਵੀ ਤਾਂ ਕੋਈ ਹੈ ਨਾ। ਇਸ ਵਾਸਤੇ ਉਹ ਸਮਾਨ ਚੇਤਨ ਅਗਿਆਨ ਦਾ ਵੀ ਵਿਰੋਧੀ ਨਹੀਂ। ਗੁਰੂ ਘਰ ਦਾ ਗਿਆਨ ਐਡਾ ਵਿਸ਼ਾਲ ਹੈ, ਐਡਾ ਵਿਸ਼ਾਲ। ਗੁਰੂ ਪਿਆਰਿਓ, ਦਸਮ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੀ ਪੰਕਤੀ ਪੜ੍ਹੋ। ਹਜ਼ੂਰ ਕਹਿੰਦੇ ਨੇ, ਦਿੱਲੀ ਕੇ ਦਿਲਵਾਲੀ ਤੇਰੀ ਆਗਿਆ ਮੈਂ ਚਲਤ ਹੈ। ਆ ਦਿੱਲੀ ਦੇ ਰਾਜੇ ਜਿਹੜੇ ਨੇ ਔਰੰਗਜ਼ੇਬ ਵਰਗੇ, ਇਹ ਵੀ ਤੇਰੀ ਆਗਿਆ ਵਿੱਚ ਹੀ, ਉਹ ਵੀ ਤੇਰੀ ਆਗਿਆ ਵਿੱਚ ਨੇ। ਐਡਾ ਵੱਡਾ ਹੌਸਲੇ ਵਾਲਾ ਤੇ ਐਡੇ ਵੱਡੇ ਗਿਆਨ ਵਾਲਾ ਕੋਈ ਗੁਰੂ ਅੱਜ ਤੱਕ ਪੈਦਾ ਹੋਇਆ ਤਾਂ ਦੱਸੋ, ਕੋਈ ਗੁਰੂ? ਦਿੱਲੀ ਦਾ ਪਾਤਸ਼ਾਹ ਸਾਰੀ ਉਮਰ ਹੀ ਨਵੇਂ ਪਾਤਸ਼ਾਹ ਤੇ ਦਸਮ ਪਾਤਸ਼ਾਹ ਦੇ ਵਿਰੋਧੀ ਰਿਹਾ, ਪਰ ਹਜ਼ੂਰ ਕਹਿੰਦੇ ਨੇ ਤੂੰ ਵੀ ਵਾਹਿਗੁਰੂ ਦੇ ਹੁਕਮ ਵਿੱਚ ਹੀ। ਐਡਾ ਵੱਡਾ ਗਿਆਨ ਹੋਰ ਕਿਸੇ ਦੇ ਕੋਲ ਹੈ ਤਾਂ ਦੱਸੋ। ਪੰਜਵੇਂ ਪਾਤਸ਼ਾਹ ਮਹਾਰਾਜ ਕਹਿੰਦੇ ਨੇ, ਉਹ ਤੱਤੀ ਤਵੀ ਤੇ ਬਿਠਾਉਣ ਵਾਲਿਓ, ਤੱਤਾ ਰੇਤਾ ਸਾਡੇ ਸੀਸ ਵਿੱਚ ਪਾਉਣ ਵਾਲਿਓ, ਤੁਸੀਂ ਵੀ ਸਾਡੇ ਦੁਸ਼ਮਣ ਨਹੀਂ। ਨਾ ਕੋ ਮੇਰਾ ਦੁਸ਼ਮਣ ਰਹਿਆ, ਨਾ ਹਮ ਕਿਸ ਕੇ ਬਹਿਰਾਈ, ਬ੍ਰਹਮ ਪਸਾਰ ਪਸਾਰਿਓ ਭੀਤਰ, ਸਤਿਗੁਰ ਤੇ ਸੋ ਜੀ ਪਾਈ, ਸਭ ਕੋ ਮੀਤ ਹਮ ਆਪਣ ਕਿੰਨ, ਹਮ ਸਭ ਨਾ ਕੇ ਸਾਜਨ, ਦੂਰ ਪਰਾਇਓ ਮਨ ਕਾ ਬਿਰਹਾ, ਤਉ ਮੇਲ ਕੀਓ ਮੇਰਾ ਰਾਜਨ। ਉਹ ਐਸਾ ਪੁਰਖ ਹੈ, ਐਸਾ ਨਿਰਭਉ ਹੈ, ਉਹ ਐਸਾ ਨਿਰਵੈਰ ਹੈ। ਫਿਰ ਅਕਾਲ ਮੂਰਤ, ਉਸ ਤੇ ਮੂਰਤ ਨਾਮ ਹੈ ਸਰੂਪ ਦਾ, ਹਸਤੀ ਦਾ। ਉਹਦੀ ਮੂਰਤੀ ਸਰੂਪ ਹਸਤੀ ਕਾਲ ਚੱਕਰ ਦੇ ਅਧੀਨ ਨਹੀਂ, ਸੁਤੰਤਰ ਹੈ। ਤਿੰਨ ਕਾਲ ਨੇ, ਭੂਤ ਭਵਿੱਖ ਵਰਤਮਾਨ, ਸਮੇਂ ਨੂੰ ਕਹੀਦਾ ਸਮਾਂ, ਪਿੱਛੇ ਸੀ ਹੁਣ ਹੈ ਅੱਗੇ ਨਹੀਂ ਹੋਵੇਗਾ, ਪਰ ਉਹ ਇਹਨਾਂ ਕਾਲਾਂ ਦੀ ਹੱਦ ਵਿੱਚ ਨਹੀਂ ਵਾਹਿਗੁਰੂ। ਇਹਨਾਂ ਕਾਲਾਂ ਨੂੰ ਰਚਣ ਵਾਲਾ ਵਾਹਿਗੁਰੂ ਇਹਨਾਂ ਤੋਂ ਸੁਤੰਤਰ ਹੈ। ਸੋ ਇਸ ਵਾਸਤੇ ਹਾਂ, ਬਾਹਰਲਾ ਪ੍ਰਤੱਖ ਕਾਲ ਵੀ ਨਹੀਂ ਉਸ ਰੂਪ ਨੂੰ ਖਾਂਦਾ। ਬਾਕੀ ਜਿਹੜੀਆਂ ਮੂਰਤੀਆਂ ਨੇ ਤੁਸੀਂ ਕਾਗਜ਼ ਦੀ ਬਣਾ ਲਓ, ਕੱਪੜੇ ਦੀ ਬਣਾ ਲਓ, ਲੱਕੜ ਦੀ ਬਣਾ ਲਓ, ਲੋਹੇ ਦੀ ਬਣਾ ਲਓ, ਤਾਂਬਾ, ਸੋਨਾ, ਚਾਂਦੀ ਕੋਈ ਬਣਾ ਲਓ, ਉਹ ਅੰਤਰੂ ਨਾਸ਼ ਹੋਵੇਗੀ। ਕੋਈ ਸਾਲ ਪਾ ਕੇ ਸਹੀ, ਸੈਂਕੜੇ ਵਰਿਆਂ ਤੋਂ ਬਾਅਦ ਸੀ ਸਮਾਪਤ ਹੋਵੇਗੀ ਜ਼ਰੂਰ। ਪੱਥਰ ਦੀਆਂ ਮੂਰਤੀਆਂ ਵੀ ਸਮਾਪਤ ਹੋਣਗੀਆਂ, ਟੁੱਟ ਭੱਜ ਜਾਣਗੀਆਂ। ਪਰ ਪਰਮੇਸ਼ਰ ਦੀ ਐਸੀ ਮੂਰਤੀ ਹੈ, ਸੂਪ ਹੈ, ਹਸਤੀ ਹੈ, ਜਿਸ ਨੂੰ ਕਾਲ ਨਹੀਂ ਕਦੇ ਵੀ ਭੋਜ ਸਕਦਾ। ਕਾਲਨ ਕੋ ਕਾਲ ਮਹਾਂ ਕਾਲਨ ਕੋ ਕਾਲ ਹੈ। ਆ ਜੇ ਝਮੇਲਾ ਜਿਹਾ ਪੈਂਦਾ ਉੱਤੇ ਕਰ ਦਈਏ ਫੁੱਲ ਤੇ ਠੀਕ ਹੈ ਭਾਈ। ਸੋ ਅਕਾਲ ਮੂਰਤ, ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਫਰਮਾਇਆ ਉਹ ਅਕਾਲ ਮੂਰਤ ਹੈ ਕਿਹੋ ਜਿਹੀ? ਪੰਜਵੇਂ ਪਾਤਸ਼ਾਹ ਸ੍ਰੀ ਮੁਖਵਾਕਰਨ ਗੁਰੂ ਕੀ ਬਾਣੀ ਵਿਚ ਹਜ਼ੂਰ ਫਰਮਾਉਂਦੇ ਨੇ, ਅਕਾਲ ਮੂਰਤ ਹੈ ਸਾਧ ਸੰਤਨ ਕੀ ਠਾਰ ਨੀਕੀ ਧਿਆਨ ਕਹੋ। ਗੁਰ ਕੀ ਮੂਰਤ ਮਨ ਮੈਂ ਧਿਆਨ, ਉਹ ਕਿਹੜੀ ਮੂਰਤ ਦਾ ਧਿਆਨ ਕਰਨਾ? ਗੁਰ ਕਾ ਸ਼ਬਦ ਮੰਤਰ ਮਨ ਮਾਨ, ਗੁਰੂ ਕਾ ਸ਼ਬਦ ਜਿਹੜਾ ਹੈ, ਗੁਰੂ ਕਾ ਗੁਰਮੰਤਰ ਜਿਹੜਾ ਹੈ, ਉਹ ਅਸਲ ਵਿਚ ਗੁਰੂ ਕੀ ਮੂਰਤ ਹੈ। ਭਾਈ ਗੁਰਦਾਸ ਸਾਹਿਬ ਜੀ ਫਰਮਾਉਂਦੇ ਨੇ, ਗੁਰਮੂਰਤ ਗੁਰ ਸ਼ਬਦ ਹੈ ਸਾਧ ਸੰਗਤ ਸੱਚਖੰਡ ਵਸਾਇਆ। ਅਸਲ ਵਿਚ ਗੁਰੂ ਕਾ ਸਰੂਪ, ਗੁਰੂ ਕਾ ਹਿਰਦਾ, ਗੁਰੂ ਕਾ ਸ਼ਬਦ ਹੈ। ਗੁਰੂ ਕੀ ਸਾਧ ਸੰਗਤ ਹੀ ਸੱਚਖੰਡ ਵਸਾਉਣਾ ਕੀਤੇ। ਸੋ ਅਕਾਲ ਮੂਰਤ ਕਾਲ ਪੁਰਖ ਮੂਰਤ ਸਰੂਪ ਹਸਤੀ ਹੈ, ਅਜੂਨੀ ਉਹ ਜੂਨਾਂ ਵਿਚ ਨਹੀਂ ਆਉਂਦਾ, ਸਰਪਨ ਉਹ ਕਿਸੇ ਪਛਾਣੋਂ ਨਹੀਂ ਲੈਂਦਾ, ਉਹ ਆਪਣੇ ਆਪ ਤੋਂ ਪ੍ਰਕਾਸ਼ਵਾਨ ਹੈ। ਉਹਦੀ ਪ੍ਰਾਪਤੀ ਗੁਰਪ੍ਰਸਾਦ ਗੁਰੂ ਕੀ ਕਿਰਪਾ ਕਰਕੇ ਹੈ, ਐਵੇਂ ਨਹੀਂ ਮਿਲ ਸਕਦਾ। ਇਹ ਉਸ ਵਾਹਿਗੁਰੂ ਦੇ ਲੱਖਣ ਦੱਸੇ ਹਨ। ਸੋ ਗੁਰੂ ਪਿਆਰਿਓ, ਓਮਕਾਰ ਅੱਖਰ ਤੋਂ ਸ੍ਰਿਸ਼ਟੀ ਦਾ ਉਚਾਰਨ ਹੋਇਆ, ਓਮਕਾਰ ਬਾਣੀ ਤੋਂ ਸ੍ਰਿਸ਼ਟੀ ਦੀ ਉਤਪਤੀ ਹੋਈ ਹੈ। ਇਸ ਵਾਸਤੇ ਸਾਰਿਆਂ ਦੇ ਆਦਿ ਵਿਚ ਗੁਰੂ ਕੀ ਬਾਣੀ ਹੋਈ ਨਾ, ਹੋਰ ਤਾਂ ਕੋਈ ਚੀਜ਼ ਨਹੀਂ। ਵਾਹਿਗੁਰੂ ਦੀ ਬਾਣੀ ਕਹਿ ਦਿਓ, ਧੁਰ ਕੀ ਬਾਣੀ ਕਹਿ ਦਿਓ। ਇੱਕ ਮੈਨੂੰ ਕਹਿਣ ਲੱਗਾ, ਧੁਰ ਕੀ ਬਾਣੀ, ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਕਿਵੇਂ ਮੰਨਦੇ ਹੋ? ਇਹਨੂੰ ਤਾਂ ਕੇਵਲ ਅੱਜ ਤੋਂ 400 ਸਾਲ ਹੋਇਆ ਗੁਰੂ ਅਰਜਨ ਸਾਹਿਬ ਜੀ ਨੇ ਇਹ ਤਾਂ ਉਚਾਰਨ ਕੀਤੀ ਤੇ ਗੁਰੂ ਗ੍ਰੰਥ ਸਾਹਿਬ ਦੀ ਬੀੜ ਰਚੀ ਸੀ, ਤੁਸੀਂ ਇਹਨੂੰ ਆਪ ਬਾਣੀ ਧੁਰ ਕੀ ਬਾਣੀ ਕਿਵੇਂ ਕਹੀ ਜਾਂਦੇ ਹੋ? ਸੋ ਧੁਰ ਨੂੰ ਤਾਂ ਬੜਾ ਚਿਰ ਹੋ ਗਿਆ, ਧੁਰ ਕੀ ਬਾਣੀ ਤਾਂ ਫਿਰ ਇਹਨਾਂ ਤੋਂ ਪਹਿਲਾਂ ਕੁਰਾਨ ਰਚਿਆ ਗਿਆ, ਗੁਰੂ ਕੀ ਬਾਣੀ ਤੋਂ ਪਹਿਲਾਂ ਕੁਰਾਨ ਤੇ ਕੁਰਾਨ ਤੋਂ ਪਹਿਲਾਂ ਸੋ ਵੇਦ ਰਚੇ ਗਏ। ਤੁਸੀਂ ਵੇਦਾਂ ਨੂੰ ਆਦੀ ਬਾਣੀ ਕਿਉਂ ਨਹੀਂ ਮੰਨਦੇ? ਧੁਰ ਕੀ ਬਾਣੀ ਕਿਉਂ ਨਹੀਂ ਮੰਨਦੇ? ਸੋ ਉਸ ਨੂੰ ਸਮਝਾਇਆ ਸੀ, ਵੀਰ ਉਹ ਜਿਹੜੀਆਂ ਬਾਣੀਆਂ ਨੇ ਉਹਨਾਂ ਦੇ ਮਤ ਅਨੁਸਾਰ ਉਹ ਠੀਕ ਨੇ, ਅਸੀਂ ਉਹਨਾਂ ਤੇ ਕਿੰਤੂ ਨਹੀਂ ਕਰਦੇ। ਅਸੀਂ ਇਹ ਤਾਂ ਨਹੀਂ ਕਹਿੰਦੇ ਉਹ ਬਾਣੀਆਂ ਮਾੜੀਆਂ ਨੇ, ਅਸੀਂ ਕਦੋਂ ਕਹਿੰਦੇ ਹਾਂ? ਅਸੀਂ ਤਾਂ ਉਹਨਾਂ ਦੀ ਨਿੰਦਾ ਕਰਦੇ ਹੀ ਨਹੀਂ, ਭੁਲੇਖਾ ਕਿਸੇ ਦੇ ਮਨ ਚ। ਪਰ ਤੂੰ ਸ਼ੰਕਾ ਜਿਹੜੀ ਕੀਤੀ ਹੈ, ਤੇਰਾ ਉੱਤਰ ਦੇਣ ਲੱਗਾ ਹਾਂ, ਤੂੰ ਦੱਸ ਤੂੰ ਆਦਿ ਕਿਸ ਨੂੰ ਕਹਿੰਦੇ? ਕਹਿੰਦੇ ਜਦੋਂ ਸ੍ਰਿਸ਼ਟੀ ਰਚੀ, ਮੈਂ ਕਿਹਾ ਫਿਰ ਆਦਿ ਸਤਯੁਗ ਨੂੰ ਕਹਿੰਦੇ ਨਾ। ਸਭ ਤੋਂ ਪਹਿਲਾਂ ਸਤਯੁਗ ਰਚਿਆ, ਫਿਰ ਤ੍ਰੇਤਾ ਰਚਿਆ, ਫਿਰ ਦੁਆਪਰ ਰਚਿਆ, ਫਿਰ ਕਲਯੁਗ ਆਇਆ। ਕਹਿੰਦੇ ਹਾਂ ਠੀਕ ਹੈ, ਫਿਰ ਤੇਰੇ ਅਨੁਸਾਰ ਮੁੱਢ ਤੇ ਤੁਰਤਾ ਸਤਯੁਗ ਹੋਇਆ ਨਾ? ਕਹਿੰਦਾ ਹਾਂ ਬਿਲਕੁਲ ਇਹੀ ਗੱਲ ਹੈ। ਇਸ ਵਾਸਤੇ ਇਹ ਬਾਣੀ ਜਿਹੜੀ ਰਚੀ ਗਈ ਹੈ, ਇਹ ਰਚੀ ਗਈ ਹੈ ਕਲਯੁਗ ਦੇ ਵਿੱਚ, ਸਭ ਤੋਂ ਪਿਛਲੇ ਯੁੱਗ ਵਿੱਚ। ਇਹਨੂੰ ਅਸੀਂ ਮੁੱਢ ਲਈ ਤੇ ਤੁਰਕੀ ਬਾਣੀ ਕਿਵੇਂ ਮੰਨ ਲਈਏ? ਉਸ ਨੂੰ ਕਿਹਾ ਕਿ ਤੇਰੇ ਇਹ ਸਮਝਣ ਵਿੱਚ ਫਰਕ ਹੈ ਵੀਰ, ਤੁਰ ਨਾਮ ਸਤਯੁਗ ਤ੍ਰੇਤੇ ਦੁਆਪਰ ਕਲਯੁਗ ਦਾ ਨਹੀਂ। ਕਹਿੰਦੇ ਜੀ ਹੈ ਹੀ ਇਸੇ ਦਾ ਨਾਮ, ਕੱਲ ਜਿਹੜਾ ਸੀ ਉਹ ਅੱਜ ਦੀ ਮੁੱਢ ਸੀ, ਆਰੰਭ ਸੀ। ਅੱਜ ਜਿਹੜਾ ਇਹਦਾ ਤੜਕਾ ਜਿਹੜਾ ਇਹ ਇਸਦਾ ਆਰੰਭ ਹੈ। ਇਸ ਵਾਸਤੇ ਸਤਯੁਗ ਦੀ ਜਿਹੜੀ ਰਚੀ ਹੋਈ ਰਚਨਾ ਹੈ ਉਹਨੂੰ ਅਸੀਂ ਆਦਿ ਦੀ ਤੁਰਕੀ ਕਹਾਂਗੇ। ਫਿਰ ਉਸ ਨੂੰ ਕਹਿ ਦਿੱਤਾ ਕਿ ਹੁਣ ਜਦੋਂ ਕਲਯੁਗ ਮੁੱਕ ਗਿਆ, ਕਲਯੁਗ ਤੋਂ ਬਾਅਦ ਕਿਹੜਾ ਯੁੱਗ ਆਵੇਗਾ? ਫਿਰ ਉਹ ਵਿਚਾਰਾ ਘਬਰਾ ਜਿਹਾ ਗਿਆ, ਕਹਿਣ ਲੱਗਾ ਫਿਰ ਅੱਗੇ ਸਤਯੁਗ ਆਉਣਾ। ਸਤਯੁਗ ਕਲਯੁਗ ਤੋਂ ਬਾਅਦ ਸਤਯੁਗ ਆਇਆ। ਫਿਰ ਕਹਿ ਦਿੱਤਾ ਕਿ ਸਤਯੁਗ ਦੀ ਆਦਿ ਕੀ ਹੋਇਆ? ਕਲਯੁਗ, ਸਤਯੁਗ ਦੀ ਆਦਿ ਤਾਂ ਕਲਯੁਗ ਹੀ ਹੈ ਨਾ। ਜਿਹੜਾ ਸਤਯੁਗ ਹੈ ਉਹ ਕਲਯੁਗ ਦੀ ਆਦਿ ਨਹੀਂ, ਤੁਰ ਨਹੀਂ, ਸਤਯੁਗ ਦਾ ਮੁੱਢ ਕਲਯੁਗ ਹੈ। ਇਸ ਵਾਸਤੇ ਕਲਯੁਗ ਦੇ ਵਿੱਚ ਬਾਣੀ ਉਚਾਰੇਗੀ, ਇਸ ਵਾਸਤੇ ਤੁਰਕੀ ਬਾਣੀ ਹੈ, ਮੁੱਢਲੀ ਬਾਣੀ ਹੈ। ਇਹ ਤਾਂ ਤੇਰੇ ਸਮੇਂ ਦੇ ਵਿਚਾਰ ਅਨੁਸਾਰ ਪ੍ਰਸ਼ਨ ਕਰਨ ਵਾਲੇ ਵੀਰਾ ਹੁਣ ਸੁਣ, ਅਸਲ ਵਿਚ ਧੁਰ ਨਾਮ ਹੀ ਮੁੱਢ ਦਾ ਵਾਹਿਗੁਰੂ ਦਾ, ਅਕਾਲ ਪੁਰਖ ਦਾ ਨਾਮ ਹੈ ਧੁਰ। ਮੁੱਢ, ਮੁੱਢ ਤਾਂ ਵਾਹਿਗੁਰੂ ਹੈ, ਧੁਰਵਾ ਉਹ ਹੈ, ਆਰੰਭ ਉਹ ਹੈ ਜਿਸ ਤੋਂ ਸਾਰੀ ਸ੍ਰਿਸ਼ਟੀ ਰਚੀ ਗਈ, ਜਿਸ ਨੇ ਆਪਣੇ ਵਿਚੋਂ ਸਭ ਨੂੰ ਪੈਦਾ ਕੀਤਾ। ਇਹ ਜਿਹੜੀ ਬਾਣੀ ਆਈ ਹੈ ਇਹ ਧੁਰ ਵਾਹਿਗੁਰੂ ਤੋਂ, ਅਕਾਲ ਪੁਰਖ ਤੋਂ ਆਈ ਹੈ। ਇਸ ਵਾਸਤੇ ਇਸ ਬਾਣੀ ਨੂੰ ਅਸੀਂ ਤੁਰਕੀ ਬਾਣੀ ਕਹਿੰਦੇ। ਇਹਦੇ ਚ ਸਤਯੁਗ ਤ੍ਰੇਤੇ ਦੁਆਪਰ ਕਲਯੁਗ ਦਾ ਕੋਈ ਸੰਬੰਧ ਨਹੀਂ। ਜੇ ਪਾ ਕੇ ਵੇਖ ਰਹੀ ਹੈ ਸੰਬੰਧ ਤਾਂ ਫਿਰ ਸਤਯੁਗ ਤੋਂ ਪਹਿਲਾ ਯੁਗ ਕਲਯੁਗ ਹੈ। ਇਸ ਵਾਸਤੇ ਆਰੰਭ ਜਿਹੜਾ ਇਹ ਕਲਯੁਗ ਤੋਂ ਕਰਨਾ, ਇਸ ਵਾਸਤੇ ਇਹ ਤੁਰਕੀ ਬਾਣੀ। ਪਰ ਇਸ ਬਾਣੀ ਨੂੰ ਕਿਹਾ ਹੈ ਤੁਰਕੀ ਬਾਣੀ ਆਈ ਤਿਨ ਸਗਲੀ ਚਿੰਤ ਮਿਟਾਈ, ਹਉ ਆਪੋ ਬੋਲ ਨਾ ਜਾਣਦਾ, ਮੈਂ ਕਹਿਆ ਸਭ ਹੁਕਮਾਓ ਜੀਓ। ਜੈਸੀ ਮੈਂ ਆਵੈ ਖਸਮ ਕੀ ਬਾਣੀ, ਫੈਸਲਾ ਕਰੀ ਗਿਆਨ ਵੇ ਲਾਲੋ। ਹੁਣ ਗੁਰੂ ਨਾਨਕ ਸਾਹਿਬ ਦਾ ਖਸਮ ਮਾਲਕ ਕੌਣ ਹੈ? ਹੋਰ ਕਿਸੇ ਜੀਵ ਕੋਟੀ ਨੂੰ ਗੁਰੂ ਨਾਨਕ ਸਾਹਿਬ ਨੇ ਆਪਣਾ ਮੱਥਾ ਲਵਾਇਆ? ਕਿਸੇ ਜੀਵ ਕੋਟੀ ਨੂੰ, ਬਲਕਿ ਦਸਾਂ ਪਾਤਸ਼ਾਹੀਆਂ ਨੇ ਕਿਸੇ ਮਨੁੱਖ ਅੱਗੇ ਕਦੇ ਆਪਣਾ ਮਸਤਕ ਲਵਾਇਆ ਤਾਂ ਕੋਈ ਇਤਿਹਾਸਕ ਗਵਾਹੀ ਦਿਓ, ਕਿਸੇ ਵੀ ਮਨੁੱਖ ਨੂੰ, ਕਿਸੇ ਨੂੰ ਆਪਣਾ ਗੁਰੂ ਇਸ਼ਟ ਦੇਵ ਤੇ ਵੱਡਾ ਮੰਨ ਕੇ ਕਦੇ ਵੀ ਨਹੀਂ। ਸਿੱਧ ਕਹਿੰਦੇ ਨੇ ਬਾਲੇ ਆਦੇਸ਼ ਹੋ। ਸਤਿਗੁਰੂ ਜੀ ਨੂੰ ਬਾਲਕਾ ਕਹਿੰਦੇ ਸੀ ਕਿ ਤੁਹਾਡੀ ਉਮਰ ਸਾਰੀ 45-50 ਸਾਲ 55 ਦੀ, ਅਸੀਂ 1500 ਵਰ੍ਹੇ ਦੇ, ਇਸ ਵਾਸਤੇ ਤੁਸੀਂ ਬਾਲਕੇ ਹੋ, ਬੱਚੇ ਹੋ, ਬਾਲੇ ਆਦੇਸ਼ ਹੋ। ਹਜ਼ੂਰ ਕਹਿਣਗੇ ਸਿੱਧੋ, ਨਾ ਆਪਣੇ ਆਪ ਨੂੰ ਅਸੀਂ ਆਦੇਸ਼ ਕਰਵਾਉਂਦੇ ਹਾਂ ਤੇ ਨਾ ਤੁਹਾਨੂੰ ਕਰਦੇ ਹਾਂ। ਅਸੀਂ ਕਹਾਂਗੇ ਕਹੋ ਸਾਰੇ ਆਦੇਸ਼ ਤਿਸਾਂ ਆਦੇਸ਼, ਆਦ ਅਨਿਲ ਅਨਾਦ ਅਨਾਹਤ, ਯੁਗ ਯੁਗ ਏਕੋ ਉਦੇਸ਼। ਆਦੇਸ਼ ਨਾਮ ਮੱਥਾ ਟੇਕਣ ਦਾ ਹੈ, ਸਿੱਧਾ ਨਹੀਂ ਬੋਲੀਏ, ਮੱਥਾ ਟੇਕਣਾ, ਨਮਸਕਾਰ ਕਰਨਾ। ਹਜ਼ੂਰ ਕਹਿੰਦੇ ਅਸੀਂ ਉਸ ਵਾਹਿਗੁਰੂ ਨੂੰ ਨਮਸਕਾਰ ਕਰਦੇ ਹਾਂ ਜੋ ਸਾਰਿਆਂ ਦਾ ਮੁੱਢ ਰੂਪ ਹੈ, ਜੋ ਗਿਣਤੀ ਤੋਂ ਰਹਿਤ ਹੈ, ਜਿਸ ਦੀ ਹੱਦਬੰਦੀ ਕੋਈ ਨਹੀਂ, ਨਾਸ਼ ਤੋਂ ਰਹਿਤ ਹੈ ਤੇ ਯੁੱਗਾਂ ਯੁੱਗਾਂ ਵਿੱਚ ਇੱਕੋ ਜਿਹਾ ਇਸ ਰੂਪ ਹੈ ਜਿਸ ਦਾ ਬਦਲਣ ਵਾਲਾ ਨਹੀਂ, ਉਸ ਨੂੰ ਨਮਸਕਾਰ। ਸਿੱਧਾਂ ਨੇ ਬੜੀ ਚਰਚਾ ਕਰਨੀ ਚਾਹੀ ਹੈ ਤੇ ਹਜ਼ੂਰ ਜਾ ਰਹੇ ਨੇ ਸੁਮੇਰ ਪਰਬਤ ਨੂੰ, ਸੁਮੇਰ ਪਰਬਤ ਵੱਲ ਨੂੰ। ਰਸਤੇ ਦੇ ਵਿੱਚ ਹੀ ਭੇਜੇ ਆਪੋ ਆਪਣੇ ਸਿੱਧ, ਜਾਓ ਜਾ ਕੇ ਤਪੇ ਨੂੰ ਰੋਕੋ, ਉੱਪਰ ਨਾ ਆਉਣ, ਜੇ ਆਉਣਗੇ ਤਾਂ ਇਹਨੂੰ ਮਨਾ ਕੇ ਲਿਆਓ ਕਿ ਗੋਰਖ ਨੂੰ ਗੁਰੂ ਮੰਨੋ। ਬੜੇ ਯਤਨ ਹੋਏ, ਬੜੇ ਬਚਨ ਬਲਾਸ, ਬੜਿਆਂ ਨੇ ਪ੍ਰਸ਼ਨ ਕੀਤੇ। ਇਹ ਸ੍ਰੀ ਨਾਨਕ ਪ੍ਰਕਾਸ਼ ਵਿੱਚ ਵਿਸ਼ੇਸ਼ ਤੌਰ ਤੇ ਆਉਂਦੇ ਨੇ। ਹਜ਼ੂਰ ਦੇ ਕੋਲੋਂ ਹਾਰ ਹਾਰ ਕੇ ਗਏ, ਹਜ਼ੂਰ ਅੱਗੇ ਅੱਗੇ ਤੁਰੇ ਗਏ ਨੇ। ਇੱਕ ਆ ਗਿਆ ਬੜਾ ਚਰਪਟਾ ਜਿਹਾ, ਚਰਪਟ ਨਾਥ ਸੀ ਉਹਦਾ ਨਾਮ, ਤੇ ਸੀ ਵੀ ਬੜਾ ਚਰਪਟਾ ਜਿਹਾ ਹੀ ਕ੍ਰੋਧੀ। ਸੋ ਆ ਕੇ ਆਉਂਦਿਆਂ ਸਾਰ ਹੀ ਹਜ਼ੂਰ ਸੱਚੇ ਪਾਤਸ਼ਾਹ ਨੇ ਕੁਵਾਕ ਬੋਲਿਆ, ਮਾਈ ਮੁੰਡੇ ਅੱਖਰ ਵਰਤਿਆ, ਮਾਈ ਮੁੰਡੇ। ਇਹ ਸਿੱਧਾਂ ਦੀ ਇੱਕ ਭੈੜੀ ਗਾਲ ਸੀ, ਜਿਹਨੂੰ ਕਹਿ ਦਈਏ ਤੇਰੀ ਮਾਂ ਦਾ ਸਿਰ ਮੁੰਨਿਆ, ਮਾਈ ਮੁੰਡੇ, ਮੁੰਡਾ ਮੁੰਨਣ ਦਾ ਨਾਂ ਹੁੰਦਾ। ਤਾਂ ਹੀ ਆਪਣੇ ਬੱਚਿਆਂ ਨੂੰ ਮੁੰਡਾ ਨਹੀਂ ਕਦੇ ਕਹਿਣਾ, ਮੁੰਡਾ। ਸਤਿਗੁਰੂ ਦਸਮ ਪਾਤਸ਼ਾਹ ਮੁੰਡਾ ਨਹੀਂ ਕਹਿਣ ਦਿੱਤਾ, ਮੁੰਡਾ ਨਾਮ ਹੈ ਮੁੰਨੇ ਹੋਏ ਦਾ। ਸਤਿਗੁਰੂ ਜੀ ਨੇ ਕਿਹਾ ਭੁਜੰਗੀ, ਭੁਜੰਗੀ ਤੂ ਨਾਮ ਹੈ ਧਰਤੀ ਦਾ, ਤੇ ਜੰਗ ਨਾਮ ਹੈ ਜੰਗ ਕਰਨ ਵਾਲਾ, ਜਿਹੜਾ ਧਰਤੀ ਤੇ ਜੰਗ ਕਰੇ। ਇਸ ਵਾਸਤੇ ਭੁਜੰਗੀ ਕਿਹਾ, ਤੇ ਵੱਡੇ ਨੂੰ ਜਿਹੜਾ ਸੂਰਮਾ ਤੇ ਬਹਾਦਰ ਕਿਹਾ ਤੇ ਸਿੰਘ ਕਿਹਾ, ਮੁੰਡਾ ਨਹੀਂ ਕਦੇ ਕਹਿਣਾ, ਮੁੰਡਾ ਮੁੰਡਾ ਮੁੰਡੇ ਮੁੰਨੇ ਦਾ ਨਾਮ ਹੁੰਦਾ। ਗੁਰੂ ਕਾ ਪੁੱਤਰ ਨਹੀਂ ਕਦੇ ਮੁੰਡਾ ਹੁੰਦਾ, ਮੁੰਡਿਆ ਨਹੀਂ ਹੁੰਦਾ, ਇਹ ਭੁਜੰਗੀ ਹੁੰਦਾ। ਸੋ ਇਸੇ ਤਰ੍ਹਾਂ ਮਾਈ ਮੁੰਡੇ ਇਹਨਾਂ ਨੇ ਕਿਹਾ। ਸੋ ਭਾਈ ਮਰਦਾਨਾ ਜੀ ਕਾਹਲੇ ਪੈ ਗਏ, ਭਾਈ ਬਾਲਾ ਜੀ ਕਸਮਾਧੀ ਵਿੱਚ ਹੀ ਰਹੇ। ਭਾਈ ਮਰਦਾਨਾ ਕਹਿੰਦੇ, ਮਹਾਰਾਜ ਨਾ ਇਹਨਾਂ ਨਾਲ ਲੈਣਾ ਨਾ ਦੇਣਾ, ਭੱਜ ਭੱਜ ਕੇ ਆਉਂਦੇ ਨੇ, ਐਵੇਂ ਤੰਗ ਕਰਦੇ ਨੇ, ਕਰਦੇ ਜਰਾ ਇਸ਼ਾਰਾ ਤੇ ਮੈਂ ਪਾ ਕੇ ਵੀ ਹੱਥ ਲੱਤਾਂ ਵਿੱਚ ਤੇ ਚੱਡੇ ਗਾਟੇ ਕਰਕੇ ਸਿਰ ਪਰ ਨੇ ਮਾਰਾਂ ਇੱਥੋਂ ਥੱਲੇ। ਮਹਾਰਾਜ ਕਹਿਣ ਲੱਗੇ, ਨਾ ਨਾ ਮਰਦਾਨੇ, ਬੜਾ ਹਸੂਰਬੀਰ ਜੋਧਾ ਨਿਕਲਿਆ, ਇਹੋ ਨਹੀਂ ਭਾਈ, ਇਹ ਵਿਚਾਰਾਂ ਦੀ ਲੜਾਈ ਹੈ, ਵਿਚਾਰਾਂ ਦੀ। ਸੱਚੇ ਪਾਤਸ਼ਾਹ ਕਦੋਂ ਤੱਕ ਵਿਚਾਰਾਂ ਕਰਨੀਆਂ ਜੇ? ਕਹਿੰਦੇ ਪੰਜ ਸਰੂਪਾਂ ਤੱਕ ਵਿਚਾਰਾਂ ਕਰਨੀਆਂ, ਸਮਝਾਉਣਾ ਹੈ ਵਿਚਾਰਾਂ ਨਾਲ, ਤੇ ਫਿਰ ਤੱਤੀਆਂ ਤਵੀਆਂ ਤੇ ਵੀ ਅਸੀਂ ਬਹਿ ਜਾਣਾ ਹੈ, ਤੇ ਫਿਰ ਨਾਨਾ ਅਕਲ ਟਿਕਾਣੇ ਆਈ ਤੇ ਫਿਰ ਦੋ ਮੀਰੀ ਪੀਰੀ ਦੀਆਂ ਪਹਿਰਾਂਗੇ, ਫਿਰ ਦੂਜੀ ਤਰ੍ਹਾਂ ਅਕਲ ਟਿਕਾਣੇ ਲਿਆ ਦੇਣਗੇ। ਸੋ ਗੁਰੂ ਪਿਆਰਿਓ ਅੱਗੇ ਪਹੁੰਚੇ, ਸਿੱਧਾਂ ਦੇ ਪਾਸ ਚਲੋ ਨੇੜੇ ਆ ਗਏ, ਤੇ ਸਿੱਧਾਂ ਦਾ ਖਿਆਲ ਸੀ ਸਾਨੂੰ ਵਾਰੀ ਵਾਰੀ ਮੱਥੇ ਤੇ ਕਈ ਆਸਣ ਲਾ ਕੇ ਚੌਂਕੜੇ ਬਹਿ ਗਏ। ਕਈਆਂ ਸਾਧਨ ਨੂੰ ਬੜਾ ਰਿਵਾਜ ਹੈ, ਕਿਤੇ ਉਹਨਾਂ ਦੇ ਡੇਰੇ ਤੇ ਜਾਓ, ਜੇ ਕਿਤੇ ਆਸਣ ਤੋਂ ਪਾਸੇ ਹੋਣ ਤਾਂ ਕਹਿੰਦੇ ਠਹਿਰਨੇ ਵਾਲੇ ਨਾ ਹੋਣ, ਪਰ ਜਦੋਂ ਆਸਣ ਤੇ ਬਣ ਕੇ ਬਹਿ ਜਾਂਦੇ ਉਹਨਾਂ ਨੂੰ ਹੋਣ ਠੀਕ, ਮੱਥਾ ਟੇਕ ਜਿਹੜਾ ਕੋਈ ਆਇਆ ਇਉਂ ਬਣ ਬੈਠੇ। ਸੋ ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਅੰਤਰਜਾਮੀ ਨੇ, ਇਹਨਾਂ ਦਾ ਖਿਆਲ ਸੀ ਵਾਰੀ ਵਾਰੀ ਹਰੇਕ ਨੂੰ ਮੱਥਾ ਟੇਕਣਗੇ। ਹਜ਼ੂਰ ਕਹਿਣਗੇ ਸਿੱਧ ਸਭਾ ਕਰ ਆਸਨ ਬੈਠੇ, ਸੰਤ ਸਭਾ ਜੈਕਾਰੋ। ਸਿੱਧੋ ਸਭਾ ਲਾ ਕੇ ਬੈਠੇ ਜੇ, ਆਸਨ ਲਾ ਕੇ ਬੈਠੇ ਜੇ, ਸੰਤਾਂ ਦੀ ਸਭਾ ਤੇਰੀ ਜੈ ਜੈਕਾਰ ਹੋ। ਕਹਿੰਦੇ ਜੀ ਤੁਸੀਂ ਬੜੀ ਮਾੜੀ ਗੱਲ ਕੀਤੀ, ਤੁਸੀਂ ਬੇਮਰਯਾਦਗੀ ਕੀਤੀ। ਹਜ਼ੂਰ ਕਹਿੰਦੇ ਕਿਉਂ? ਤੁਸੀਂ ਮਰਯਾਦਾ ਪੁਰਸ਼ੋਤਮ ਜੇ, ਤੁਸੀਂ ਸਾਡੇ ਅੱਗੇ ਮਸਤਕ ਕਿਉਂ ਨਹੀਂ ਨਵਾਇਆ, ਅਸੀਂ ਵੱਡੇ ਸੀ। ਹਜ਼ੂਰ ਕਹਿਣਗੇ ਜਿਸ ਤੇ ਘਰ ਚੱਲ ਕੇ ਆਈ ਉਹ ਸਤਿਕਾਰ ਕਰਦਾ ਹੁੰਦਾ ਕਿ ਜਿਹੜਾ ਚੱਲ ਕੇ ਆਵੇ ਉਹ ਘਰ ਵਾਲੇ ਦਾ ਆਦਰ ਕਰਦਾ ਹੈ? ਉਲਟੀ ਗੱਲ ਤੁਹਾਡੀ ਪੁੱਠੀ, ਅਸੀਂ ਤੁਹਾਡੇ ਕੋਲ ਚੱਲ ਕੇ ਆਈਏ, ਤੁਸੀਂ ਕਹਿੰਦੇ ਜਾ ਕੇ ਸਾਡਾ ਆਦਰ ਕਰੋ, ਤੁਹਾਡਾ ਫਰਜ਼ ਬਣਦਾ ਸਾਡਾ ਆਦਰ ਕਰਨ ਦਾ? ਹਾਂ ਇਹ ਵੀ ਗੱਲ ਠੀਕ। ਫਿਰ ਤੁਸੀਂ ਇਕੱਲੇ ਇਕੱਲੇ ਦਾ ਸਤਿਕਾਰ ਕਿਉਂ ਨਹੀਂ ਕੀਤਾ? ਹਜ਼ੂਰ ਕਹਿੰਦੇ ਵੀ ਕਿਸੇ ਦਾ ਪਹਿਲਾਂ ਕਰਦੇ, ਜਿਸ ਤਾਂ ਮਗਰੋਂ ਕਰਦੇ ਉਹਨੇ ਮੂੰਹ ਬੜਾ ਪੈਣਾ ਸੀ, ਮੈਨੂੰ ਛੋਟਾ ਸਮਝਿਆ। ਤੀਜੇ ਨੇ ਕਹਿਣਾ ਸੀ ਮੈਨੂੰ ਤੀਜੇ ਨੰਬਰ ਤੇ, ਚੌਥੇ ਨੇ ਕਹਿਣਾ ਸੀ ਮੈਨੂੰ ਚੌਥੇ ਤੇ, ਜਾਂ ਸਭ ਤੋਂ ਮਗਰੋਂ ਨੇ ਊਂ ਹੀ ਸਾਡੇ ਵੱਲ ਕੋਲਾ ਹੋਣਾ ਸੀ, ਕਿਉਂਕਿ ਤੁਸੀਂ ਮਾਣ ਦੇ ਮਾਰੇ ਹੋਏ ਜੀ, ਹੰਕਾਰ ਦੇ ਗ੍ਰਸੇ ਹੋਏ ਜੇ। ਤੁਸੀਂ ਕਹਿਣਾ ਸੀ ਅਧਿਕਾਰ ਨਹੀਂ ਵੇਖਿਆ, ਇਸ ਵਾਸਤੇ ਅਸੀਂ ਸਮੁੱਚੇ ਤੌਰ ਤੇ ਕਹਿ ਦਿੱਤਾ ਕਿ ਸੰਤਾਂ ਦੀ ਸਭਾ ਤੁਹਾਡੀ ਜਾਇਜ਼ਾਕਾਰ ਹੋਵੇ। ਕਹਿੰਦੇ ਤੁਸੀਂ ਨਮਸਕਾਰ ਕਿਉਂ ਨਹੀਂ ਕੀਤੀ? ਤੁਹਾਨੂੰ ਚਾਹੀਦਾ ਸੀ ਸਾਨੂੰ ਨਮਸਕਾਰ ਕਰਦੇ, ਅਸੀਂ ਤਿਆਗੀ ਲੋਕ ਤੇ ਤੁਸੀਂ ਗ੍ਰਿਹਸਥੀ ਲੋਕ, ਸਾਨੂੰ ਮੱਥਾ ਟੇਕਦੇ। ਹਜ਼ੂਰ ਕਹਿੰਦੇ ਅਸੀਂ ਮੱਥਾ ਟੇਕਿਆ। ਕਹਿੰਦੇ ਕਿਹਨੂੰ ਟੇਕਿਆ? ਤੁਹਾਡਾ ਸੁਭਾਅ ਹੀ ਮੱਥਾ ਟੇਕਣਾ, ਤੁਸੀਂ ਨਾਸਤਕ ਜੇ, ਇਸ ਅੱਗੇ ਝੁਕਦੇ ਨਹੀਂ ਜੇ। ਹਜ਼ੂਰ ਕਹਿਣਗੇ ਆਸਤਕ ਹਾਂ, ਮਸਤਕ ਨਵਾਉਂਦੇ ਹਾਂ। ਇਹਨੇ ਫਿਰ ਨਵਾਇਆ ਤਾਂ ਹੈ ਨਹੀਂ ਕਿਸੇ ਦੇ ਅੱਗੇ। ਹਜ਼ੂਰ ਕਹਿੰਦੇ ਨੇ ਸਿੱਧ ਸਭਾ ਕਰ ਆਸਨ ਬੈਠੇ, ਸੰਤ ਸਭਾ ਜੈਕਾਰੋ, ਤਿਸ ਆਗੇ ਰਹਿ ਰਾਸ ਹਮਾਰੀ, ਸਾਚਾ ਅਪਰ ਅਪਾਰੋ। ਅਸੀਂ ਮਸਤਕ ਨੂੰ ਆਉਂਦੇ ਹਾਂ ਰਹੁ ਰੀਤੀ ਮਰਯਾਦਾ ਅਨੁਸਾਰ, ਜੋ ਸੱਚਾ ਹੈ ਤੇ ਅਪਰ ਅਪਾਰ ਹੈ ਵਾਹਿਗੁਰੂ। ਅਸੀਂ ਤਾਂ ਉਹਦੇ ਅੱਗੇ ਮੱਥਾ ਟੇਕਣ ਵਾਲੇ ਹਾਂ, ਨਾ ਕਿਸੇ ਮਨੁੱਖ ਅੱਗੇ ਮੱਥਾ ਟੇਕਣਾ। ਚਾਹੇ ਕੋਈ ਇਹਦੀਆਂ ਸਿੱਧੀਆਂ ਕਰਾਮਾਤਾਂ ਵਾਲਾ ਬਣਿਆ ਫਿਰੇ, ਆਕੜਿਆ ਫਿਰੇ, ਚਾਹੇ ਕੋਈ ਵੱਡਾ ਰਾਜਾ ਰਾਣਾ ਬਣਿਆ ਫਿਰੇ, ਸਾਡੀ ਨਮਸਕਾਰ ਇਸ ਵਾਹਿਗੁਰੂ ਨੂੰ। ਅਸੀਂ ਹੋਰ ਕਿਸੇ ਦੇ ਅੱਗੇ ਕਦੇ ਝੁਕੇ ਹੀ ਨਹੀਂ, ਤੇ ਨਾ ਕਦੇ ਕਿਸੇ ਨੂੰ ਆਪਣੇ ਪੈਰਾਂ ਤੇ ਅਸੀਂ ਪਾਇਆ ਹੀ। ਖਾਲਸਾ ਜੀ, ਇਹ ਹੈ ਸਿਧਾਂਤ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦਾ। ਸੋ ਗਰੀਬ ਨਿਵਾਜ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ, ਇਸ ਵਾਸਤੇ ਗੁਰੂ ਪਿਆਰਿਓ ਬੇਨਤੀ ਕਰ ਰਿਹਾ ਹਾਂ ਕਿ ਚੋਜੀ ਪ੍ਰੀਤਮ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਕਿਸੇ ਅੱਗੇ ਆਪਣਾ ਸਿਰ ਝੁਕਾਇਆ ਨਹੀਂ ਜੀਵ ਕੋਟੀ ਅੱਗੇ, ਕਿਉਂਕਿ ਤੁਰ ਤੋਂ ਹੀ ਉਹ ਪ੍ਰਕਾਸ਼ ਰੂਪ ਹੋ ਕੇ ਸੰਸਾਰ ਚ ਪ੍ਰਗਟੇ ਨੇ। ਸਹਿਪਨ ਦੇ ਅਰਥ ਦੇ ਕੇ ਕਰ ਰਿਹਾ, ਸਹਿਪਨ ਆਪਣੇ ਆਪ ਤੋਂ ਪ੍ਰਕਾਸ਼ਵਾਨ, ਕਿਸੇ ਤੋਂ ਪ੍ਰਕਾਸ਼ ਲੈਣ ਦੀ ਲੋੜ ਨਹੀਂ ਪਈ ਜੀਵ ਕੋਟੀ ਵਿੱਚੋਂ। ਫਲਾਨਿਆਂ ਤੂੰ ਮੇਰੇ ਤੇ ਕਿਰਪਾ ਕਰ, ਫਲਾਨਿਆਂ ਤੇਰੀ ਰਹਿਮਤ ਦਾ ਹੱਥ ਹੋਵੇ, ਫਲਾਨਿਆਂ ਤੂੰ ਕਿਰਪਾ ਕਰੀ, ਇਹ ਨਹੀਂ ਗੁਰੂ ਨਾਨਕ ਸਾਹਿਬ ਜੀ ਨੇ ਕਿਸੇ ਅੱਗੇ ਕਿਹਾ, ਕਿਉਂਕਿ ਤੁਰ ਤੋਂ ਹੀ ਗੁਰੂ ਰੂਪ ਹੋ ਕਰਕੇ ਪ੍ਰਗਟੇ ਨੇ। ਜੋ ਤਰੂਪ ਹਰ ਆਪ ਗੁਰੂ ਨਾਨਕ ਕਹਾਇਓ, ਆਂਕੇ ਅੰਗਦ ਭਾਇਓ ਤਤ ਸਿਉ ਤਤ ਮਿਲਾਇਓ। ਸੋ ਆਪ ਅਕਾਲ ਪੁਰਖ ਜੋਤੀ ਸਰੂਪ ਦੇ ਸੰਸਾਰ ਚ ਆਪਣਾ ਸਰਵਰ ਸਰੂਪ ਪ੍ਰਗਟ ਕੀਤਾ। ਸੋ ਪ੍ਰਕਾਸ਼ ਨੂੰ ਕਿਸੇ ਦੇ ਪ੍ਰਕਾਸ਼ ਦੀ ਕੀ ਲੋੜ ਹੈ? ਤੂੰ ਤਾਂ ਪ੍ਰਕਾਸ਼ ਸਰੂਪ ਨੇ, ਤੇ ਕੇਵਲ ਆਪਣੇ ਆਪ ਵਿਚ ਹੀ ਨਹੀਂ ਪ੍ਰਕਾਸ਼ ਕਰਨ ਜੋਗੇ, ਉਹਨਾਂ ਨੇ ਸਾਰਿਆਂ ਨੂੰ ਪ੍ਰਕਾਸ਼ ਦਿੱਤਾ। ਸਭ ਮੈਂ ਜੋਤ, ਜੋਤ ਹੈ ਸੋਏ ਇਸ ਦਾ ਚਾਨਣ, ਸਭ ਮੈਂ ਚਾਨਣ, ਤਾਰੇ ਉਹਨਾਂ ਤੋਂ ਪ੍ਰਕਾਸ਼ ਲੈਣ, ਚੰਦਰਮਾ ਸੂਰਜ ਉਹਨਾਂ ਤੋਂ ਪ੍ਰਕਾਸ਼ ਲੈਣ, ਆ ਅੱਗ ਬਿਜਲੀ ਬੁੱਧੀ ਉਹਨਾਂ ਤੋਂ ਪ੍ਰਕਾਸ਼ ਲਵੇ, ਉਹਨਾਂ ਨੂੰ ਕਿਸੇ ਤੋਂ ਪ੍ਰਕਾਸ਼ ਲੈਣ ਦੀ ਲੋੜ ਨਹੀਂ। ਉਹ ਜੋ ਪ੍ਰਕਾਸ਼ ਰੂਪ ਹਨ ਵਾਹਿਗੁਰੂ ਦਾ ਸਰਗੁਣ ਸਰੂਪ, ਉਹ ਸਹਿਪੰਗ ਨੇ ਕੇਵਲ, ਬਾਕੀ ਕੋਈ ਅਜੂਨੀ ਸਹਿਪੰਗ ਨਹੀਂ। ਉਹਨਾਂ ਦੀ ਪ੍ਰਾਪਤੀ ਗੁਰਪ੍ਰਸਾਦ, ਉਹਨਾਂ ਦੀ ਕਿਰਪਾ ਕਰਕੇ ਹੀ ਉਹਨਾਂ ਦੀ ਪ੍ਰਾਪਤੀ ਹੋ ਸਕਦੀ ਹੈ, ਹੋਰ ਕਿਸੇ ਜਪਨ ਕਰਕੇ ਨਹੀਂ। ਨਾ ਤੂੰ ਆਵੈ ਬਸ ਬਹੁਤ ਕਿਣਾਵਣੇ, ਨਾ ਤੂੰ ਆਵੈ ਬਸ ਵੇਦ ਪੜਾਵਣੇ, ਨਾ ਤੂੰ ਆਵੈ ਬਸ ਧਰਤੀ ਤਹਾਈਐ। ਸੋ ਇਸੇ ਤਰ੍ਹਾਂ ਹੋਰ ਪੰਕਤੀਆਂ ਹਨ, ਹੋਰ ਕਿਸੇ ਤਰੀਕੇ ਨਾਲ ਵੀ, ਨਾ ਤੂੰ ਆਵੈ ਬਸ ਬਹੁਤ ਦਾਨ ਦੇ, ਨਾ ਤੂੰ ਆਵੈ ਬਸ ਬਹੁਤ ਸਿਆਣਪ, ਨਾ ਕਿਸੇ ਸਿਆਣਪੁਰ ਕਰਕੇ, ਨਾ ਦਾਨ ਦੇਣ ਕਰਕੇ, ਕਿਸੇ ਤਰੀਕੇ ਨਾਲ ਵੀ ਵੱਸ ਨਹੀਂ ਤੂੰ ਆਉਂਦਾ ਵਾਹਿਗੁਰੂ। ਸੋ ਤੂੰ ਕਿਸ ਤੇ ਵੱਸ ਹੈ? ਤੂੰ ਭਗਤਾਂ ਤੇ ਵੱਸ, ਭਗਤਾਂ ਪਾਣ ਤੇਰਾ। ਤੂੰ ਭਗਤਾਂ ਦੇ ਵੱਸ ਹੈ, ਪਰ ਕਿਹਨਾਂ ਦੇ? ਜਿਨ੍ਹਾਂ ਨੂੰ ਤੇਰਾ ਤਾਣ, ਤੇਰਾ ਬਲ, ਜਿਹੜੇ ਤੇਰੇ ਆਸਰੇ ਰਹਿੰਦੇ ਨੇ, ਜਿਨ੍ਹਾਂ ਨੂੰ ਹੋਰ ਕਿਸੇ ਦਾ ਤਾਣ ਤੇ ਬਲ ਪ੍ਰਾਪਤ ਕਰਨ ਦੀ ਇੱਛਾ ਨਹੀਂ, ਜਿਹੜੇ ਕਹਿੰਦੇ ਨੇ ਭਗਤਾਂ ਕੀ ਤੇਗ ਤੂੰ, ਸੰਤਾਂ ਕੀ ਤੋਗ ਤੂੰ, ਸੱਚਾ ਸਿਰਜਣਹਾਰਾ, ਜਿਨ੍ਹਾਂ ਦੀ ਬੇਨਤੀ ਹੈ ਇਸੀ ਹੀ ਕੋਈ ਕੋਏ ਮਾਨ ਮਾਣੀ ਇੱਕ ਤੂੰ, ਕਿਉਂ ਨਾ ਮਰੀ ਜੈ ਰੋਏ ਜਾਨ ਅਗ ਚਿਤ ਨਾ ਆਵਈ। ਕਿਸ ਨੂੰ ਕਿਸੇ ਦੀ ਆਸ, ਕੋਈ ਕਬਰ ਮਰੀ ਮੱਟ ਨੂੰ ਤੁਰ ਪਿਆ, ਕੋਈ ਭੂਤ ਪ੍ਰੇਤ ਵੱਲ ਨੂੰ ਵਿਚਾਰਾ ਤੁਰ ਪਿਆ ਬਦਕਿਸਮਤੀ ਦੇ ਨਾਲ, ਕੋਈ ਜੰਤਰੀਆਂ ਮੰਤਰੀਆਂ ਤਾਗੇ ਕਵੀਤਾਂ ਤੂੜੀਆਂ ਵੱਲ ਤੁਰ ਪਿਆ, ਕੋਈ ਮਨੁੱਖਾਂ ਵੱਲ ਤੁਰ ਪਿਆ। ਤੁਸੀਂ ਕਿਹਾ ਹੈ ਮਾਨੂ ਕੀ ਟੇਕ ਬਿਰਥੀ ਸਭ ਜਾਣ ਦੇ ਮਨ ਕੋ ਇਕ ਹੈ ਭਗਵਾਨ। ਸੋ ਕਿਸੇ ਨੂੰ ਕਿਸੇ ਦੀ ਓਟ, ਕਿਸੇ ਨੂੰ ਕਿਸੇ ਦੀ ਓਟ, ਸੋ ਉਹਨਾਂ ਨੂੰ ਨਹੀਂ ਤੂੰ ਪ੍ਰਾਪਤ ਹੋਇਆ, ਜਿਨ੍ਹਾਂ ਨੂੰ ਤੇਰੀ ਓਟ ਆ ਸੱਚੇ ਪਾਤਸ਼ਾਹ, ਤੂੰ ਉਹਨਾਂ ਦੇ ਵੱਸ ਹੋ ਜਾਂਦਾ। ਕਿ ਇਕ ਹੈ ਅਧੀਨ, ਕਿ ਇਕ ਭਗਤੀ ਦੇ ਅਧੀਨ ਹੋ, ਇਕ ਭਗਤਾਂ ਦੇ ਅਧੀਨ ਹੋ। ਤੂੰ ਭਗਤਾਂ ਕਾ ਵੱਸ, ਪਰ ਕਿਹੜਿਆਂ ਨੇ? ਜਿਨ੍ਹਾਂ ਭਗਤਾਂ ਨੂੰ ਤੇਰਾ ਹੀ ਤਾਣ, ਤੇਰੇ ਤਾਣ ਦੇ ਆਸਰੇ ਤੂੰ ਉਹਨਾਂ ਨੂੰ ਪ੍ਰਾਪਤ ਹੋ ਰਿਹਾ। ਕਿੰਨੀ ਅਨੋਖੀ ਗੱਲ ਗੁਰੂ ਪਿਆਰਿਓ, ਪਿਤਾ ਛੋਟੇ ਜਿਹੇ ਪੁੱਤਰ ਨਾਲ ਲਾਡ ਕਰਦਾ, ਮੰਜੇ ਤੇ ਲੇਟਿਆ, ਉਹਨੂੰ ਆਪ ਹੀ ਚੱਕ ਕੇ ਆਪਣੀ ਛਾਤੀ ਤੇ ਪਾ ਲੈਂਦਾ ਛੋਟੇ ਜਿਹੇ ਨੂੰ। ਉਹ ਕਹਿੰਦਾ ਆਪ ਘੁਲੀਏ, ਦੋਵੇਂ ਕੁਸ਼ਤੀ ਲੜੀਏ। ਆਪ ਹੀ ਆਪਣੀ ਛਾਤੀ ਤੇ ਪਾ ਕੇ ਆਉਂਦਾ, ਹੇ ਆ ਲੈ ਲੈ, ਵੇਖਿਆ ਤੂੰ ਮੈਨੂੰ ਧਾ ਲਿਆ, ਬੜਾ ਮੈਨੂੰ ਤੂੰ ਟਾਇਆ, ਵੀ ਬੜਾ ਤਗੜਾ ਹੋ ਗਿਆ ਤੂੰ। ਆਪ ਹੀ ਆਪਣੀ ਛਾਤੀ ਤੇ ਮਾਲਕ ਨੂੰ ਪਾ ਲਿਆ, ਤੇ ਆਪ ਹੀ ਪਿਤਾ ਟਹਿ ਗਿਆ, ਤੇ ਆਪ ਹੀ ਆਪਣੇ ਪੁੱਤਰ ਨੂੰ ਕਹਿੰਦਾ ਤੂੰ ਬੜਾ ਜਵਾਨ ਬਣ ਗਿਆ, ਤੂੰ ਤਾਕਤਵਰ ਹੈ। ਠੀਕ ਰੱਬ ਦਾ ਵੀ ਇਹੀ ਸੁਭਾਅ, ਜਿਹੜਾ ਰੱਬ ਦਾ ਹੀ ਬਣ ਜਾਵੇ, ਜਿਹੜਾ ਪਰਮੇਸ਼ਰ ਦਾ ਹੀ ਬਣ ਜਾਵੇ, ਪਰਮੇਸ਼ਰ ਸਰਬ ਕਲਾ ਸਮਰੱਥ ਹੁੰਦਾ ਹੋਇਆ, ਸੋ ਉਹਦੇ ਵੱਸ ਹੋ ਕੇ ਕਹਿੰਦਾ ਭਗਤਾ ਤੂੰ ਤਗੜਾ ਹੈ, ਮੇਰੀ ਬੰਧ ਹੀ ਭਗਤ ਛੁਡਾਵ ਹੈ, ਬੰਧ ਹੈ ਭਗਤ ਨਾ ਛੂਟੈ ਮੋਹੇ, ਏਕ ਸਮੇਂ ਮੋਕੋ ਗਹਿ ਬੰਧ ਹੈ, ਤੋਫਨ ਮੋਹ ਪੈ ਜਵਾਬ ਨਾ ਹੋਏ। ਮੈਂ ਮਰਿਆਦਾ ਬੰਧੀ ਹੈ ਕਿ ਜਿਹੜਾ ਪਾਪੀ ਹੈ ਮੈਂ ਨਰਕਾਂ ਚ ਪਾ ਦੇਣਾ, ਪਰ ਮੇਰੇ ਭਗਤ ਕਹਿੰਦੇ ਨੇ ਅਸੀਂ ਭਗਤੀ ਕਰਕੇ ਛੁਡਾ ਲੈਣਾ। ਰੱਬ ਕਹਿੰਦਾ ਕਿਹਦੀ ਭਗਤੀ ਕਰੇਗਾ? ਕਹਿੰਦੇ ਤੇਰੀ, ਤੁਹਾਡੀ ਭਗਤੀ ਕਰਕੇ ਪਰਮੇਸ਼ਰ ਛੁਡਾ ਲੈਣਾ ਤੇਰੇ ਕੋਲੋਂ ਹੀ ਪਾਪੀਆਂ ਨੂੰ। ਰੱਬ ਕਹਿੰਦਾ ਮੇਰੀ ਮਰਿਆਦਾ ਸੀ ਮੈਂ ਪਾਪੀਆਂ ਨੂੰ ਨਰਕਾਂ ਵਿੱਚ ਪਾਉਣਾ ਹੈ, ਤੇ ਮੇਰੇ ਗੁਰਸਿੱਖ ਸੰਤ ਭਗਤ ਗੁਰਸਿੱਖ ਕਹਿੰਦੇ ਨੇ ਨਹੀਂ ਵਾਹਿਗੁਰੂ ਅਸੀਂ ਨਹੀਂ ਪੈਣ ਦੇਣਾ। ਤੁਸੀਂ ਕਿਵੇਂ ਨਾ ਪੈਣ ਦਿਓਗੇ? ਅਸੀਂ ਪੰਜਾਂ ਪਿਆਰਿਆਂ ਦੇ ਰੂਪ ਵਿੱਚ ਹੋ ਕੇ ਤੇਰਾ ਖੰਡੇ ਦਾ ਅੰਮ੍ਰਿਤ ਛਕਾਵਾਂਗੇ। ਜਦੋਂ ਤੇਰਾ ਖੰਡੇ ਦਾ ਅੰਮ੍ਰਿਤ ਛਕ ਲਿਆ ਪੰਜਾਂ ਪਿਆਰਿਆਂ ਤੋਂ, ਫਿਰ ਜੇ ਤੂੰ ਭਾਈ ਸ਼ਮੀਰ ਦਾ 150 ਜਨਮ ਸੁਪਨੇ ਵਿੱਚ ਭੁਗਤਾ ਦਿੱਤਾ ਸੀ, ਕਲਗੀਆਂ ਵਾਲਿਆ, ਬਾਜਾਂ ਵਾਲਿਆ, ਸਰਬੰਸ ਦਾਨੀਆਂ ਲੋਕ ਪ੍ਰਲੋਕ ਦੇ ਸਹਾਇਕ ਆ, ਤੇ ਫਿਰ ਹੁਣ ਇਸ ਪਾਪੀ ਨੂੰ ਨੀ ਬਖਸ਼ੇਗਾ? ਹਜੂਰ ਛਾਤੀ ਨਾਲ ਲਾ ਕੇ ਕਹਿੰਦੇ ਨੇ ਬਖਸ਼ ਲਵਾਂਗੇ, ਇਉਂ ਕੀਤਾ ਤਾਂ ਬਖਸ਼ ਲਵਾਂਗੇ। ਫਿਰ ਏਕ ਸਮੇਂ ਮੁੱਕ ਹੋ ਗਏ ਬੰਨਦਾ, ਜੇ ਕਿਤੇ ਕਿਸੇ ਸਮੇਂ ਪ੍ਰੇਮ ਨਾਲ ਮੈਨੂੰ ਕੋਈ ਬੰਨ ਲਵੇ ਨਾ ਪ੍ਰੇਮ ਦੇ ਬੰਧਨਾਂ ਵਿੱਚ, ਤਾਂ ਫਿਰ ਮੋਹ ਪੈ ਜਵਾਬ ਨਾ ਹੋ। ਮੈਨੂੰ ਅੱਗੋਂ ਗੱਲ ਹੀ ਨਹੀਂ ਕਰਨੀ ਆਉਂਦੀ, ਮੈਨੂੰ ਚੁੱਪ ਵੱਟਣੀ ਪੈਂਦੀ, ਮੈਂ ਚੁੱਪ ਕਰ ਦੇਣਾ, ਮੈਂ ਕਹਿੰਦਾ ਮੈਂ ਸਾਰਾ ਤੁਹਾਡੇ ਹੀ ਵੱਸ। ਪਰ ਕਿਵੇਂ? ਕਬੀਰ ਆਪ ਸਵਾਰ ਹੈ ਮੈਂ ਮਿਲੈ। ਜੇ ਭਾਈ ਤੂੰ ਆਪਣੇ ਆਪ ਨੂੰ ਸਵਾਰ ਲਵੇ, ਸਵਾਰ ਪਹਿਲਾਂ ਆਪਣੇ ਆਪ ਨੂੰ, ਇਧਰ ਤੱਕਿਆ ਜਾ ਰਿਹਾ, ਸ਼ਰਾਬ ਪੀਤੀ ਜਾਓ, ਮਾਸ ਖਾਧੀ ਜਾਓ, ਜੋ ਮਰਜ਼ੀ ਕੁਰੀਤੀਆਂ ਕਰੋ, ਬਸ ਆਤਮਾ ਨੂੰ ਖੁਸ਼ ਰੱਖੋ ਤੇ ਪਰਮਾਤਮਾ ਖੁਸ਼ ਹੋ ਜਾਊ। ਚੋਰ ਦੀ ਆਤਮਾ ਤਾਂ ਚੋਰੀ ਕਰਕੇ ਖੁਸ਼ ਹੈ, ਹੁਣ ਤਾਂ ਇੱਥੋਂ ਦੀ ਪੁਲਿਸ ਨਹੀਂ ਛੱਡਦੀ, ਕੁੱਟੀ ਫਿਰਦੀ ਹੈ ਤਾਂ ਜੇਲ੍ਹਾਂ ਵਿੱਚ ਪਾਈ ਫਿਰਦੇ ਨੇ। ਪਹਿਲਾਂ ਇੱਥੋਂ ਆਈ ਪੁਲਿਸ ਨੂੰ ਪੁੱਛ ਲਈਏ, ਜੇ ਕਿਸੇ ਚੋਰ ਨੇ ਮਨ ਮਰਜ਼ੀ ਕੀਤੀ ਤਾਂ ਤੁਸੀਂ ਖੁਸ਼ ਜੇ,